कर मैं ਭਗਜਨ ਫੇਰਿਆ ਦੂਰ ਦਰਾਜ ਤੋਂ ਮਹਾਰਾਜ ਦੇ ਹੁਕਮ ਦੇ ਮੁਤਾਬਕ ਤੇ ਪ੍ਰੇਰਣਾ ਦੇ ਮੁਤਾਬਕ ਗੁਰੂ ਦਰਬਾਰ ਚ ਆ ਪਹੁੰਚੇ ਹਾਂ। ਜਿਸ ਤਰ੍ਹਾਂ ਮੈਂ ਹਰ ਵਾਰੀ ਬੇਨਤੀ ਕਰਦਾ ਹਾਂ ਕਿ ਜੋ ਸ਼ਰਧਾ ਧਾਰ ਤੋਂ ਕਰ ਧਾਰ ਕੇ ਘਰ ਤੋਂ ਚੱਲਦਾ, ਇੱਕ ਕਦਮ ਦਾ ਫਲ ਇੱਕ ਜੱਗ ਦਾ ਮਿਲਿਆ ਕਰਦਾ। ਇੱਥੇ ਜੋ ਨਿਮਰਤਾ ਧਾਰ ਕੇ ਨਮਸਕਾਰ ਕਰਦਾ, ਉਹਦੇ ਮੱਥੇ ਦੇ ਪੁੱਠੇ ਲੇਖ ਸਿੱਧੇ ਹੋ ਜਾਇਆ ਕਰਦੇ ਤੇ ਜਦੋਂ ਚਿੱਤ ਨੂੰ ਇਕਾਗਰ ਕਰਕੇ ਨਿਰਮਾਣ ਹੋ ਕੇ ਵਿਚਾਰ ਗੁਰੂ ਦੇ ਸ਼ਬਦ ਦੀ ਸਰਵਣ ਕਰਦਾ, ਬੁੱਧੀ ਦੇ ਨਾਲ ਵਿਚਾਰ ਕਰਦਾ, ਹਿਰਦੇ ਦੇ ਵਿੱਚ ਧਾਰਨ ਕਰਦਾ, ਉਸ ਦਾ ਫਲ ਮਹਾਰਾਜ ਕਹਿੰਦੇ ਕਈ ਕੋਟ ਕੇ ਜੱਗ ਫਲਾ ਸੁਣ ਗਾਵਣ ਹਾਰੇ ਰਾਮ। ਕਈ ਕਰੋੜ ਜੱਗਾਂ ਦਾ ਫਲ ਮਿਲਦਾ ਜਿਹੜੇ ਸੁਣਦੇ ਨੇ ਤੇ ਫੇਰ ਗਾਉਂਦੇ। ਸਿੱਧੀਆਂ ਧਾਰਨਾ ਹਰ ਕੋਈ ਬੰਦਾ ਬੋਲ ਸਕਦਾ। ਸੋ ਕਲਯੁਗ ਦਾ ਸਮਾਂ ਜਾ ਰਿਹਾ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਦੇ ਪਾਸ ਕੁਛ ਪ੍ਰੇਮੀ ਆਏ, ਕਹਿਣ ਲੱਗੇ ਸੱਚੇ ਪਾਤਸ਼ਾਹ ਕਲਯੁਗ ਦਾ ਸਮਾਂ ਵੈਸੇ ਹੀ ਬਹੁਤ ਬੁਰਾ ਗਿਣਿਆ ਗਿਆ। ਜੇ ਕੋਈ ਤਪ ਕਰਨ ਲੱਗਦਾ ਤਪ ਨਹੀਂ ਕਰ ਸਕਦਾ, ਜੇ ਕੋਈ ਜਪ ਕਰਦਾ ਉਹਦਾ ਜਪ ਟੁੱਟ ਜਾਂਦਾ, ਜੇ ਕੋਈ ਪਰਮੇਸ਼ਰ ਦਾ ਨਾਮ ਲੈਂਦਾ ਉਹਦੀ ਬਦਨਾਮੀ ਹੋਣ ਲੱਗ ਜਾਂਦੀ ਹੈ, ਤੀਰਥ ਵੀ ਸਾਰੇ ਭ੍ਰਿਸ਼ਟ ਹੋ ਗਏ ਤੇ ਸੰਸਾਰ ਜਿਹੜਾ ਹੈ ਉਹ ਬਾਂਸਾਂ ਵਾਂਗਣ ਖਹਿ ਖਹਿ ਕੇ ਜਲ ਰਿਹਾ। ਨਿੰਦਿਆ, ਚੁਗਲੀ, ਈਰਖਾ, ਵਕੀਲੀ, ਛਲ, ਕਪਟ, ਧੋਖੇ, ਫਰੇਬ, ਦਿਖਾਵੇ, ਪਖੰਡ, ਸੱਚੇ ਪਾਤਸ਼ਾਹ ਇਹਦੇ ਵਿੱਚ ਮਨ ਦੀ ਸ਼ਾਂਤੀ ਕਿਵੇਂ ਕਹਿ ਰਹਿ ਸਕਦੀ ਹੈ? ਕੋਈ ਹੈ ਸਾਧਨ? ਮਹਾਰਾਜ ਕਹਿਣ ਲੱਗੇ ਪ੍ਰੇਮੀਓ, ਇੱਕ ਮਿਸਾਲ ਦੇ ਨਾਲ ਬਾਤ ਸਮਝ ਆ ਜਾਏਗੀ। ਇੱਕ ਮਨ ਦੇ ਅੰਦਰ ਅੱਗ ਲੱਗੀ ਹੋਈ ਹੈ, ਉਹਦੇ ਵਿੱਚ ਬੇਅੰਤ ਜੀਵ ਘਿਰ ਗਏ ਤੇ ਜਲਦੇ ਜਾਂਦੇ ਨੇ। ਜਿਉਂ ਜਿਉਂ ਅੱਗ ਅੱਗੇ ਵੱਧਦੀ ਜਾਂਦੀ ਹੈ, ਰਸਤਾ ਕਿਤੇ ਕੋਈ ਨਿਕਲਣ ਨੂੰ ਹੈ ਨਹੀਂ। ਪਰ ਉਸੇ ਜੰਗਲ ਦੇ ਅੰਦਰ ਇੱਕ ਨਦੀ ਠੰਡੇ ਜਲ ਦੀ ਚੱਲ ਰਹੀ ਹੈ ਤੇ ਜਿਹੜੇ ਉੱਦਮੀ ਜੀਵ ਦੌੜ ਕੇ ਉਸ ਨਦੀ ਦੇ ਵਿੱਚ ਛਾਲ ਮਾਰ ਕੇ ਬੈਠ ਜਾਂਦੇ ਨੇ, ਕਹਿੰਦੇ ਉਹਨਾਂ ਨੂੰ ਸੇਕ ਨਹੀਂ ਲੱਗਿਆ ਕਰਦਾ। ਇਸੇ ਤਰ੍ਹਾਂ ਦੇ ਨਾਲ ਕਲਯੁਗ ਦੇ ਅੰਦਰ ਅੱਗ ਲੱਗੀ ਹੋਈ ਹੈ, ਕਿਉਂਕਿ ਜਿਹੜਾ ਕਲਯੁਗ ਦਾ ਵਹੀਕਲ ਹੈ ਮਹਾਰਾਜ ਕਹਿੰਦੇ ਉਹ ਹੈ ਹੀ ਅੱਗ ਦਾ, ਕਲਯੁਗ ਰਥ ਅਗਨ ਕਾ, ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ, ਕੋਈ ਬੰਦਾ ਸੰਤੁਸ਼ਟ ਨਹੀਂ ਹੈ। ਜਿਹਦੇ ਕੋਲ ਸੌ ਆ ਗਿਆ ਉਹ ਕਹਿੰਦਾ ਹਜ਼ਾਰ ਹੋਵੇ, ਹਜ਼ਾਰ ਵਾਲਾ ਦਸ ਹਜ਼ਾਰ, ਦਸ ਹਜ਼ਾਰ ਵਾਲਾ ਕਹਿੰਦਾ ਲੱਖ ਹੋਵੇ, ਲੱਖ ਵਾਲਾ ਕਹਿੰਦਾ ਇਹ ਤਾਂ ਕੁਛ ਵੀ ਨਹੀਂ, ਦਸ ਲੱਖ, ਦਸ ਲੱਖ ਵਾਲਾ ਕਹਿੰਦਾ ਇਹ ਤਾਂ ਕੁਛ ਵੀ ਨਹੀਂ ਹੈ, ਕਰੋੜ ਚਾਹੀਦਾ। ਤੇ ਉਹ ਅੱਗ ਲੱਗੀ ਰਹਿੰਦੀ ਹੈ ਆਦਮੀ ਦੇ ਅੰਦਰ, ਮਨ ਦੀ ਸ਼ਾਂਤੀ ਜਾਂਦੀ ਰਹਿੰਦੀ ਹੈ, ਭਜਨ ਬੰਦਗੀ ਦਾ ਕੋਈ ਚਾਂਸ ਨਹੀਂ ਰਹਿੰਦਾ, ਕਿਉਂਕਿ ਇਸ ਵਹੀਕਲ ਦਾ ਜਿਵੇਂ ਆਪਾਂ ਕਾਰਾਂ ਚ ਚੱਲਦੇ ਹਾਂ ਕਲਯੁਗ ਦੇ ਅੰਦਰ, ਪਹਿਲਾਂ ਕਾਰਾਂ ਨਹੀਂ ਸੀ ਹੁੰਦੀ, ਰਸ ਹੁੰਦੇ ਸੀ, ਹੁਣ ਸਮਾਂ ਬਦਲ ਗਿਆ, ਸਮੇਂ ਦੇ ਨਾਲ ਪੈਟਰੋਲ ਨਾਲ ਚੱਲਣ ਵਾਲੀਆਂ, ਡੀਜ਼ਲ ਨਾਲ ਚੱਲਣ ਵਾਲੀਆਂ ਕਾਰਾਂ, ਟਰੈਕਟਰ, ਬੱਸਾਂ, ਟਰੱਕ, ਬੇਅੰਤ ਹਵਾਈ ਜਹਾਜ਼ ਆਦਿ ਹੋ ਗਏ, ਤੇ ਉਹਨੂੰ ਜਿਹੜਾ ਚਲਾਉਣ ਵਾਲਾ ਡਰਾਈਵਰ ਹੈ, ਜੇ ਤਾਂ ਸੋਝੀਮਾਨ ਹੋਵੇ ਸਾਰੇ ਬਚ ਜਾਂਦੇ ਨੇ, ਜੇ ਸੋਝੀਮਾਨ ਨਾ ਹੋਵੇ ਸਾਰਿਆਂ ਨੂੰ ਇਹ ਮਾਰ ਦਿੰਦਾ। ਸੋ ਇਸ ਦਾ ਜੋ ਰਸਵਾਹੀ ਹੈ ਉਹ ਝੂਠ ਹੈ, ਸੱਤ ਨਹੀਂ ਹੈ, ਸੱਤ ਦੀ ਜ਼ਿੰਦਗੀ ਨਹੀਂ ਰਹੀ, ਸਾਰੇ ਝੂਠ ਹੀ ਝੂਠ ਫੈਲ ਗਿਆ। ਝੂਠ ਫੈਲਣ ਦੇ ਨਾਲ ਆਦਮੀ ਦੀ ਬਿਰਤੀ ਥੱਲੇ ਆ ਗਈ, ਹੁਣ ਸ਼ਾਂਤੀ ਨਹੀਂ ਆਉਂਦੀ ਬਗੈਰ ਸਤਸੰਗ ਤੋਂ, ਕਿਉਂਕਿ ਬਿਰਤੀ ਬਹੁਤ ਨੀਵੀਂ ਆ ਗਈ। ਮਹਾਰਾਜ ਕਹਿੰਦੇ ਇੰਨੀ ਨੀਵੀਂ ਆ ਗਈ ਕਿ ਹੁਣ ਦੇ ਇਨਸਾਨਾਂ ਨੂੰ ਇਨਸਾਨ ਕਹਿਣਾ ਠੀਕ ਨਹੀਂ ਹੈ। ਕਲੀ ਅੰਦਰ ਨਾਨਕਾ, ਜਿਨ੍ਹਾਂ ਦਾ ਅਵਤਾਰ ਜਿੰਨ ਆਏ ਹੋਏ ਨੇ, ਕੋਈ ਨਹੀਂ ਦੇਖਦਾ ਕਿਸੇ ਦਾ ਇੰਟਰਸਟ, ਆਪੋ ਧਾਪੀ ਮੱਚੀ ਪਈ ਹੈ, ਨਾ ਵਪਾਰੀ ਨੂੰ ਕੋਈ ਇੰਟਰਸਟ ਹੈ ਵੀ ਇਹ ਪੈਸੇ ਬਹੁਤੇ ਦਿੰਦਾ ਹੈ, ਮਨ ਮਰਜ਼ੀ ਦੇ ਮੈਂ ਪੈਸੇ ਲੈਂਦਾ ਵੀ ਮੈਂ ਇਹਨੂੰ ਖਰੀ ਚੀਜ਼ ਤਾਂ ਦੇ ਦਾਂ, ਨਾ ਦਵਾਈਆਂ ਵੇਚਣ ਵਾਲੇ ਨੂੰ ਹੈ ਵੀ ਪੈਸੇ ਖਰੀਦੇ ਦਿੰਦਾ ਤੇ ਮੈਂ ਨਕਲੀ ਦਵਾਈ ਦਿੰਦਾ, ਇਹਨੂੰ ਆਰਾਮ ਨਹੀਂ ਆਉਣਾ, ਇਹਦੀ ਸਿਹਤ ਦੇ ਨਾਲ ਖੇਡ ਕੇ ਮੈਂ ਚਾਰ ਪੈਸੇ ਬਣਾ ਰਿਹਾ। ਚੀਜ਼ ਵੇਚਣ ਵਾਲਾ ਹੈ ਉਹ ਕਹਿੰਦਾ ਜੀ ਦੁੱਧ ਪਸ਼ੂਆਂ ਨੂੰ ਪਾਉਣਾ, ਮੈਨੂੰ ਸਹੀ ਖਲ ਦੇ ਦਿਓ, ਸਹੀ ਦਾਣਾ ਦੇ ਦਿਓ, ਵਿੱਚ ਮਿਲਾਵਟ ਕਰਕੇ ਦਿੰਦਾ ਜਿਹਦੇ ਨਾਲ ਦੁੱਧ ਹੋਰ ਵੀ ਸੁੱਕ ਜਾਂਦਾ, ਪੈਸੇ ਪੂਰੇ ਲੈਂਦਾ। ਹਰ ਥਾਂ ਦੇ ਉੱਤੇ ਹਾਕਮ ਕੋਲ ਚਲੇ ਜਾਓ, ਪੈਸਾ ਦਿੱਤੇ ਬਗੈਰ ਕੋਈ ਵੀ ਕੰਮ ਨਹੀਂ ਚੱਲਦਾ। ਅਸੂਲ, ਮਰਿਆਦਾ, ਧਰਮ, ਕਰਤੱਵ, ਜਿਸ ਚੀਜ਼ ਨੂੰ ਆਖਿਆ ਜਾਂਦਾ ਸੀ ਉਹ ਬਿਲਕੁਲ ਅਲੋਪ ਹੋ ਗਿਆ। ਇਹਦੀ ਥਾਂ ਦੇ ਉੱਤੇ ਹੁਸ਼ਿਆਰੀ, ਧੋਖੇਬਾਜ਼ੀ, ਅੱਖਰਾਂ ਦੀ ਹੇਰੀ ਫੇਰੀ, ਰੋਬ, ਸਾਰਾ ਹੀ ਉਲਟਾ ਹੋ ਗਿਆ। ਮਹਾਰਾਜ ਕਹਿੰਦੇ ਫਿਰ ਹੋਇਆ ਕੀ ਭਾਈ? ਕਹਿੰਦੇ ਕਲੀ ਅੰਦਰ ਨਾਨਕਾ, ਜਿਨ੍ਹਾਂ ਦਾ ਅਵਤਾਰ, ਪੂਤ ਜਨੂਰੀ, ਤੀ ਜਨੂਰਾ, ਜੋਰੂ ਜਿਨ੍ਹਾਂ ਦਾ ਸਰਦਾਰ, ਸਾਰਾ ਟੱਬਰੇ ਭੂਤਾਂ ਦਾ ਆ ਗਿਆ। ਕਹਿੰਦੇ ਜੀ ਸ਼ਾਂਤੀ ਨਹੀਂ ਹੈ ਘਰ ਚ, ਕਲਾ ਤੇ ਕਲੇਸ਼ ਮਚਿਆ ਪਿਆ, ਵੀ ਇਹ ਬਹੁਤ ਦੁਖੀ ਹੋ ਗਏ, ਕਿਉਂਕਿ ਭੂਤਾਂ ਦਾ ਕੰਮ ਇਹ ਕਲਾ ਤੇ ਕਲੇਸ਼ ਹੋਇਆ ਕਰਦਾ। ਜਦ ਮਨੁੱਖ ਨੀ, ਮਨੁੱਖ ਦੀ ਲੈਵਲ ਤੇ ਨਹੀਂ ਬੰਦਾ ਰਿਹਾ, ਉਸ ਵੇਲੇ ਫਿਰ ਗਲਤ ਹੋ ਜਾਇਆ ਕਰਦਾ। ਸੋ ਮਹਾਰਾਜ ਨੇ ਇੱਕ ਥਾਂ ਦੇ ਉੱਤੇ ਐਸਾ ਫਰਮਾਨ ਕਰਿਆ, ਫਿਰਦੇ ਪ੍ਰੇਤ ਨੇ ਕਲਯੁਗ ਵਿੱਚ ਬਸਦੇ ਬਹੁਤੇ, ਫਿਰਦੇ ਪ੍ਰੇਤ ਕਲਯੁਗ ਵਿੱਚ ਬਸਦੇ ਬਹੁਤੇ। Yeah. ਇਨਸਾਨ ਤਾਂ ਥੋੜੇ ਐ ਭਾਈ, ਲੇਕਿਨ ਪ੍ਰੇਤ ਏ ਪ੍ਰੇਤ, ਭੂਤ ਏ ਭੂਤ, ਬੰਦਿਆਂ ਦੀਆਂ ਸ਼ਕਲਾਂ ਧਾਰੀ ਕਲਯੁਗ ਚ ਫਿਰਦੇ ਨੇ। ਫਰਮਾਨ ਇਸ ਤਰ੍ਹਾਂ ਹੈ ਆਪਦਾ, ਕਲ ਮੈਂ ਪ੍ਰੇਤ ਜਿਨ ਰਾਮ ਨਾ ਪਛਾਤਾ। ਕਹਿੰਦੇ ਮਹਾਰਾਜ ਸਾਰੇ ਹੀ ਪ੍ਰੇਤ ਨੇ। ਕਹਿੰਦੇ ਜਿਹਨੇ ਤਾਂ ਰਾਮ ਪਛਾਣ ਲਿਆ ਉਹ ਤਾਂ ਨਹੀਂ ਹੈ, ਜਿਹਨੇ ਨਹੀਂ ਪਛਾਣਿਆ ਕਹਿੰਦੇ ਪ੍ਰੇਤ ਨੇ ਸਾਰੇ। ਸਤਿਯੁਗ ਪਰਮਹੰਸ ਵਿਚਾਰੀ, ਬ੍ਰਹਮ ਗਿਆਨ ਦੀ ਵਿਚਾਰ ਕਰਨ ਵਾਲੇ ਪੁਰਸ਼ ਸਤਿਯੁਗ ਆਮ ਸੀਗੇ। ਕੋਈ ਪਾਪ ਨਹੀਂ ਸੀ ਕਰਦਾ, ਝੂਠ ਨਹੀਂ ਸੀ ਬੋਲਦਾ, ਸਤਿਯੁਗ ਸੱਤ ਕਹਿ ਸਭ ਕੋਈ। ਕਹਿੰਦੇ ਸਾਰੇ ਹੀ ਸੱਚ ਬੋਲਦੇ ਸੀ, ਝੂਠ ਨਾਮ ਦੀ ਚੀਜ਼ ਹੈ ਹੀ ਨਹੀਂ ਸੀ। ਇਹ ਤਾਂ ਪੈਦਾ ਹੀ ਆ ਕੇ ਜਦੋਂ ਕਲਯੁਗ ਲੱਗਣ ਵਾਲਾ ਹੋਇਆ, ਦੁਆਪਰ ਦਾ ਅੰਤ ਹੋਇਆ, ਉਸ ਵੇਲੇ ਝੂਠ ਸ਼ੁਰੂ ਹੋਇਆ, ਪਹਿਲਾਂ ਹੈ ਨਹੀਂ ਸੀ। ਇਹਦਾ ਜਨਮ ਨਹੀਂ ਸੀ ਹੋਇਆ, ਇਹਦਾ ਜਨਮ ਹੁੰਦੀ ਸਾਰ ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾ। ਇਹਨੇ ਆਪਣੀ ਰਥਵਾਈ ਦਾ ਡਰਾਈਵਰ ਬਣ ਗਿਆ ਇਸ ਯੁੱਗ ਦਾ, ਤੇ ਜ਼ਿੰਦਗੀ ਸਾਰੀ ਤਿੰਨ ਤਿੰਨ ਫੇਸ, ਚਾਰ ਚਾਰ ਫੇਸ, ਘਰ ਵਿਚ ਹੋਰ ਤਰ੍ਹਾਂ, ਬੱਚਿਆਂ ਕੋਲ ਹੋਰ ਹੈ, ਦੋਸਤਾਂ ਮਿੱਤਰਾਂ ਕੋਲ ਹੋਰ ਹੈ, ਗੁਰਦੁਆਰੇ ਜਾ ਕੇ ਹੋਰ ਹੈ, ਰਾਜਸੀ ਮੰਡਲ ਜਾ ਕੇ ਹੋਰ ਹੈ, ਗਲਤ ਕੰਮ ਕਰਨ ਵੇਲੇ ਹੋਰ, ਚਿਹਰੇ ਹੀ ਬੇਅੰਤ ਨੇ, ਇੱਕ ਦੋ ਤਾਂ ਹੈ ਨਹੀਂ, ਪਛਾਣਿਆ ਹੀ ਨਹੀਂ ਜਾਂਦਾ ਬੰਦਾ, ਹਰ ਥਾਂ ਦੇ ਉੱਤੇ ਚਿਹਰਾ ਬਦਲ ਲੈਂਦਾ। ਸੋ ਉਹਦੇ ਨਾਲ ਮਹਾਰਾਜ ਕਹਿੰਦੇ ਕੱਲ ਮੈਂ ਪ੍ਰੇਤ ਜਿਨ ਰਾਮ ਨਾ ਪਛਾਤਾ। ਸਤਿਯੁਗ ਪਰਮਹੰਸ ਵਿਚਾਰੀ, ਸਤਿਯੁਗ ਦੇ ਵਿੱਚ ਬ੍ਰਹਮ ਗਿਆਨ ਦੀ ਵਿਚਾਰ ਕਰਨ ਵਾਲੇ ਸੀ। ਦੁਆਪਰ ਤ੍ਰੇਤੇ ਮਾਨਸ ਵਰਤ ਹੈ, ਦੁਆਪਰ ਤੇ ਤ੍ਰੇਤੇ ਦੇ ਵਿੱਚ ਜਿਹੜੀ ਲੈਵਲ ਸੀ ਉਹ ਮਨੁੱਖਾਂ ਵਾਲੀ ਆ ਗਈ। ਬਿਰਲੇ ਹਉਮੈ ਮਾਰੀ, ਪਰ ਹਉਮੈ ਦਾ ਰੋਗ ਨਾ ਗਿਆ ਕਿਸੇ ਤੋਂ, ਕਿਉਂਕਿ ਦਵਾਈ ਨਹੀਂ ਸੀ ਉਸ ਵੇਲੇ ਹਉਮੈ ਦੀ। ਕਰਤੱਵ ਸੀਗਾ, ਆਪਣੇ ਧਰਮ ਨੂੰ ਪਛਾਣਦੇ ਸੀ, ਲੇਕਿਨ ਈਗੋ ਦਾ ਇਲਾਜ ਨਹੀਂ ਸੀ ਆਇਆ। ਬਹੁਤ ਔਖਾ ਈਗੋ ਦਾ ਇਲਾਜ, ਸਾਧ ਸੰਗਤ ਜੀ ਕਹਿਣਾ ਹੀ ਕਹਿਣਾ ਸਿਖਾਲਾ ਹੈ, ਹਉਮੈ ਦਾ ਇਲਾਜ ਬਹੁਤ ਔਖਾ। ਹਉਮੈ ਕਰਕੇ ਹੀ ਆਦਮੀ ਪਰਮੇਸ਼ਰ ਨਾਲੋਂ ਵਿਛੜਿਆ ਹੋਇਆ, ਹਉਮੈ ਕਰਕੇ ਸਾਰੀ ਕਲਾ ਕਲੇਸ਼ ਦੇ ਗਲ ਪਏ ਹੋਏ ਨੇ, ਹਉਮੈ ਕਰਕੇ ਹੀ ਇਹ ਸੰਸਾਰ ਸੰਸਾਰ ਦਿਸਦਾ ਹੈ। ਸੋ ਇਹ ਇੱਕ ਤਰ੍ਹਾਂ ਦੀ ਐਸੀ ਧੁੰਦ ਹੈ ਜਿਹਨੇ ਕੋਲ ਹੁੰਦੇ ਰੱਬ ਨੂੰ ਦੂਰ ਕਰ ਦਿੱਤਾ, ਨਾਲ ਰਹਿੰਦੇ। ਤਨ ਪਿਰਕਾ ਇੱਕ ਹੀ ਸੰਗ ਵਾਸਾ ਵਿੱਚ ਹਉਮੈ ਪੀਤ ਕਰਾਰੀ, ਦੋਵੇਂ ਇਕੱਠੇ ਰਹਿੰਦੇ ਨੇ ਇੱਕ ਥਾਂ ਹੀ, ਇਹ ਸਰੀਰ ਦੇ ਅੰਦਰ। ਪਰ ਕਿੰਨੇ ਦੂਰ ਹੋ ਗਏ, ਕੰਧ ਆ ਗਈ ਵਿੱਚ, ਕੰਧ ਵੀ ਕਰਾਰੀ। ਇਹ ਜਿੰਨਾ ਚਿਰ ਗੁਰੂ ਨਹੀਂ ਮਿਲਦਾ ਉਨਾ ਚਿਰ ਇਹ ਕੰਧ ਨਹੀਂ ਟੁੱਟਦੀ। ਗੁਰ ਪੂਰੇ ਹਉਮੈ ਪੀਤ ਤੋਰੀ, ਜਾਂ ਨਾਨਕ ਮਿਲੇ ਬਨਵਾਰੀ। ਪੂਰਾ ਗੁਰੂ ਮਿਲ ਜਾਵੇ ਤੇ ਫਿਰ ਇਸ ਕੰਧ ਨੂੰ ਤੋੜ ਦੇਵੇ, ਫਿਰ ਮਾਲਕ ਨਾਲ ਮੇਲ। ਸੋ ਇਸ ਯੁੱਗ ਦਾ ਵਰਣਨ ਆਪ ਫਰਮਾਨ ਕਰਦੇ ਨੇ ਕਿ ਭੇਖ ਕਰੈ ਬਹੁਤ ਚਿੱਤ ਡੁੱਲ ਹੈ। ਬਾਹਰੋਂ ਤਾਂ ਭੇਖ ਕਰ ਲਿਆ, ਬੇਅੰਤ ਕਿਸਮ ਦੇ ਭੇਖ ਨੇ, ਨੇਕ ਬੰਦਿਆਂ ਦੇ ਭੇਖ ਹੈ, ਸ਼ਰੀਫ ਬੰਦਿਆਂ ਦਾ ਭੇਖ ਹੈ, ਸਾਧੂ ਸੰਤਾਂ ਦਾ ਭੇਖ ਹੈ, ਗੁਰਸਿੱਖਾਂ ਦਾ ਭੇਖ ਹੈ, ਬਾਣਾ ਜਿਸ ਨੂੰ ਆਖਦੇ ਨੇ ਉਹ ਤਾਂ ਕਰ ਲਿਆ, ਪਰ ਅੰਦਰ ਚਿੱਤ ਡੋਲਦਾ ਫਿਰਦਾ। ਕਾਮ ਵੀ ਇਹਦੇ ਉੱਤੇ ਵਾਰ ਕਰ ਰਿਹਾ, ਕ੍ਰੋਧ ਵੀ ਕਰ ਰਿਹਾ, ਲੋਭ ਵੀ ਕਰ ਰਿਹਾ, ਮੋਹ ਵੀ ਕਰ ਰਿਹਾ, ਹੰਕਾਰ ਵੀ ਕਰ ਰਿਹਾ, ਹਉਮੈ ਵੀ ਕਰ ਰਹੀ ਹੈ, ਨਿੰਦਿਆ ਵੀ ਕਰ ਰਹੀ ਹੈ, ਚੁਗਲੀਆਂ, ਈਰਖਾ, ਵਖੀਲੀ, ਆਸਾ, ਤ੍ਰਿਸ਼ਨਾ, ਪਤਾ ਨਹੀਂ ਛਲ ਕਪਟ ਕਿੰਨਾ ਕੁਛ ਗਿਣਿਆ ਜਾਵੇ, ਉਹ ਸਾਰੇ ਇਹਦੇ ਅੰਦਰ ਚਿੱਤ ਨੂੰ ਡੁਲਾ ਰਹੇ ਨੇ ਜਿਵੇਂ ਸਮੁੰਦਰ ਦੀਆਂ ਲਹਿਰਾਂ ਉੱਠ ਰਹੀਆਂ। ਮਹਾਰਾਜ ਕਹਿੰਦੇ ਭੇਖ ਤਾਂ ਕਰ ਲਿਆ, ਭੇਖ ਕਰੈ ਬਹੁਤ ਚਿੱਤ ਡੋਲੈ, ਚਿੱਤ ਨੂੰ ਸ਼ਾਂਤੀ ਨਹੀਂ ਆਈ, ਪਰਮ ਸ਼ਾਂਤ ਨਹੀਂ ਹੋਇਆ ਚਿੱਤ, ਕਿਉਂਕਿ ਅਜੇ ਜੁਗਤ ਨਹੀਂ ਆਈ। ਉਹ ਚਿੱਤ ਡੋਲਦਾ ਇਹਨਾਂ ਚੀਜ਼ਾਂ ਦੇ ਵਿੱਚ ਜਿਵੇਂ ਜਹਾਜ਼ ਲਹਿਰਾਂ ਦੇ ਵਿੱਚ ਡੋਲਦਾ। ਵੱਡੇ ਵੱਡੇ ਜਹਾਜ਼ ਹੁੰਦੇ ਨੇ, ਜਦੋਂ ਵੱਡੀਆਂ ਸਮੁੰਦਰ ਦੀਆਂ ਲਹਿਰਾਂ ਉੱਠਦੀਆਂ ਉਹ ਵੀ ਡੋਲਦੇ ਨੇ, ਇੱਥੇ ਤੱਕ ਡੁੱਬ ਜਾਂਦੇ। ਪੇਖ ਕਰੈ ਬਹੁਤ ਚਿੱਤ ਡੋਲੈ, ਯੰਤਰ ਕਾਮ ਕ੍ਰੋਧ ਅਹੰਕਾਰ। ਪੰਜ ਚੋਰ ਅੰਦਰ ਬੈਠੇ ਨੇ, ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਕੰਮ ਕੀ ਕਰਦੇ ਨੇ? ਕਹਿੰਦੇ ਜਿਹੜਾ ਪੀਸ ਆਫ ਮਾਇੰਡ ਹੈ, ਪਰਮ ਸ਼ਾਂਤ ਜਿਹੜੀ ਅਵਸਥਾ ਹੈ ਜਿਸਨੂੰ ਨਾਮ ਦੀ ਅਵਸਥਾ ਕਹਿੰਦੇ ਨੇ, ਉਹਦੇ ਨੇੜੇ ਨਹੀਂ ਜਾਣ ਦਿੰਦੇ। ਅੰਮ੍ਰਿਤ ਲੁੱਟ ਹੈ ਮਨਮੁਖ ਨਹੀਂ ਬੁੱਝੇ, ਕੋਈ ਨਾ ਸੁਣੇ ਪੁਕਾਰ। ਅੰਮ੍ਰਿਤ ਨੂੰ ਲੁੱਟਦੇ ਤੁਰੇ ਜਾ ਰਹੇ ਨੇ, ਲੇਕਿਨ ਮਨ ਦੇ ਪਿੱਛੇ ਲੱਗਣ ਵਾਲੇ ਨਗੁਰੇ ਪੁਰਸ਼ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ। ਸੋ ਮਹਾਰਾਜ ਕਹਿੰਦੇ ਇਹ ਚੀਜ਼ਾਂ ਨੇ, ਅੰਤਰ ਤਿਸਾ ਭੂਖ ਹੱਥ ਬਹੁਤੀ, ਤ੍ਰਿਸ਼ਨਾ ਇੰਨੀ ਲੱਗੀ ਹੋਈ ਹੈ ਕਿ ਰੱਜ ਨਹੀਂ ਆਉਂਦਾ। ਭੌਕਤ ਫਿਰੇ ਦਰਬਾਰ, ਥਾਂ ਥਾਂ ਤੇ ਭੌਂਕਦਾ ਫਿਰਦਾ ਆਪਣੇ ਮਤਲਬ ਦੀ ਪੂਰਤੀ ਵਾਸਤੇ। ਸੱਤ ਤੇ ਅਸੱਤ ਦਾ ਨਿਰਣਾ ਨਹੀਂ ਕਰਦਾ, ਕੁਛ ਕਰਾ ਲਓ, ਸਭ ਕੁਛ ਕਰਨ ਨੂੰ ਤਿਆਰ ਹੋ ਜਾਂਦਾ। ਹਮੇ ਮੋਆਇਆ ਮੋਹ ਖਵਾਇਆ, ਦੁੱਖ ਖੱਟੇ ਦੁੱਖ ਪਾਏ। ਜਦੋਂ ਮੋਹ ਨੇ ਇਸ ਨੂੰ ਖਰਾਬ ਕਰ ਲਿਆ ਹਉਮੈ ਦੇ ਅਸਰ ਦੇ ਅਧੀਨ ਆ ਕੇ, ਉਸ ਫਿਰ ਸੁੱਖ ਦਾ ਸਵਾਲ ਇਹ ਪੈਦਾ ਨਹੀਂ ਹੁੰਦਾ, ਕਿਉਂਕਿ ਗੁਰਮੁਖ ਹੁੰਦਾ ਇੱਕ ਮਨਮੁਖ ਹੁੰਦਾ। ਮਹਾਰਾਜ ਕਹਿੰਦੇ ਉਹ ਤਾਂ ਹਈ ਦੁੱਖ ਦਾ ਸਰੀਰ, ਮਨਮੁਖ ਦੁੱਖ ਦਾ ਖੇਤ ਹੈ, ਦੁੱਖ ਬੀਜੇ ਦੁੱਖ ਖਾਏ, ਦੁੱਖ ਵਿੱਚ ਜੰਮੈ ਦੁੱਖ ਮਰੈ, ਹਉਮੈ ਕਰਤ ਵਿਆਏ। ਮਨਮੁਖ ਨੂੰ ਤਾਂ ਸੁੱਖ ਕਦੇ ਹੁੰਦਾ ਹੀ ਨਹੀਂ ਹੈ, ਜਿਹੜਾ ਉਹਦਾ ਮਿੱਤਰ ਹੈ ਉਹਨੂੰ ਵੀ ਨਹੀਂ ਹੁੰਦਾ ਕਦੇ ਸੁੱਖ। ਮਨਮੁਖ ਸਿਉਂ ਕਰ ਦੋਸਤੀ, ਸੁੱਖ ਕੇ ਪੁੱਛੇ। ਸੁੱਖ ਦੀ ਬਾਤ ਕਰਦਾ, ਤੇਰੀ ਤਾਂ ਮਿੱਤਰਤਾ ਮਨਮੁੱਖਾਂ ਨਾਲ ਹੈ। ਤਾਂ ਹੀ ਕਹਿੰਦੇ ਨੇ ਨਾ, ਮਨਮੁੱਖਾਂ ਨਾਲੋਂ ਟੁੱਟੀ ਪਲੀ, ਜਿਨ ਮਾਇਆ ਮੋਹ ਪਿਆਰ। ਜਿਨ੍ਹਾਂ ਦਾ ਇਹ ਝੂਠੀ ਦੁਨੀਆਂ ਦੇ ਨਾਲ ਮੋਹ ਪੈ ਗਿਆ ਤੇ ਪਿਆਰ ਪੈ ਗਿਆ, ਉਹਨਾਂ ਤੋਂ ਤਾਂ ਦੂਰ ਰਹੋ, ਕਿਉਂਕਿ ਅਗਿਆਨ ਵਿੱਚ ਪ੍ਰਵੇਸ਼ ਕਰਾ ਦੇਣਗੇ। ਸੋ ਹਮੇ ਮਾਇਆ ਮੋਹ ਖਵਾਇਆ, ਦੁੱਖ ਖੱਟੇ ਦੁੱਖ ਖਾਏ। ਦੁੱਖੇ ਖਾਂਦਾ ਹੈ, ਦੁੱਖ ਦੀ ਉਹ ਖਿੱਟੀ ਗੱਲ ਹੈ। ਅੰਤਰ ਲੋਭ ਹਲਕ ਦੁੱਖ ਭਾਰੀ, ਲੋਭ ਹਲਕ ਤੱਕ ਪਹੁੰਚ ਗਿਆ। ਜਦੋਂ ਕੁੱਤਾ ਹਲਕ ਜਾਵੇ ਫਿਰ ਉਹਨੂੰ ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ। ਸਤ ਕਰਮਾਂ ਤੇ ਅਸਤ ਕਰਮਾਂ ਦਾ ਕੋਈ ਨਿਰਣਾ ਨਹੀਂ ਕਰ ਸਕਦਾ, ਉਹ ਨੋਟ ਗਿਣਨ ਤੇ ਹੀ ਰਹਿੰਦਾ। ਲੋਭੀ ਹੋ ਗਿਆ, ਲੋਭੀ ਹੋਣ ਦੇ ਨਾਲ ਜਾਇਜ਼ ਨਜਾਇਜ਼ ਸਭ ਕੁਛ ਕਰਦਾ। ਮਹਾਰਾਜ ਕਹਿੰਦੇ ਅੰਤਰ ਲੋਭ ਹਲਕ, ਹਲਕ ਪਿਆ ਹੋਇਆ ਅੰਦਰ, ਹਲਕਿਆ ਹੋਇਆ ਲੋਭ ਦੇ ਨਾਲ। ਦੁੱਖ ਭਾਰੀ, ਬੜਾ ਹੀ ਦੁੱਖ ਇਹਨੂੰ ਪਾਉਣਾ ਪੈਣਾ ਬਿਨ ਵਿਵੇਕ ਭਰਮਾਈ, ਕਿਉਂਕਿ ਗਿਆਨ ਨਹੀਂ ਹੋਇਆ। ਸੱਤ ਤੇ ਅਸੱਤ ਦਾ ਨਿਰਣਾ ਨਹੀਂ, ਵੀ ਇਹ ਸੱਤ ਚੀਜ਼ ਕਿਹੜੀ ਹੈ, ਝੂਠੀ ਚੀਜ਼ ਕਿਹੜੀ ਹੈ, ਸੱਚੀ ਕਿਹੜੀ ਹੈ, ਜਿਹੜੀ ਰਹਿਣ ਵਾਲੀ ਹੈ। ਤੇ ਫਿਰ ਮਹਾਰਾਜ ਕਹਿੰਦੇ ਮਨਮੁੱਖ ਆਦਮੀ ਆ, ਇਹ ਪੁਰਖਾ ਮਨ ਦੇ ਪਿੱਛੇ ਲੱਗ ਕੇ ਤੂੰ ਕੁਛ ਖੱਟ ਕੇ ਜਾਏਗਾ ਸੰਸਾਰ ਤੋਂ? ਕਹਿੰਦੇ ਨਾ, ਬਾਜੀ ਹਾਰ ਕੇ ਜਾਏਗਾ। ਮਨਮੁੱਖ ਆਵੇ ਮਨਮੁੱਖ ਜਾਵੇ, ਮਨਮੁੱਖ ਫਿਰ ਫਿਰ ਚੋਟਾਂ ਖਾਵੇ, ਜਿਤਨੇ ਨਰਕ ਸੇ ਮਨਮੁੱਖ ਭੋਗੇ। ਕਹਿੰਦੇ ਕਿੰਨੇ ਕਿੰਨੇ? ਮਹਾਰਾਜ ਕਹਿੰਦੇ ਕਿੰਨੇ ਹੀ ਗਿਣ ਲਓ, ਚਾਹੇ 84 ਕਹਿ ਦਿਓ, ਚਾਹੇ 18 ਕਹਿ ਦਿਓ। 18 ਵੱਡੇ ਵੱਡੇ ਨੇ, ਛੋਟੇ ਪਾ ਕੇ 84 ਹੋ ਜਾਂਦੇ। ਕਹਿੰਦੇ ਜੇ ਇਸ ਤੋਂ ਵੀ ਵੱਧ ਨੇ ਜਿਤਨੇ, ਸੰਸਾਰ ਦੇ ਅੰਦਰ ਵੀ ਸਰੀਰ ਨਹੀਂ ਮਿਲਦਾ ਚੱਜ ਦਾ, ਰੋਗੀ ਸਰੀਰ ਮਿਲ ਗਿਆ, ਪਿਛਲੇ ਕਰਮ ਕੀਤੇ ਹੋਏ ਨੇ, ਹੁਣ ਕਰਿਆ ਕੀ ਜਾਵੇ, ਇੱਕ ਜਨਮ ਤਾਂ ਖਰਾਬ ਕਰ ਦਿੱਤਾ ਤੇ ਹੁਣ ਦੁਖੀ ਹੋ ਗਿਆ, ਸਰੀਰ ਤੰਦਰੁਸਤ ਨਹੀਂ ਰਿਹਾ, ਨੁਕਸ ਪੈ ਗਿਆ, ਜਮਾਂਦਰੂ ਇਹ ਨੁਕਸ ਵਾਲਾ ਪੈਦਾ ਹੋਇਆ, ਜਮਾਂਦਰੂ ਇਹ ਅੱਖਾਂ ਰੱਬ ਨੇ ਨਹੀਂ ਦਿੱਤੀਆਂ, ਕੰਨ ਦਿੱਤੇ ਨਹੀਂ ਹੈ, ਜ਼ਬਾਨ ਬੋਲਣ ਵਾਸਤੇ ਨਹੀਂ ਦਿੱਤੀ, ਹੁਣ ਨਾਮ ਕਿਵੇਂ ਜਪ ਲੇਗਾ? ਕਹਿੰਦੇ ਮਨਮੁੱਖ ਦਾ ਆਚਾਰ ਹੈ ਇਹ, ਕਿਉਂਕਿ ਦੁੱਖ ਪਾਉਣਾ ਇਹਨੇ, ਦੁੱਖ ਚ ਰਹਿਣਾ, ਦੁੱਖ ਚ ਜੰਮਣਾ, ਦੁੱਖ ਚ ਮਰਨਾ, ਗਾਹ ਵੀ ਦੁਖੀ ਹੋਣਾ। ਤੇ ਉਹਨੂੰ ਮਹਾਰਾਜ ਕਹਿੰਦੇ ਨੇ ਵੀ ਮਨਮੁੱਖ ਆਵੇ ਮਨਮੁੱਖ ਜਾਵੇ, ਮਨਮੁੱਖ ਫਿਰ ਫਿਰ ਚੋਟਾਂ ਖਾਵੇ, ਜਿਤਨੇ ਨਰਕ ਸੇ ਮਨਮੁੱਖ ਭੋਗੇ। ਗੁਰਮੁਖ ਲੇਪ ਨਾ ਮਾਸਾ, ਇਹ ਜਿਹੜੇ ਗੁਰੂ ਵਾਲੇ ਬਣ ਕੇ ਗੁਰੂ ਦੀ ਬਾਣੀ ਨੂੰ ਮੰਨਦੇ ਨੇ, ਉਹਦੇ ਮੁਤਾਬਕ ਜੀਵਨ ਬਤੀਤ ਕਰਦੇ ਨੇ। ਗੁਰੂ ਕਹਿੰਦਾ ਵੈਰ ਨਾ ਕਰੀ ਕਿਸੇ ਨਾਲ, ਬਾਬਾ ਵੈਰ ਨਾ ਕਰੀਏ, ਵੈਰ ਨਹੀਂ ਕਰਦੇ ਕਿਉਂਕਿ ਗੁਰੂ ਨੇ ਕਹਿਤਾ। ਬੁਰਾ ਕਰਨ ਵਾਲਿਆਂ ਨਾਲ ਬੁਰਿਆਈ ਨਹੀਂ ਕਰਦੇ, ਗੁਰੂ ਨੇ ਕਹਿਤਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਕਹਿੰਦੇ ਮਿਲੂ ਵੀ ਕੁਛ? ਕਹਿੰਦੇ ਹਾਂ, ਗੁੱਸਾ ਜਿਹੜਾ ਹੈ ਕਾਮ ਕ੍ਰੋਧ ਕਾਇਆ ਕੋ ਗੱਲ, ਇਹ ਕਾਇਆ ਨੂੰ ਗਾਲ ਦਿੰਦਾ। ਤੇ ਜਦੋਂ ਤੂੰ ਗੁੱਸਾ ਨਹੀਂ ਹੰਡਾਵੇਂਗਾ, ਮਨ ਵਿੱਚ ਰੱਖੇਗਾ ਨਹੀਂ, ਤੇ ਤੇਰਾ ਚਿੱਤ ਖਿੜਿਆ ਰਹੇਗਾ, ਤੇਰਾ ਨਰਵਸ ਸਿਸਟਮ ਕਦੇ ਖਰਾਬ ਨਹੀਂ ਹੋਏਗਾ। ਇਹ ਅਤੀ ਤੇ ਆ ਕੇ ਖਰਾਬ ਹੁੰਦਾ, ਅਤੀ ਕਾਮੀ ਹੋਵੇ ਅਤੇ ਕ੍ਰੋਧੀ ਹੋਵੇ ਉਸ ਵੇਲੇ ਖਰਾਬ ਹੋ ਜਾਇਆ ਕਰਦਾ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਟਲ। ਤੇ ਫਰਮਾਨ ਕਰਦੇ ਨੇ ਕਿ ਦੇਹੀ ਰੋਗ ਨਾ ਲੱਗੇ, ਪੱਲਾ ਸਭ ਕੁਛ ਪਾਏ, ਤੈਨੂੰ ਆਤਮ ਵਸਤੂ ਪ੍ਰਾਪਤ ਹੋਜੂ, ਕੇਵਲ ਤੂੰ ਦੂਜੇ ਦਾ ਭਲਾ ਕਰ। ਸੱਚੇ ਦਿਲ ਨਾਲ ਰੋਜ਼ ਕਹਿ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਕਾਮਨ। ਹੇ ਵਾਹਿਗੁਰੂ, ਅਰਦਾਸ ਕਰਦਾ ਵੀ ਇਹਦੇ ਪਾਪਾਂ ਦਾ ਫਲ ਜਿਹੜਾ ਹੈ, ਜਿਹਦੇ ਕਰਕੇ ਇਹ ਵੈਰ ਕਰ ਰਿਹਾ, ਉਹ ਦੂਰ ਕਰ। ਗੁਰਸਿੱਖ ਦੀ ਅਰਦਾਸ ਹੁੰਦੀ ਹੈ, ਜਗਤ ਚਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਜਿੱਤ ਦੁਆਰਾ ਉਭਰਾਏ ਤਿੱਤਾ ਲਿਓ ਵਾਰ। ਹਰ ਵਕਤ ਉਹਦੀ ਅਰਦਾਸ ਇਸ ਤਰ੍ਹਾਂ ਨਾਲ ਹੁੰਦੀ ਹੈ, ਪੜੋ ਪਿਆਰੇ। ਵਾਹਿਗੁਰੂ ਜ
जगत जलंधर
ਆਪਣੀ ਕਿਰਪਾ ਤਾਰ ਹੇ ਵਾਹਿਗੁਰੂ ਤੂੰ ਕਿਰਪਾ ਕਰ ਇੱਥੇ ਮਨਮੁਖ ਵੀਰ ਵਸਦੇ ਨੇ ਬੇਮੁਖ ਵੀ ਵਸਦੇ ਨੇ ਭੂਤ ਵੀ ਵਸਦੇ ਨੇ ਪ੍ਰੇਤ ਵੀ ਵਸਦੇ ਨੇ ਮਹਾਂਮੂਰਖ ਤੇ ਹਥਿਆਰੇ ਵੀ ਵਸਦੇ ਆ ਉਹਨਾਂ ਦੇ ਪਾਪਾਂ ਕਰਕੇ ਸੰਸਾਰ ਨਾ ਔਖਾ ਹੋਵੇ ਤੂੰ ਕਿਰਪਾ ਤਾਰ ਕੇ ਵਾ ਜਿੱਤ ਦੁਆਰਾ ਉਭਰੈ ਤਿੱਤਾ ਲਿਓ ਵਾਰ ਜਿਸ ਤਰੀਕੇ ਨਾਲ ਵੀ ਉਹਦਾ ਉਧਾਰ ਹੋ ਸਕਦਾ ਉਸੇ ਤਰ੍ਹਾਂ ਉਧਾਰ ਕਰ ਸੋ ਗੁਰਸਿੱਖ ਹਰ ਵਕਤ ਦੂਜਿਆਂ ਦਾ ਭਲਾ ਮਨਾਉਂਦਾ ਸੰਸਾਰ ਦਾ ਭਲਾ ਮਨਾਉਂਦਾ ਆਪਣੇ ਵਾਸਤੇ ਜੀਵਨ ਗੁਰਸਿੱਖ ਨਹੀਂ ਜਿਉਂਦਾ ਕਰਦਾ ਸੰਸਾਰ ਵਾਸਤੇ ਜਿਉਂਦਾ ਸੰਸਾਰ ਆਪਣੇ ਵਾਸਤੇ ਜਿਉਂਦਾ ਇੰਨਾ ਹੀ ਫਰਕ ਹੈ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇ ਬਿਖ ਮਾਰ ਕੇ ਚੱਲ ਬੜਾ ਔਖਾ ਰਸਤਾ ਹੈ ਜਿੱਧਰੋਂ ਪਾਣੀ ਆ ਰਿਹਾ ਹੈ ਪਹਾੜ ਤੋਂ ਬਹੁਤ ਤੇਜ਼ੀ ਨਾਲ ਥੱਲੇ ਗਿਰ ਰਿਹਾ ਹੈ ਉਹਦੇ ਉਲਟੇ ਰਸਤੇ ਕਿਵੇਂ ਚੱਲਿਆ ਜਾਏਗਾ ਇਸੇ ਕਰਕੇ ਬੇਅੰਤ ਤਕਲੀਫਾਂ ਗੁਰੂ ਦਸ਼ਮੇਸ਼ ਪਿਤਾ ਸੰਸਾਰ ਦਾ ਭਲਾ ਚਾਹੁੰਦੇ ਸੀ ਕਿੰਨੀ ਕੀਮਤ ਦੇਣੀ ਪਈ ਇਸ ਦੀ ਸੱਚ ਦੇ ਜੀਵਨ ਦੀ ਤੇ ਸੰਸਾਰ ਦਾ ਭਲਾ ਕਰਨ ਦੀ ਸਾਰਾ ਹੀ ਪਰਿਵਾਰ ਵਾਰਨਾ ਪਿਆ ਖੇਰੂ ਖੇਰੂ ਕਰਨਾ ਪਿਆ ਕਹਾਣੀਆਂ ਪੜ੍ਹਨੀਆਂ ਪ੍ਰਸੰਗ ਸੁਣਨੇ ਬਹੁਤ ਸੌਖੇ ਨੇ ਇਹ ਕਹਿ ਲੈਣਾ ਕਿ ਨੰਗੇ ਪੈਰੀਂ ਚੱਲਦੇ ਸੀ ਕੰਡੇ ਲੱਗੇ ਹੋਏ ਸੀ ਛਾਲੇ ਹੋ ਗਏ ਖੂਨ ਸਿਮਦਾ ਸੀ ਕਪੜਾ ਕੋਈ ਹੈ ਨਹੀਂ ਸੀ ਧਰਤੀ ਗਿੱਲੀ ਸੀ ਉਹਦੇ ਉੱਤੇ ਆਪ ਬਿਰਾਜਮਾਨ ਸੀ ਇੱਕ ਦਿਨ ਕਰਕੇ ਦੇਖੋ ਪਖੜੇ 'ਚ ਚੱਲ ਕੇ ਦੇਖੋ ਜੇ ਕਦੇ ਤੁਰ ਪਈਏ ਕਿਉਂਕਿ ਅੰਦਾਜ਼ਾ ਪ੍ਰਤੱਖ ਨਾਲ ਆਇਆ ਕਰਦਾ ਸੋ ਕਿੰਨੀ ਸੈਕਰੀਫਾਈਸ ਕਿੰਨੀ ਕੀਮਤ ਦੇਣੀ ਪਈ ਗੁਰੂ ਮਹਾਰਾਜ ਨੂੰ ਉਹੀ ਜੀਵਨ ਗੁਰਸਿੱਖਾਂ ਨੂੰ ਉਹਨਾਂ ਨੇ ਦਿੱਤਾ ਵੀ ਇਸ ਤਰ੍ਹਾਂ ਹੀ ਤੁਸੀਂ ਚੱਲਣਾ ਭਾਈ ਆਪਣੇ ਵਾਸਤੇ ਨਹੀਂ ਜਿਉਣਾ ਸੰਸਾਰ ਵਾਸਤੇ ਜਿਉਣਾ ਸੰਸਾਰ ਦੇ ਸਾਰਾ ਸੰਸਾਰ ਆਪਣੇ ਵਾਸਤੇ ਜਿਉਂਦਾ ਪਰ ਗੁਰਮੁਖ ਪਿਆਰਾ ਜਿਹੜਾ ਹੈ ਉਹ ਹਮੇਸ਼ਾ ਹੀ ਬ੍ਰਹਮ ਗਿਆਨੀ ਪਰ ਉਪਕਾਰ ਮਹਾ ਉਹਦੇ ਅੰਦਰ ਚਸ਼ਮਾ ਲੱਗ ਜਾਂਦਾ ਪਰ ਉਪਕਾਰ ਦਾ ਦਿਖਾਵੇ ਵਾਸਤੇ ਨਹੀਂ ਕਰਦਾ ਸੁਭਾਵ ਮਾਤਰ ਚ ਐਸਾ ਉਸਦਾ ਹੁੰਦਾ ਵੀ ਉਹਨੂੰ ਉਹ ਕਰਦਾ ਹੀ ਹੈ ਉਹਦੇ ਵਿੱਚ ਉਸ ਨੂੰ ਖੁਸ਼ੀ ਪ੍ਰਾਪਤ ਹੁੰਦੀ। ਸੋ ਇਸ ਤਰ੍ਹਾਂ ਗੁਰਮੁਖ ਜੀਵਨ ਹੈ, ਦੂਸਰੇ ਪਾਸੇ ਮਨਮੁਖ ਜੀਵਨ ਹੈ। ਕਹਿੰਦੇ ਜਿਹੜਾ ਮਨਮੁਖ ਜੀਵਨ ਹੈ, ਮਨ ਦੇ ਪਿੱਛੇ ਲੱਗਣ ਵਾਲਾ, ਕਲੀਅਰ ਕੱਟ ਗੁਰੂ ਮਹਾਰਾਜ ਨੇ ਲਾਈਨ ਖਿੱਚੀ ਹੈ, ਇੱਕ ਤਾਂ ਗੁਰਮੁਖ ਦੀ ਖਿੱਚੀ ਹੈ, ਇੱਕ ਮਨਮੁਖ ਦੀ ਖਿੱਚੀ ਹੈ। ਇਹ ਸੰਸਾਰ ਦੀ ਵੰਡ ਹੈ ਤੇ ਮਨਮੁਖ ਨੂੰ ਮਹਾਰਾਜ ਨੇ ਕਿਹਾ ਵੀ ਤੇਰਾ ਸੰਸਾਰ ਤੇ ਆਉਣ ਦਾ ਕੀ ਫਾਇਦਾ, ਮਨਮੁਖ ਤਿਰਗ ਜੀਵਨ ਸੰਸਾਰ ਤਰਕਾਰ ਹੈ, ਤੈਨੂੰ ਸੌ ਵਾਰੀ ਫਿੱਟੇ ਨੂੰ ਤੂੰ ਸੰਸਾਰ ਤੇ ਤੇਰਾ ਜੀਵਨ ਹੈ। ਰਾਮ ਨਾਮ ਸੁਪਨੇ ਨਹੀਂ ਚੇਤਿਆ, ਹਰ ਸਿਉਂ ਕਦੇ ਨਾ ਲੱਗਾ ਪਿਆਰ। ਸੁਪਨੇ ਦੇ ਵਿੱਚ ਵੀ ਕਦੇ ਪਰਮੇਸ਼ਰ ਦਾ ਭਜਨ ਨਹੀਂ ਕਰਿਆ। ਨਿੰਦਿਆ ਕਰਾ ਲਓ, ਚੁਗਲੀਆਂ ਕਰਾ ਲਓ, ਈਰਖਾ ਕਰਾ ਲਓ, ਕੱਚ ਪਿੱਚ ਬੁਲਾ ਲਓ, ਜਿੰਨਾ ਜੀ ਕਰਦਾ ਸਾਰੀ ਰਾਤ ਬੋਲੀ ਜਾਓ, ਪਰ ਰੱਬ ਦੇ ਨਾਲ ਤਾਂ ਪਿਆਰ ਲੱਗਦਾ ਹੀ ਨਹੀਂ। ਕਹਿੰਦੇ ਰੱਬ ਦੇਖਿਆ ਨਹੀਂ ਜੀ ਹੈ ਤਾਂ ਨਹੀਂ ਪਿਆਰ ਲੱਗਦਾ। ਸਾਧ ਸੰਗਤ ਜੀ, ਰੱਬ ਦੇ ਜਿਨ੍ਹਾਂ ਦੀ ਅੱਖਾਂ ਖੁੱਲੀਆਂ ਆ ਸੰਸਾਰ ਨੂੰ ਦੇਖ ਕੇ, ਰੱਬ ਦਿਸ ਜਾਂਦਾ ਹੈ ਵੀ ਆਹ ਸਾਰਾ ਹੀ ਸੰਸਾਰ ਜਿਹਦੇ ਆਸਰੇ ਜਿਹਦੇ ਆਧਾਰ ਤੇ ਹੈ, ਜਿਹੜਾ ਪਾਲਦਾ ਹੈ, ਪਿਆਰ ਕਰਦਾ ਹੈ, ਸਭ ਨੂੰ ਦਿੰਦਾ ਹੈ, ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਕਿਸੇ ਨਾਲ ਵੈਰ ਨਹੀਂ ਕਰਦਾ, ਉਹ ਜਿਹੜੀ ਹਸਤੀ ਹੈ ਪਰਿਪੂਰਨ ਚੇਤਨ ਹਸਤੀ, ਉਹ ਤੁਹਾਡਾ ਪਰਮੇਸ਼ਰ ਹੈ, ਤੁਸੀਂ ਉਸ ਨਾਲ ਪਿਆਰ ਪਾਓ ਕਿਉਂਕਿ ਉਹ ਮੇਰਾ ਹੀ ਪਿਆਰ ਹੈ। ਰਾਮ ਨਾਮ ਸੁਪਨੇ ਨਹੀਂ ਚੇਤਿਆ, ਹਰ ਸਿਉਂ ਕਦੇ ਨਾ ਲੱਗਾ ਪਿਆਰ। ਸੋ ਇਹ ਨਿਸ਼ਾਨੀਆਂ ਭੂਤਾਂ ਪ੍ਰੇਤਾਂ ਦੀਆਂ ਹੁੰਦੀਆਂ। ਪਸ਼ੂਆ ਕਰਮ ਕਰੈ ਨਹੀਂ ਬੂਝੈ, ਕੂੜ ਕਮਾਵੇ ਕੂੜੋ ਹੋਈ। ਪਸ਼ੂਆਂ ਵਾਲੇ ਕਰਮ ਕਰਦਾ, ਪਸ਼ੂ ਨੂੰ ਨਹੀਂ ਪਤਾ ਹੁੰਦਾ। ਜੇ ਪਸ਼ੂ ਨੂੰ ਪਤਾ ਹੈ ਥੋੜਾ ਜਿਹਾ, ਜੇ ਹਰਿਆ ਗਾਏ ਹੋਵੇ, ਖੇਤਾਂ ਚ ਵੜਦੀ ਹੋਵੇ, ਜਿਹੜਾ ਪਾਲੀ ਹੈ ਦੂਰੋਂ ਹੀ ਹੋਕਾ ਮਾਰ ਦੇਵੇ, ਪਹਿਲਾਂ ਤਾਂ ਦੇਖਦੀ ਹੈ ਖੜ ਕੇ ਖੇਤ ਚ ਵੜਨ ਤੋਂ ਵੀ ਮੈਨੂੰ ਦੇਖਦੇ ਨੇ ਕਿ ਨਹੀਂ। ਆਪਣੇ ਮਾਲਕ ਨੂੰ ਦੇਖਦੀ ਆ ਵੀ ਕਿੱਥੇ ਛੁਪਿਆ ਬੈਠਾ। ਜੇ ਉਹਨੂੰ ਪਤਾ ਲੱਗੇ ਵੀ ਉਹ ਪਿੱਠ ਕਰੀ ਬੈਠਾ, ਫਿਰ ਖੇਤ ਚ ਵੜ ਜਾਂਦੀ ਹੈ, ਵਿਚਾਰ ਕਰਦੀ ਹੈ ਥੋੜੀ ਜਿਹੀ। ਕਹਿੰਦੇ ਇਹ ਜਿਹੜਾ ਹੈ, ਇਹ ਵਿਚਾਰ ਵੀ ਨਹੀਂ ਕਰਦਾ ਵੀ ਮੈਂ ਮੰਦਾ ਕਰਮ ਕਰ ਰਿਹਾ ਕਿ ਚੰਗਾ ਕਰੇ। ਪਸ਼ੂਆ ਕਰਮ ਕਰੈ ਨਹੀਂ ਬੂਝੈ, ਕੂੜ ਕਮਾਵੇ ਕੂੜ ਹੋਏ। ਸਤਿਗੁਰੂ ਮਿਲੇ ਤਾਂ ਉਲਟੀ ਹੋਵੇ, ਖੋਜ ਲਏ ਜਨ। ਜਦੋਂ ਸਤਿਗੁਰੂ ਮਿਲ ਗਿਆ, ਆਹੀ ਜਿਹੜੀ ਮੱਤ ਹੈ ਇਹ ਉਲਟੀ ਹੋ ਜਾਂਦੀ ਹੈ। ਸੰਸਾਰ ਦੀ ਮੱਤ ਆਤਮ ਬਛੈਣੀ ਬਣ ਜਾਇਆ ਕਰਦੀ ਹੈ। ਜਦੋਂ ਆਤਮ ਬਛੈਣੀ ਬਣ ਗਈ, ਫਿਰ ਇਹ ਖੋਜ ਚ ਪੈਂਦੀ ਹੈ ਵੀ ਮੈਂ ਕੌਣ। ਸੋ ਇਸ ਤਰ੍ਹਾਂ ਮਨਮੁਖ ਦੇ ਬਾਰੇ ਮਹਾਰਾਜ ਦੇਹਾਂਗੇ, ਦੁੱਖ ਵਿੱਚ ਜੰਮੇ, ਦੁੱਖ ਮਰੇ, ਦੁੱਖ ਵਿੱਚ ਕਾਰ ਕਮਾਏ। ਦੁੱਖ ਵਿੱਚ ਇਹ ਜੰਮਦਾ ਹੈ, ਦੁੱਖ ਚ ਇਹ ਮਰਦਾ, ਦੁੱਖ ਵਿੱਚ ਇਹ ਸਾਰੇ ਕੰਮ ਕਰਦਾ, ਗਰਭ ਜੋਨੀ ਵਿੱਚ ਕਦੇ ਨਾ ਨਿਕਲੇ। ਜਿੰਨਾ ਚਿਰ ਗੁਰੂ ਦੀ ਮੱਤ ਧਾਰਨ ਨਹੀਂ ਕਰਦਾ, ਨਹੀਂ ਨਿਕਲੇਗਾ ਗਰਭ ਜੋਨੀ ਚ। ਅਸੀਂ ਬੇਨਤੀ ਕਰਦੇ ਹਾਂ ਵੀ ਸ਼ਰਾਬ ਨਾ ਪੀਆ ਕਰ ਭਾਈ, ਪਤਾ ਨਹੀਂ ਉਹਨੇ ਕੀ ਮੋਹ ਲਿਆ, ਇਸ ਨੂੰ ਨਹੀਂ ਹਟਾਉਂਦਾ। ਨਿੰਦਿਆ ਨਾ ਕਰਿਆ ਕਰ, ਨਹੀਂ ਹਟਦਾ। ਚੁਗਲੀ ਨਾ ਕਰ, ਈਰਖਾ ਨਾ ਕਰ, ਕੋਈ ਵਿਰਲਾ ਜਿਹਦੇ ਮਨ ਚ ਈਰਖਾ ਨਾ ਹੋਵੇ। ਨਹੀਂ ਤਾਂ ਇਹ ਬਿਮਾਰੀ ਇੰਨੀ ਡੂੰਘੀ ਚਲੀ ਗਈ, ਜਿੱਥੇ ਸਾਡੇ ਸੈੱਲ ਨੇ, ਸਾਡੀ ਬਾਡੀ ਦੇ ਅੰਦਰ 2,15,000,000,000 ਸੈੱਲ ਹੈ, 215 ਬਿਲੀਅਨ ਸੈੱਲ ਹੈ। ਇਹ ਸੈੱਲ ਦਾ ਵੀ ਜਿਹੜਾ ਆਖਰੀ ਹਿੱਸਾ ਹੈ, ਉੱਥੇ ਸਹੀ ਇਹ ਬਿਮਾਰੀ ਗਈ ਹੋਈ ਹੈ। ਹੁਣ ਕੌਣ ਕੱਢ ਲੂ ਇਸ ਬਿਮਾਰੀ ਨੂੰ? ਮਹਾਰਾਜ ਕਹਿੰਦੇ ਲਾ ਇਲਾਜ ਤਾਂ ਹੈ ਨਹੀਂ ਇਹ ਬਿਮਾਰੀ, ਲੇਕਿਨ ਪੂਰੇ ਡਾਕਟਰ ਕੋਲ ਜਿੰਨੀ ਦੇਰ ਤੱਕ ਤੁਸੀਂ ਨਹੀਂ ਜਾਂਦੇ, ਜਦ ਤੱਕ ਉਹਦਾ ਨੁਸਖਾ ਨਹੀਂ ਖਾਂਦੇ ਕਿਸੇ ਵਿਧੀ ਨਾਲ, ਉਹਨਾਂ ਚਿਰ ਇਹ ਬਿਮਾਰੀ ਨਹੀਂ ਪਾਈ ਜਾਣੀ। ਜਿਨ੍ਹਾਂ ਚ ਬਿਮਾਰੀ ਚਲੀ ਗਈ, ਉਹਨਾਂ ਚ ਈਰਖਾ ਨਾਮ ਦੀ ਕੋਈ ਚੀਜ਼ ਹੁੰਦੀ ਹੋ ਨਹੀਂ, ਉਹ ਸਭ ਦਾ ਭਲਾ ਹੀ ਮਨਾਉਂਦੇ ਨੇ, ਉਹ ਪ੍ਰਸ਼ੰਸਾ ਕਰਦੇ ਨੇ ਵੀ ਵਾਹ ਬਾਈ ਵਾਹ, ਬੜਾ ਸੋਹਣਾ ਤੈਂ ਕੰਮ ਕਰਿਆ, ਸੋਹਣਾ ਕੰਮ ਚਲਾ ਲਿਆ। ਉਹ ਨਹੀਂ ਕਦੇ ਕਿਸੇ ਨੂੰ ਮੰਦਾ ਕਹਿੰਦੇ, ਮੰਦਾ ਜੇ ਕਹਿਣਾ ਇੱਕ ਨੂੰ ਕਹਿੰਦੇ ਨੇ, ਉਹ ਮੰਦਾ ਬਾਕੀ ਨਹੀਂ ਕਿਸੇ ਨੂੰ ਕਹਿੰਦੇ, ਉਹ ਆਪਣੇ ਆਪ ਨੂੰ ਕਹਿੰਦੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਪਲੋ ਸਭ ਕੋਈ, ਜਿਨ ਐਸਾ ਕਰਬੂਜਿਆ ਮੀਤ ਹਮਾਰਾ। ਸੋ ਮੰਦਾ ਨਹੀਂ ਕਿਸੇ ਨੂੰ ਆਖਦੇ, ਕਿਉਂਕਿ ਈਰਖਾ ਦੀ ਬਿਮਾਰੀ ਨਹੀਂ ਰਹੀ, ਤੇ ਉਹਨਾਂ ਦੇ ਜਿਹੜੇ ਭਾਵ ਨੇ ਉਹਨੂੰ ਮਹਾਰਾਜ ਇਸ ਤਰ੍ਹਾਂ ਨਾਲ ਪ੍ਰਗਟ ਕਰਦੇ।
ਨੰਦ ਸੇਵਕਾਨਾ ਜੀ ਨਾ ਕੋਈ ਵੈਰੀ, ਨਾ ਕੋਈ ਵੈਰੀ, ਸੇਵਕਾਨਾ ਜੀ ਨਾ ਕੋਈ ਵੈਰੀ, ਨਾ ਕੋਈ ਵੈਰੀ, ਨਾ ਕੋਈ ਵੈਰੀ।
ਸਭ ਤਾਤ ਪਰਾਈ, ਈਰਖਾ ਦਾ ਨਾਸ਼ ਹੋ ਗਿਆ। ਕਦੋਂ ਹੋਇਆ? ਜਦ ਸਾਧ ਸੰਗਤ ਮੋਏ ਪਾਈ, ਪੂਰੇ ਗੁਰੂ ਦਾ ਜਦ ਮਿਲਾਪ ਹੋ ਗਿਆ, ਉਹਨੇ ਅੰਦਰੋਂ ਕੱਢ ਦਿੱਤੀ। ਕਿਉਂਕਿ ਉਹਨੇ ਕੱਖ ਦੇ ਤੀ ਵੀ ਤੂੰ ਆਪਣੇ ਆਪ ਨਾਲ ਹੀ ਈਰਖਾ ਕਰਦਾ। ਮਨ ਮੇਰੇ ਜਿਨ ਆਪਣਾ ਭਰਮ ਗਵਾਤਾ, ਤਿਸ ਦੇ ਭਾਣੇ ਕੋਏ ਨਾ ਭੁੱਲਾ, ਜਿਨ ਸਗਲੋ ਵਰਮ ਪਛਾਤ। ਸੋ ਬਿਮਾਰੀ ਹਟ ਗਈ ਜਦੋਂ ਪੂਰਾ ਗੁਰੂ ਮਿਲਿਆ। ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਘ ਹਮ ਕੋ ਬਣਾਈ। ਸੋ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਨਾਲ ਪਾਈ, ਇਹ ਜਿਹੜੀਆਂ ਬਿਮਾਰੀਆਂ ਨੇ ਆਦਮੀ ਦੇ ਅੰਦਰ, ਈਰਖਾ ਵਗੈਰਾ, ਇਹ ਹਟ ਜਾਂਦੀਆਂ ਨਾਮ ਦੇ ਨਾਲ। ਲੇਕਿਨ ਜਿਹੜਾ ਦੂਸਰਾ ਹੈ, ਦੁੱਖ ਵਿੱਚ ਜੰਮੈ ਦੁੱਖ ਮਰੈ, ਦੁੱਖ ਵਿੱਚ ਕਾਰ ਕਮਾਏ। ਗੁਰਸਿੱਖ ਬੇਨਤੀ ਕਰਦਾ ਵੀ ਵਾਹਿਗੁਰੂ ਰੱਖ ਲੈ ਜਿਵੇਂ ਵੀ ਰੱਖ ਸਕਦਾ, ਉਹ ਨਹੀਂ ਕਰਦਾ, ਉਹ ਬੁਰਾ ਮੰਗਦਾ ਦੂਸਰੇ ਦਾ, ਵੈਰ ਕਰਦਾ, ਦੂਜੇ ਨੂੰ ਨੀਚਾ ਦਿਖਾਉਣਾ ਚਾਹੁੰਦਾ, ਗੁੱਸਾ ਮਨ ਵਿੱਚ ਹੰਡਾਉਂਦਾ ਸੈਂਕੜ ਬਹੁਤ ਦੇਰ ਤੱਕ। ਪਹਿਲਾਂ ਤਾਂ ਆਪ ਹੰਡਾਉਂਦਾ, ਫਿਰ ਮਰਨ ਲੱਗਿਆ ਪੁੱਤ ਨੂੰ ਕਹਿੰਦਾ ਬਈ ਦੇਖੀ ਉਹਨਾਂ ਤੇ ਬਦਲਾ ਲੈਣਾ। ਫਿਰ ਪੋਤੇ ਨੂੰ ਕਹਿ ਜਾਂਦਾ, ਕਹਿੰਦੇ ਸੱਤ ਪੁਰਸ਼ਾਂ ਤੇ ਹੀ ਕਰੀ ਜਾਂਦੇ ਨੇ ਵੀ ਸਾਡੇ ਪੜਦਾਦੇ ਨਾਲ ਇਹ ਕਰੀ ਸੀ, ਅਸੀਂ ਤਾਂ ਨਹੀਂ ਇਹਨਾਂ ਨਾਲ ਬੋਲਦੇ। ਗੁੱਸਾ ਹੰਡਾ ਰਹੇ ਨੇ ਮਨ ਦੇ ਅੰਦਰ। ਇਸ ਤਰ੍ਹਾਂ ਦਾ ਗੁਰਸਿੱਖੀ ਪ੍ਰਾਪਤ ਨਹੀਂ ਹੋਣੀ ਸਾਧ ਸਿੰਘ ਜੀ, ਸਭ ਚੀਜ਼ਾਂ ਇਹ ਛੱਡਣੀਆਂ ਪੈਂਦੀਆਂ, ਬਲ ਕੱਢਣੇ ਪੈਂਦੇ। ਨਹੀਂ ਤਾਂ ਫਿਰ ਗਰਭ ਜੋਨੀ ਵਿੱਚ ਕਦੇ ਨਾ ਨਿਕਲੇ, ਬਿਸ਼ਟਾ ਮਾਏ ਸਮਾਏ, ਤਿਰਗ ਤਿਰਗ ਮਨਮੁਖ ਜਨਮ ਗਵਾਇਆ, ਤਰਕਾਰ ਤਰਕਾਰ ਤੈਨੂੰ, ਫਿਟੇ ਮੂੰਹ 200 ਵਾਰੀ ਕਹਿ ਲਓ, 100 ਨੂੰ 100 ਵਾਰੀ ਜਨਮ ਦੇ ਲਓ, ਕਿਉਂਕਿ ਡਬਲ ਆ ਗਿਆ, 10,000 ਵਾਰੀ ਕਹੀ ਜਾਓ, ਫਿਟੇ ਮੂੰਹ। ਮਹਾਰਾਜ ਕਹਿੰਦੇ ਤਿਰਗ ਤਿਰਗ ਮਨਮੁਖ ਜਨਮ ਗਵਾਇਆ, ਪੂਰੇ ਗੁਰ ਕੀ ਸੇਵ ਨਾ ਕੀਨੀ, ਹਰ ਕਾ ਨਾਮ ਨਾ ਪਾਇਆ, ਤੈਨੂੰ ਨਾਮ ਚੰਗਾ ਨਹੀਂ ਲੱਗਿਆ। ਸੋ ਮਨਮੁਖ ਦਾ ਜਨਮ ਜਿਹੜਾ ਹੈ, ਉਹ ਪ੍ਰੇਤ ਦਾ ਜਨਮ ਹੋਇਆ ਕਰ। ਮਹਾਰਾਜ ਕਹਿੰਦੇ ਮਨਮੁਖ ਮੂਲ ਗਵਾਵੇ, ਲਾਭ ਮੰਗੇ, ਲਾਹਾ ਲਾਭ ਕਿਦੋਂ ਹੋਈ? ਮੂਲ ਤਾਂ ਇਹਨੇ ਗਵਾਤਾ, 24,000 ਸਵਾਸ ਇਹਨੂੰ ਰੋਜ਼ ਆਉਂਦਾ, ਇਹਨਾਂ ਦੇ ਵਿੱਚ ਇਹਨਾਂ ਨੂੰ ਗਵਾ ਬੈਠਦਾ ਹੈ ਕਿ ਨਿੰਦਿਆ ਚੁਗਲੀ ਈਰਖਾ ਵਖੀਲੀ ਭੈੜੇ ਕੰਮਾਂ ਚ, ਭੈੜੀਆਂ ਸੋਚਾਂ, ਸ਼ਰਾਬਾਂ ਕਬਾਬਾਂ, ਮਾਸ ਮੱਛੀ ਆਂਡਿਆਂ ਸਵਾਦਾਂ ਚ, ਰਸ ਕਸ ਦੇ ਵਿੱਚ, ਪੈਸੇ ਕਮਾਉਣ ਦੇ ਵਿੱਚ ਗਵਾ ਕੇ ਬੈਠ ਜਾਂਦਾ। ਮੂਲ ਤਾਂ ਗਵਾਇਆ ਗਿਆ, ਜੇ ਇੱਕ ਵੀ ਬਚ ਗਿਆ ਤੇਰੇ ਕੋਲ ਸਵਾਸ, ਤੇ ਤੇਰੇ ਤੈਨੂੰ ਆ ਜਾਵੇ ਗਿਆਨ ਵਾਹਿਗੁਰੂ ਪਰਿਪੂਰਨ ਵੀ ਮੇਰੇ ਨਾਲ ਅੰਦਰ ਬਾਹਰ ਸਾਰੇ ਆ, ਤੂੰ ਮੂੰਹ ਤੋਂ ਕਹਿ ਦੇਵੇਂ ਵਾਹਿਗੁਰੂ, ਅੰਦਰੋਂ ਕਹਿ ਦੇਵੇਂ ਬਗੈਰ ਬੋਲੇ ਕਹਿ ਦੇਵੇਂ। ਮਹਾਰਾਜ ਕਹਿੰਦੇ ਏਕ ਚਿੱਤ ਜੇ ਏਕ ਛਿੰਤ ਆਇਓ, ਕਾਲ ਫਾਸ ਕੇ ਬੀਜਣਾ। ਐਡੇ ਨਾਮ ਨੂੰ ਤੂੰ ਭੁੱਲੀ ਬੈਠਾ, ਐਡੇ ਨਾਮ ਨੂੰ ਵਿਸਾਰੀ ਬੈਠਾ, ਉਹਦੇ ਤੇ ਤੇਰਾ ਵਿਸ਼ਵਾਸ ਨਹੀਂ ਆ ਰਿਹਾ। ਇਹ ਕਹਿੰਦੇ ਮੂਲ ਤਾਂ ਤੈਂ ਗਵਾ ਲਿਆ, ਲਾਭ ਮੰਗੇ। ਹੁਣ ਕਹਿੰਦਾ ਮੈਨੂੰ ਮਿਲਣਾ ਚਾਹੀਦਾ, ਸੁੱਖ ਸੁੱਖ ਤਾਂ ਮਿਲਦਾ ਨਹੀਂ ਹੈ, ਲਾਹਾ ਲਾਭ ਕਿਦੋਂ ਹੋਈ? ਜਮ ਕਾਲ ਸਦਾ ਹੈ ਸਰੂਪ ਪਰ, ਦੂਜੇ ਪਾਏ ਪਤ ਖੋਈ। ਤੇਰੇ ਤਾਂ ਸਿਰ ਦੇ ਉੱਤੇ ਜਮ ਖੜਾ, ਕਾਲ ਖੜਾ ਹੈ, ਕਿਉਂਕਿ ਦੁਆਇਤ ਵਿੱਚ ਪਿਆ ਹੋਇਆ, ਗਿਆਨ ਨਹੀਂ ਤੈਨੂੰ ਹੋਇਆ। ਬਹਿਲੇ ਭੇਖ ਭਵੇ ਦਿਨ ਰਾਤੀ, ਹੋਮੈ ਰੋਗ ਨਾ ਜਾਈ। ਭੇਖ ਜਿੰਨੇ ਜੀ ਕਰਦਾ ਕਰ ਲੈ, ਅੰਦਰੋਂ ਹੋਮੈ ਦਾ ਰੋਗ ਨਹੀਂ ਜਾਣਾ। ਪੜ ਪੜ ਲੂਝੇ ਬਾਦ ਵਿਖਾਣੇ, ਮਿਲ ਮਾਇਆ ਸੁਰਤ ਕੋਲ। ਕਿਤਾਬਾਂ ਪੜ੍ਹੀ ਜਾਂਦਾ, ਮੰਤਕ ਸ਼ਾਸਤਰ ਪੜ੍ਹੀ ਜਾਂਦਾ, ਹੋਰ ਅਨੇਕਾਂ ਪੁਸਤਕਾਂ ਕੱਢ ਕੇ ਫਿਰ ਲੂਝਦਾ, ਲੜਦਾ ਦੂਜਿਆਂ ਨਾਲ, ਵਾਦ ਵਿਖਾਣਦਾ ਹੈ, ਫਿਰ ਕਿਉਂ? ਮਾਇਆ ਦੀ ਸੁਰਤ ਆ ਗਈ, ਰੂਹਾਨੀ ਸੁਰਤ ਨਹੀਂ ਜਾਗੀ। ਮਾਇਆ ਦੀ ਸੁਰਤ ਨੂੰ ਮਹਾਰਾਜ ਫਰਮਾਨ ਕਰਦੇ ਨੇ, ਬੋਲਿਆ ਸੁਰਤ ਵਿਸਾਰ ਸੁਰਤ ਭੁੱਲਣ ਦੇ ਨਾਲ ਗੁਆਈ ਗਈ ਸੁਰਤ ਇਸ ਦੀ ਪੜ ਪੜ ਲੂਜੇ ਬਾਦ ਵਿਖਾਣੇ ਮਿਲ ਮਾਇਆ ਸੁਰਤ ਗਵਾਈ ਜਿਹਦੀ ਸੁਰਤ ਗਵਾਈ ਜਾਵੇ ਫਿਰ ਕੀ ਉਹਨੂੰ ਕਹਿੰਦੇ ਨੇ ਮਹਾਰਾਜ ਕਹਿੰਦੇ ਤੁਸੀਂ ਆਪ ਹੀ ਸੋਚੋ ਉਹਨੂੰ ਕੀ ਕਹਿੰਦੇ ਬਿਨ ਨਾ ਵੈ ਜਗ ਕਮਲਾ ਫਿਰ ਪਾਗਲ ਹੋ ਗਿਆ ਸੰਸਾਰ ਸਾਰਾ ਹੀ ਨਾਮ ਤੋਂ ਬਗੈਰ ਕਿਉਂਕਿ ਨਾਮ ਉਹ ਸੋਝੀ ਹੈ ਜਿੱਥੇ ਜਾ ਕੇ ਅੱਖ ਖੁੱਲਦੀ ਹੈ ਵੀ ਇੱਥੇ ਵਾਹਿਗੁਰੂ ਤੇ ਬਗੈਰ ਹੋਰ ਕੋਈ ਨਹੀਂ ਹੈ ਆਪਣੇ ਅੰਦਰ ਵੀ ਉਹੀ ਦਿਸਦਾ ਹੈ ਦੂਜਿਆਂ ਦੇ ਅੰਦਰ ਵੀ ਉਹੀ ਦਿਸਦਾ ਹੈ ਜਲ ਤਰੰਗ ਅਰ ਫੇਨ ਬੁਧਬਦਾ ਜਲ ਤੇ ਭਿੰਨ ਨਾ ਹੋਈ ਇਹ ਸੋਝੀ ਜਿਹੜੀ ਹੈ ਕੋਲ ਰਹਿੰਦਾ ਪਰਮੇਸ਼ਰ ਅੰਦਰ ਹਰ ਵਕਤ ਵੱਜਦਾ ਨਾਦ ਇਸ ਨੂੰ ਸੁਣਦਾ ਨਹੀਂ ਕਿਉਂਕਿ ਸੁਰਤ ਗੁਆਤੀ ਸੁਰਤ ਗੁਆਉਣ ਦੇ ਨਾਲ ਬੇਸੁਰਤ ਹੋ ਜਾਂਦਾ ਆਦਮੀ ਕੋਈ ਨਹੀਂ ਉਸ ਨੂੰ ਪਤਾ ਲੱਗਦਾ ਸ਼ਰਾਬ ਬਹੁਤ ਹੀ ਪੀ ਲਓ ਹਾਕਾਂ ਮਾਰੀ ਜਾਓ ਜਿੰਨਾ ਮਾਰਨੀਆਂ ਨੇ ਕੁਛ ਨਹੀਂ ਪਤਾ ਲੱਗਦਾ ਕੁੱਤੇ ਮੂੰਹ ਚੱਟਣ ਲੱਗ ਜਾਂਦੇ ਨੇ ਸੁਰਤ ਜਦੇ ਹੀ ਗੁਆਉਣੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਹੈ ਉਹਨੂੰ ਵੀ ਗੁਆ ਦਿੰਦਾ ਹੈ ਪਰ ਮਹਾਰਾਜ ਤਾਂ ਕਹਿੰਦੇ ਤੇਰੀ ਪਹਿਲਾਂ ਹੀ ਸੁਰਤ ਗੁਆਈ ਹੋਈ ਹੈ ਤੂੰ ਜਿਹੜੀ ਮਾੜੀ ਮੋਟੀ ਇਹਦੇ 'ਚ ਹੈ ਕੋਈ ਇੱਕ ਅੱਧੀ ਕਿਰ ਨੂੰ ਉਹਨੂੰ ਵੀ ਗੁਆ ਕੇ ਜਮਾਂ ਹੀ ਪਾਗਲ ਹੋਣਾ ਚਾਹੁੰਦਾ ਖੁਸ਼ ਹੁੰਦਾ ਮਨੁੱਖ ਪਾਗਲ ਹੋ ਕੇ ਕਿਉਂਕਿ ਪਾਗਲ ਪਾਉਣਾ ਇਸ ਨੂੰ ਚੰਗਾ ਲੱਗਦਾ ਸਾਰਾ ਸੰਸਾਰ ਪਾਗਲਾਂ ਦਾ ਹੈ ਸੋ ਅਗਲਾਲਾ ਤਾਂ ਪਾਗਲਾਂ ਜਾ ਕੇ ਆਪੇ ਹੋਰ ਤਰ੍ਹਾਂ ਸਮਝਣ ਲੱਗ ਜਾਂਦਾ ਸੋ ਇਸ ਤਰ੍ਹਾਂ ਸੁਰਤ ਗੁਆਤੀ ਸੁਰਤ ਗੁਆਉਣ ਨਾਲ ਕੀ ਹੋ ਗਿਆ ਪ੍ਰੇਤ ਬਣ ਗਏ ਸਾਰੇ ਕੱਲ ਮੈਂ ਪ੍ਰੇਤ ਜਿਨ ਰਾਮ ਨਾ ਪਛਾਤਾ ਰਾਮ ਦੀ ਪਛਾਣ ਜਾਂਦੀ ਰਹੀ ਤੇ ਮਨੁੱਖ ਬਣ ਗਿਆ ਪ੍ਰੇਤ ਤੇ ਸਤਯੁਗ ਦੇ ਵਿੱਚ ਸੀਗਾ ਸਤਯੁਗ ਪਰਮਹੰਸ ਵਿਚਾਰੀ ਦੁਆਪਰ ਤ੍ਰੇਤੇ ਮਾਨਸ ਵਰਤਾ ਦੁਆਪਰ ਤੇ ਤ੍ਰੇਤੇ ਜੇ ਮਨੁੱਖ ਦੀ ਲੈਵਲ ਤੇ ਸੀਗਾ ਵਿਰਲੇ ਹਾਂ ਮੈਂ ਮਾਰੀ ਸੋ ਇਹਦੇ ਕੋਈ ਪ੍ਰਬੰਧ ਵੀ ਹੈ ਸੁਰਤ ਤਾਂ ਸਾਡੀ ਮਾਰੀ ਗਈ ਕੋਈ ਤਰੀਕਾ ਹੈ ਜਿਹਦੇ ਨਾਲ ਸਾਡਾ ਕੋਈ ਬਚਾਅ ਹੋ ਜਾਏ ਮਹਾਰਾਜ ਕਹਿੰਦੇ ਉਹ ਪਰਮੇਸ਼ਰ ਦਾ ਨਾਮ ਹੈ ਪਿਆਰਿਆ ਪੂਰੇ ਗੁਰਾਂ ਤੋਂ ਮਿਲਦਾ ਇੱਧਰੋਂ ਉੱਧਰੋਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਨਾ ਕੱਚਾ ਗੁਰੂ ਦੇ ਸਕਦਾ ਨਾ ਪਖੰਡੀ ਗੁਰੂ ਦੇ ਸਕਦਾ ਨਾ ਵਿਦਵਾਨ ਗੁਰੂ ਦੇ ਸਕਦਾ ਨਾ ਅਵਧੂਤ ਗੁਰੂ ਦੇ ਸਕਦਾ ਇਹ ਤਾਂ ਪੂਰਨ ਸਮਰੱਥ ਗੁਰੂ ਹੋਵੇ ਉਸ ਤੋਂ ਨਾਮ ਦੀ ਦਾਤ ਤੈਨੂੰ ਪ੍ਰਾਪਤ ਹੋਵੇ ਨਾਮ ਮਿਲਦਾ ਨਹੀਂ ਬਿਨ ਸਤਿਗੁਰ ਨਾਉ ਨਾ ਪਾਈ ਹੈ ਬੁੱਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਿਗੁਰ ਮਿਲੇ ਸੁਖ ਪਾਏ ਜੁਗ ਚਾਰ ਪੂਰਾ ਗੁਰੂ ਮਿਲੇ ਤਾਂ ਨਾਮ ਦੀ ਪ੍ਰਾਪਤੀ ਹੁੰਦੀ ਹੈ ਨਹੀਂ ਨਾਮ ਨਹੀਂ ਪ੍ਰਾਪਤ ਹੁੰਦਾ ਸੋ ਨਾਮ ਦੇ ਵਿੱਚ ਵਡਿਆਈ ਹੈ ਜਿਹਨੇ ਵੀ ਨਾਮ ਜਪ ਲਿਆ ਉਹ ਇੱਕ ਦੋ ਚਾਰ ਨਹੀਂ ਜਿਹੜੇ ਮਹਾਂਪਾਪੀ ਨੇ ਉਹਨਾਂ ਦਾ ਵੀ ਆਧਾਰ ਹੁੰਦਾ ਕਹਿੰਦੇ ਕਿਸੇ ਦਾ ਹੋਇਆ ਮਹਾਰਾਜ ਕਹਿੰਦੇ ਅਜਾ ਮਲ ਪਾਪੀ ਜਗ ਜਾਣੇ ਨਿਮ ਕਮਾਏ ਨਿਸਤਾਰ ਇੱਕ ਅੱਖ ਦੇ ਝਮਕੇ ਜਿੰਨੇ ਚਿਰ ਚ ਨਾਮ ਨੇ ਉਸਦਾ ਨਿਸਤਾਰਾ ਕਰਤਾ ਤੇ ਪਾਪੀ ਵੀ ਐਡਾ ਸੀ ਸਾਰਾ ਸੰਸਾਰ ਉਹਨੂੰ ਜਾਣਦਾ ਸੀ ਸੋ ਇਹ ਕਲਯੁਗ ਦੇ ਅੰਦਰ ਜੇ ਵਡਿਆਈ ਵਾਹਿਗੁਰੂ ਨੇ ਰੱਖੀ ਹੈ ਉਹ ਪਰਮੇਸ਼ਰ ਦੇ ਨਾਮ ਦੀ ਹੈ ਇਸ ਤਰ੍ਹਾਂ ਫਰਮਾਨ ਕਰ ਰਿਹਾ ਵਡਿਆਈ ਰਾਮ ਨਾਮ ਦੀ ਕਰਦੇ ਨੇ ਪਾਪੀ ਬੰਦੇ ਵਡਿਆਈ ਰਾਮ ਨਾਮ ਦੀ ਕਰਦੇ ਪਾਪੀ ਵਡਿਆਈ ਰਾਮ ਨਾਮ ਦੀ ਕਰਦੇ ਪਾਪੀ ਜੁਗ ਜੁਗ ਗੁਰਮੁਖ ਏਕੋ ਜਾਤਾ ਬਿਨ ਨਾ ਪਾਏ ਮੁਕਤ ਨਾ ਪਾਏ। ਭਾਈ ਗੁਰਦਾਸ ਜੀ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਹੋਣ ਦਾ ਮਾਣ ਪ੍ਰਾਪਤ ਹੈ, ਆਪ ਇਸੇ ਵਿਸ਼ੇ ਦੇ ਉੱਤੇ ਹੋਰ ਖੋਲ ਕੇ ਦੱਸਦੇ ਨੇ ਕਿ ਕਲ ਯੁਗ ਕੀ ਸੁਣ ਸਾਧਨਾ, ਕਰਮ ਕਿਰਤ ਕੀ ਚੱਲੇ ਨਾ ਕਾਈ। ਹੁਣ ਕਰਮ ਕਿਰਤ ਜਿਹੜੇ ਜੱਗ ਵਗੈਰਾ ਸੀਗੇ ਉਹਨਾਂ ਦਾ ਬਹੁਤਾ ਮੁੱਲ ਨਹੀਂ ਰਹਿੰਦਾ, ਕਿਉਂਕਿ ਉਹਨਾਂ ਉਹ ਸਿਰੇ ਨਹੀਂ ਚੜ੍ਹਦੇ, ਅਧੂਰੇ ਰਹਿ ਜਾਂਦੇ। ਤੀਰਥ ਵਰਤਾਰ ਦਾਨ ਕਰ ਮਨਵੇਂ ਤਰੈ ਗਮਾਨ, ਨਾਨਕ ਨੇਫਲ ਜਾਤ ਜਿਉਂ ਕੁੰਚ ਰਿਸ਼ਨਾ। ਕਿਉਂਕਿ ਨੇਫਲ ਕਰ ਲਿਆ, ਮਾਣ ਤਾਂ ਆਉਣਾ ਹੀ ਹੈ, ਬੰਦੇ ਦੀ ਲੈਵਲ ਇੰਨੀ ਛੋਟੀ ਚਲੀ ਗਈ, ਮਾੜਾ ਜਿਹਾ ਕੰਮ ਕਰਕੇ ਦੱਸਦਾ ਫਿਰਦਾ, ਅਖਬਾਰਾਂ 'ਚ ਕਢਾਊਗਾ, ਅਖਬਾਰਾਂ ਦੇ ਨੁਮਾਇੰਦਿਆਂ ਨੂੰ ਬੁਲਾਊ ਵੀ ਆ ਮੇਰੀ ਗੱਲ ਪਬਲਿਸ਼ ਕਰ ਦਿਓ, ਫੋਟੋਆਂ ਖਿਚਾਓ, ਫੋਟੋਆਂ ਬਣੋ। ਕਹਿੰਦੇ ਫੇਰ ਉਹਦਾ ਤੀਰਥ ਵਰਤ ਤੇ ਦਾਨ ਚੱਲੂ ਕਿਵੇਂ, ਉਹ ਤਾਂ ਨੇਫਲ ਹੋ ਗਿਆ, ਜਿਵੇਂ ਹਾਥੀ ਨੇ ਇਸ਼ਨਾਨ ਕਰਕੇ ਉੱਤੇ ਆਪਣੇ ਮਿੱਟੀ ਫੇਰ ਪਾ ਲਈ। ਬਿਨਾਂ ਭਜਨ ਭਗਵਾਨ ਕੇ ਭਾਉ ਭਗਤ ਬਿਨ ਠੌਰ ਨਾ ਥਾਈ। ਇਸ ਯੁਗ ਦੇ ਅੰਦਰ ਭਜਨ ਕਰਨਾ ਤੇ ਭਗਤੀ, ਪਰਮੇਸ਼ਰ ਦੇ ਪਿਆਰ ਵਿੱਚ ਰਹਿਣਾ ਤਾਂ ਥਾਂ ਪੈਂਦਾ, ਬਾਕੀ ਚੀਜ਼ਾਂ ਨਹੀਂ ਪੈਂਦਾ। ਲਾਹ ਕਮਾਉਣਾ ਏਤ ਯੁਗ, ਪਿਛਲੀ ਯੁਗੀ ਕਰੀ ਕਮਾਈ। ਜਿਹੜੇ ਪਿਛਲੇ ਯੁਗਾਂ ਦੇ ਅੰਦਰ ਕਰਮ ਧਰਮ ਕੀਤੇ ਨੇ, ਉਹਦਾ ਫਲ ਇਹ ਹੋਇਆ ਕਿ ਕਲਯੁਗ ਦੇ ਵਿੱਚ ਉਹਨਾਂ ਨੂੰ ਜਨਮ ਮਿਲ ਗਿਆ, ਇੱਥੇ ਨਾਮ ਦੀ ਦਾਤ ਪ੍ਰਾਪਤ ਹੋ ਗਈ। ਨਾਮ ਨੇ ਪਿਛਲੀ ਕਮਾਈ ਕੀਤੀ ਹੋਈ ਨੇ, ਨਾਮ ਦਾ ਜਿਹੜਾ ਬੂਟਾ ਸੀ ਉਹਨੂੰ ਫਲਾਤਾ। ਪਾਇਆ ਮਾਨਸ ਦੇਹ ਕੋ ਇੱਥੋਂ ਚੁੱਕਿਆ ਠੌਰ ਨਾ ਠਾਈ। ਜੇ ਹੁਣ ਮਨੁੱਖ ਦਾ ਜਨਮ ਲੰਘ ਗਿਆ ਫੇਰ ਕੋਈ ਥਾਂ ਨਹੀਂ ਕਹਿੰਦੇ ਮਿਲਦਾ। ਕਲਯੁਗ ਕੇ ਉਪਕਾਰ ਸੁਣ ਜੈਸੇ ਵੇਦ ਥਰਵਣ ਗਾਈ। ਕਲਯੁਗ ਨੂੰ ਮਾੜਾ ਨਹੀਂ ਕਿਹਾ, ਕਹਿੰਦੇ ਇਹਦੇ ਚ ਚੰਗੀ ਗੱਲ ਵੀ ਬਹੁਤ ਹੈ। ਉਹ ਇਹ ਹੈ ਕਿ ਨਾਮ ਜਪਣ ਦੇ ਨਾਲ ਮਾੜੇ ਤੇ ਮਾੜੇ ਬੰਦੇ ਦਾ, ਬੁਰੇ ਤੇ ਬੰਦੇ ਬੁਰੇ ਬੰਦੇ ਦਾ ਆਧਾਰ ਹੋ ਜਾਇਆ ਕਰਦਾ। ਭਾਉ ਭਗਤ ਪ੍ਰਮਾਣ ਹੈ, ਇਹਦੇ ਵਿੱਚ ਭਾਉ ਤੇ ਪਿਆਰ ਤੇ ਭਗਤੀ ਦੋ ਚੀਜ਼ਾਂ ਪ੍ਰਵਾਨ ਨੇ। ਜੱਗ ਹੋਮ ਤੇ ਪੁਰਬ ਕਮਾਈ, ਕਰਕੇ ਨੀਚ ਸਦਾਵਣਾ ਤਾ ਪ੍ਰਭ ਲਿਖਾ ਹੈ ਅੰਦਰ ਪਾਏ। ਜਦੋਂ ਅਸੀਂ ਕਰਕੇ ਸਭ ਕੁਛ ਕਹਾਂਗੇ ਤਾਂ ਕੁਛ ਨਹੀਂ, ਦਿਲੋਂ ਹੀ ਕਹਾਂਗੇ ਕਬੀਰ ਸਭ ਤੇ ਹਮ ਬੁਰੇ, ਹਮ ਤਾਂ ਜਪਲੋ ਸਭ ਕੋਏ। ਕਹਿੰਦੇ ਫੇਰ ਲੇਖੇ ਚ ਪੈਂਦੀ ਹੈ ਕਲਯੁਗ ਨਾਵੇਂ ਕੀ ਵਡਿਆਈ, ਨਾਮ ਦੀ ਵਡਿਆਈ ਹੈ ਕਲਯੁਗ ਦੇ ਅੰਦਰ। ਸੋ ਇਹ ਇੱਕ ਨਾਮ ਹੀ ਐਸੀ ਚੀਜ਼ ਹੈ ਜਿਹੜਾ ਪ੍ਰੇਤ ਪੁਣੇ ਚੋਂ ਸਾਨੂੰ ਕੱਢ ਸਕਦਾ। ਇੱਕ ਵਾਰੀ ਗੁਰੂ ਮਹਾਰਾਜ ਦੇ ਪਾਸ, ਗੁਰੂ ਅੰਗਦ ਸਾਹਿਬ ਮਹਾਰਾਜ ਦੇ ਪਾਸ ਕੁਛ ਸਿੰਘ ਆਏ, ਡੱਲੇ ਦੀ ਸੰਗਤ ਆਈ। ਉਹਨਾਂ ਦੇ ਵਿੱਚ ਇੱਕ ਪ੍ਰੇਮੀ ਸੀ ਜਿਸਦਾ ਨਾਮ ਭਾਈ ਪਾਰੋ ਸੀ, ਬੰਦਗੀ ਕਰਨ ਵਾਲਾ ਸੀ, ਸੋਝੀ ਵਾਲਾ ਸੀ, ਪਹਿਲਾਂ ਬਹੁਤ ਸਾਰੇ ਸਾਧੂ ਮਹਾਂਪੁਰਸ਼ਾਂ ਨੂੰ ਮਿਲ ਚੁੱਕਿਆ ਸੀ, ਲੇਕਿਨ ਅੰਦਰ ਸ਼ਾਂਤੀ ਨਹੀਂ ਸੀ ਆਉਂਦੀ। ਉਹਨੇ ਅਸ਼ਟਾਂਗ ਯੋਗ ਵੀ ਕੀਤਾ, ਸਮ ਤੇ ਦਮ ਯਮ ਨਿਯਮ ਜਿਨ੍ਹਾਂ ਨੂੰ ਆਖਦੇ ਨੇ, ਇਹ ਮਨ ਦੀ ਰਹਿਤ ਹੈ, ਇੱਕ ਸਰੀਰ ਦੀ ਰਹਿਤ ਹੈ, ਨਾ ਮਨ ਨਾਲ ਕਿਸੇ ਦਾ ਬੁਰਾ ਕਰਨਾ ਨਾ ਸਰੀਰ ਨਾਲ ਬੁਰਾ ਕਰਨਾ, ਇਹਨੂੰ ਸਮ ਤੇ ਦਮ ਕਹਿੰਦੇ ਨੇ। ਦੂਜੇ ਮਨ ਦੇ ਵਿੱਚ ਸਰੀਰ ਗੁਣ ਧਾਰਨ ਕਰਨੇ ਔਗੁਣਾਂ ਤੋਂ ਵਿਪਰੀਤ, ਇਵੇਂ ਜਿਵੇਂ ਸਰੀਰ ਦੇ ਵਿੱਚ ਔਗੁਣਾਂ ਤੋਂ ਵਿਪਰੀਤ ਗੁਣ ਧਾਰਨ ਕਰਨਗੇ। ਜੇ ਪੈਰ ਮਾੜੇ ਥਾਂ ਚੱਲ ਕੇ ਜਾਂਦੇ ਸੀ ਤਾਂ ਇਹ ਸਤਸੰਗ ਚ ਆਉਂਦਾ, ਚੰਗੇ ਥਾਂ ਆਉਂਦਾ। ਜੇ ਹੱਥ ਮਾੜਾ ਕੰਮ ਕਰਦੇ ਸੀ ਹੁਣ ਸੇਵਾ ਕਰਦੇ, ਇਹਨੂੰ ਸਮ ਦਮ ਕਹਿੰਦੇ ਨੇ। ਉਹਦੇ ਬਾਅਦ ਫਿਰ ਪ੍ਰਾਣਾਯਾਮ ਵੀ ਕਰਦਾ ਰਿਹਾ, ਬ੍ਰਹਮਚਰਿਆ ਵੀ ਧਾਰਨ ਕਰਿਆ। ਪ੍ਰਤਿਹਾਰ ਹੁੰਦਾ ਹੈ ਵਾਰ ਵਾਰ ਮਨ ਨੂੰ ਰੋਕਣਾ, 12 ਸੈਕਿੰਡ ਜਿਹੜਾ ਮਨ ਨੂੰ ਇੱਕ ਵਾਰੀ ਰੋਕਣਾ ਹੈ ਉਹਨੂੰ ਧਾਰਨਾ ਕਹਿੰਦੇ ਨੇ। 12 ਸੈਕਿੰਡ ਮੂਲ ਮੰਤਰ ਪੜ੍ਹਦੇ ਪੜ੍ਹਦੇ ਜੇ ਮਨ ਰੁਕ ਜਾਵੇ ਇਹ ਇੱਕ ਧਾਰਨਾ ਹੋ ਜਾਂਦੀ। ਜਿਹੜੇ ਸਿਆਣੇ ਪੁਰਸ਼ ਜਦੋਂ ਅਭਿਆਸ ਕਰਨ ਲੱਗਦੇ ਨੇ, ਜਿਨ੍ਹਾਂ ਦੇ ਅੰਦਰ ਚਿੱਤ ਚ ਲੱਗਣਾ ਤੇ ਪੜ੍ਹਨ ਲੱਗਦੇ ਨੇ ਉੜਿਆੜੇ ਤੋਂ, ਉਹਨਾਂ ਦੀ ਲਗਨ ਜਿਹੜੀ ਹੈ ਉਹ ਫਿਰ ਸਾਰੇ ਹੀ ਸਾਧਨ ਕਰਾ ਦਿੰਦੀ ਹੈ। 12 ਸੈਕਿੰਡ ਵਾਸਤੇ ਕਰ ਲੈਂਦੇ ਨੇ ਘੜੀ ਰੱਖ ਕੇ ਵੀ 12 ਸੈਕਿੰਡ ਮੈਂ ਮਨ ਨਹੀਂ ਜਾਣ ਦੇਣਾ। ਇੱਥੇ ਮੈਂ ਕਰਾ ਕੇ ਦੇਖਿਆ 12 ਸੈਕਿੰਡ, ਸੱਚੋ ਸੱਚੀ ਪੁੱਛਿਆ ਮੈਂ ਕਿਹਾ ਦੱਸੋ, ਕਹਿੰਦੇ ਜੀ ਉਹ ਖੜਕਾ ਹੋਇਆ ਸੀ ਉੱਥੇ ਚਲਿਆ ਗਿਆ, ਕੋਈ ਕਹਿੰਦਾ ਜੀ ਉੱਧਰ ਆਵਾਜ਼ ਆਈ ਸੀ ਉੱਥੇ ਚਲਿਆ ਗਿਆ। ਕਿਉਂਕਿ ਇੰਦਰੀਆਂ ਦਾ ਸਵਾਹ ਹੈ, ਆਵਾਜ਼ ਆਊਗੀ ਉੱਥੋਂ ਦੀ ਨਿਕਲ ਜਾ, ਅੱਖਾਂ ਨਾਲ ਦਿਸਿਆ ਉੱਥੋਂ ਦੀ ਨਿਕਲ ਰਹੇ ਨੇ, ਮਨ ਵਿੱਚ ਕੁਝ ਸੋਚ ਲਿਆ ਪੁਰਾਣੀ ਯਾਦ ਆ ਗਈ ਉੱਥੋਂ ਨਿਕਲਣਾ, ਅਗਲੀ ਕਿਸੇ ਭਵਿੱਖ ਦਾ ਚਿੰਤਾ ਵਿੱਚ ਪੈ ਗਿਆ ਤਾਂ ਨਿਕਲਣਾ, ਨਾਮ ਕਿਹੜੇ ਵੇਲੇ ਜਪੇਗਾ, ਨਾਮ ਵਾਲਾ ਤਾਂ ਨੱਠਿਆ ਹੀ ਫਿਰਦਾ। ਸੋ ਮਿਹਨਤ ਕਰਦੇ ਨੇ ਵੀ 12 ਸੈਕਿੰਡ ਨਹੀਂ ਨਿਕਲਣ ਦੇਣਾ, ਇਹ ਹੱਠ ਕਰਦੇ। 12 ਤੇ ਕਾਮਯਾਬ ਹੋ ਗਏ, ਫਿਰ ਕਹਿੰਦੇ ਅਗਲੇ 12 ਹੋਰ ਲਾਓ। ਹੁਣ 24 ਸਕਿੰਟ ਨਹੀਂ ਜਾਣਦੇ, ਮਿਹਨਤ ਕਰਦਾ ਕਰਦਾ 24 ਸਕਿੰਟ ਮਨ ਰੋਕ ਲਿਆ। ਇਹ ਜਾਗੇ ਹੋਏ ਮਨਾਂ ਦੀ ਗੱਲ ਕਰਦਾ, ਸੁੱਤੇ ਨੂੰ ਤਾਂ ਪਤਾ ਹੀ ਨਹੀਂ ਵੀ ਮੈਂ ਨੱਠਿਆ ਫਿਰਦਾ ਕਿ ਮੈਂ ਹੈਗਾ ਵਿੱਚੇ। ਸਾਰਾ ਜਪਜੀ ਸਾਹਿਬ ਪੜ੍ਹ ਕੇ ਹੀ ਪਤਾ ਲੱਗਦਾ ਵੀ ਪੜ੍ਹ ਲਿਆ। ਜਿਹੜੇ ਥੋੜੇ ਜਿਹੇ ਸੁਚੇਤ ਨੇ ਉਹ ਕਹਿੰਦੇ ਜਪਜੀ ਸਾਹਿਬ ਤਾਂ ਪੜ੍ਹ ਲਿਆ, ਮੈਂ ਸਾਰੇ 'ਚ ਧਿਆਨ ਨਹੀਂ ਦਿੱਤਾ, ਦੁਬਾਰਾ ਫਿਰ ਪੜ੍ਹਨਾ ਸ਼ੁਰੂ ਕਰ ਦਿੰਦੇ ਨੇ। ਜਿਹੜੇ ਉਦੋਂ ਵੀ ਸੁਚੇਤ ਨੇ ਉਹ ਕਹਿੰਦੇ ਵੀ ਇੱਕ ਵਾਰੀ ਤਾਂ ਨਿਕਲ ਜੂਗਾ, ਚੱਲ 3-3 ਵਾਰੀ ਜਪਜੀ ਸਾਹਿਬ ਦੀ ਤੁੱਕ ਪੜ੍ਹਦੇ ਹਾਂ ਵੀ ਹੁਣ ਨਹੀਂ ਨਿਕਲਣ ਦੇਣਾ। ਪਰ ਜਿਹੜੇ 24 ਸੈਕਿੰਡ ਰੋਕ ਲੈਂਦੇ ਨੇ ਉਹ ਦੋ ਧਾਰਨਾ ਹੋ ਜਾਂਦੀਆਂ। ਜਿਹੜੇ ਫਿਰ ਇਸੇ ਤਰ੍ਹਾਂ ਦੇ ਨਾਲ 144 ਸੈਕਿੰਟ 2.5 ਮਿੰਟ ਮਨ ਰੋਕ ਲੈਂਦੇ ਨੇ ਉਹ ਇੱਕ ਧਾਰਨਾ ਹੋ ਜਾਂਦੀ ਹੈ, ਧਾਰਨਾ ਪੂਰੀ ਹੋ ਜਾਂਦੀ ਹੈ ਤੇ ਇੱਥੋਂ ਗਾਹਾਂ ਧਿਆਨ ਸ਼ੁਰੂ ਹੋ ਜਾਇਆ ਕਰਦਾ। ਜਦੋਂ ਧਿਆਨ ਲੱਗਦਾ ਹੈ ਤਾਂ ਇਹ 2.5 ਮਿੰਟ ਦਾ ਹੁੰਦਾ ਪਹਿਲਾਂ, 2.5 ਮਿੰਟ ਨਹੀਂ ਮਨ ਜਾਣ ਦੇਣਾ ਕਿਤੇ ਵੀ, ਇਹਨੂੰ ਇੱਕ ਧਿਆਨ ਕਹਿੰਦੇ ਨੇ। ਫਿਰ ਕੋਸ਼ਿਸ਼ ਕਰਨੀ ਵੀ ਹੁਣ 2.5 ਮਿੰਟ ਫਿਰ ਨਹੀਂ ਜਾਣ ਦੇਣਾ, ਇਹ ਦੋ ਹੋ ਗਏ। ਇਸੇ ਤਰ੍ਹਾਂ ਕੋਸ਼ਿਸ਼ ਕਰ ਕਰਕੇ ਅਖੰਡ ਅੱਧਾ ਘੰਟਾ ਜਦੋਂ ਮਨ ਟਿਕ ਜਾਂਦਾ ਹੈ ਇਕੱਠਾ, ਇਹਨੂੰ ਫਿਰ ਸਮਾਧੀ ਕਹਿੰਦੇ ਨੇ। ਇਹ ਸਮਾਧੀ ਵੱਧਦੀ ਵੱਧਦੀ ਆਮ ਹਾਲਤ ਦੇ ਵਿੱਚ 3 ਘੰਟੇ ਦੀ ਹੁੰਦੀ ਹੈ। ਬਾਕੀ ਬੰਦਗੀ ਕਰਨ ਵਾਲਿਆਂ ਦੀ ਸਮਾਧੀ ਜਿਹੜੀ ਹੈ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਨੂੰ ਸਾਵ ਵਿਕਲਪ ਕਹਿੰਦੇ ਨੇ ਜਿਹਦੇ 'ਚ ਆਪਣਾ ਗਿਆਨ ਹੁੰਦਾ, ਇੱਕ ਨਿਰਵਿਕਲਪ ਹੁੰਦੀ ਹੈ, ਨਿਰਵਿਕਲਪ ਜਿਹਨੂੰ ਧੇਹ ਦਾ ਹੀ ਧਿਆਨ ਹੁੰਦਾ, ਉੱਥੇ ਤ੍ਰੁਕਟੀ ਟੁੱਟਿਆ ਕਰਦੀ ਹੈ ਧਿਆਤਾ ਧਿਆਨ ਧੇਹ ਦੀ। ਇਵੇਂ ਜਿਵੇਂ ਗਿਆਤਾ ਗਿਆਨ ਗਏ ਦੀ ਸਮਾਧੀ ਹੈ ਉਹਦੇ 'ਚ ਵੀ ਤ੍ਰੁਕਟੀ ਟੁੱਟ ਕੇ ਕੇਵਲ ਸਾਖੀ ਮਤ ਸਾਹਮਣੇ ਰਹਿ ਜਾਂਦਾ, ਬਾਕੀ ਚੀਜ਼ਾਂ ਸਾਰੀਆਂ ਖਤਮ ਹੋ ਜਾਂਦੀਆਂ। ਜਦੋਂ ਇਹ ਅਵਸਥਾ ਆ ਜਾਏ ਫਿਰ ਸਾ ਵਿਕਲਪ ਨਿਰਵਿਕਲਪ, ਇੱਕ ਨੂੰ ਸੰਪਰਗਿਆਤ ਕਹਿੰਦੇ ਨੇ ਇੱਕ ਨੂੰ ਸੰਪਰਗਿਆਤ ਕਹਿੰਦੇ ਨੇ, ਇਹਦੇ ਉੱਤੇ ਆਖਰੀ ਸਮਾਧੀ ਜਿਹਨੂੰ ਸਹਿਜ ਸਮਾਧ ਕਹਿੰਦੇ, ਉਹਦੇ ਵਿੱਚ ਮਹਾਨ ਰਸ ਹੋਇਆ ਕਰਦਾ। ਸਹਿਜ ਸਮਾਧ ਲੱਗੀ ਲੇਵੰਤਰ ਸੋ ਰਸ ਸੋਈ ਜਨ, ਉਸ ਨੂੰ ਪਤਾ ਹੈ ਜਿਹਦੀ ਸਹਿਜ ਸਮਾਧੀ ਲੱਗਦੀ। ਸੋ ਇਸ ਤਰ੍ਹਾਂ ਦੇ ਨਾਲ ਹੌਲੀ ਹੌਲੀ ਮਿਹਨਤ ਕਰਦਾ, ਪਰ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਉਸਦਾ ਮਨ ਸ਼ਾਂਤ ਨਾ ਹੋਇਆ। ਤੇ ਉਹ ਜਦੋਂ ਵੀ ਸੁਣਦਾ ਸੀ ਤਾਂ ਉਹਨੇ ਪਰਮਹੰਸਾਂ ਦੀ ਬਾਬਤ ਸੁਣਨਾ ਵੀ ਪਰਮਹੰਸ ਜਿਹੜੇ ਨੇ ਉਹ ਸਦਾ ਹੀ ਸ਼ਾਂਤ ਰਹਿੰਦੇ ਨੇ ਤੇ ਉਹਨਾਂ ਦੀ ਸਹਿਜ ਸਮਾਧ ਲੱਗੀ ਰਹਿੰਦੀ ਹੈ। ਉਹ ਗੁਰੂ ਮਹਾਰਾਜ ਦੇ ਪਾਸ ਆਇਆ, ਆ ਕੇ ਸਾਰੀ ਬਿਰਥਾ ਦੱਸੀ, ਕਹਿੰਦਾ ਸੱਚੇ ਪਾਤਸ਼ਾਹ ਮੈਂ ਅਸ਼ਟਾਂਗ ਯੋਗ ਕੀਤਾ, ਤੀਰਥ ਵੀ ਕੀਤੇ, ਹੋਰ ਵੀ ਜਿਹੜਾ ਕੁਛ ਕਿਸੇ ਨੇ ਹੱਠ ਯੋਗ ਵੀ ਮੈਂ ਕਰਿਆ, ਸਭ ਕੁਛ ਮੈਂ ਕਰਕੇ ਦੇਖ ਲਿਆ, ਪਰ ਜੋ ਅਵਸਥਾ ਧਰਮ ਗ੍ਰੰਥਾਂ 'ਚ ਲਿਖੀ ਹੋਈ ਹੈ ਕਿ ਸਥਿਰ ਬੁੱਧੀ ਪ੍ਰਾਪਤ ਹੋ ਜਾਂਦੀ ਹੈ, ਪਰਮ ਸ਼ਾਂਤ ਹੋ ਜਾਂਦੀ ਹੈ, ਪਰਮ ਮੌਨ ਆ ਜਾਂਦੀ ਹੈ, ਮੈਨੂੰ ਤਾਂ ਆਈ ਨਹੀਂ, ਜਿੰਨਾ ਚਿਰ ਮੈਂ ਬੈਠਦਾ ਉਨਾ ਚਿਰ ਤਾਂ ਠੀਕ ਹੈ, ਸਮਾਧੀ ਲਾ ਰੱਖਾਂ, ਉਹਦੇ ਬਾਅਦ ਫਿਰ ਮੇਰਾ ਮਨ ਕਲਪਨਾ 'ਚ ਪੈ ਜਾਂਦਾ। ਤੇ ਮੈਂ ਸੁਣਿਆ ਵੀ ਪਰਮਹੰਸ ਕੋਈ ਹੁੰਦੇ ਨੇ, ਉਹਨਾਂ ਦਾ ਮਨ ਨਹੀਂ ਜਾਇਆ ਕਰਦਾ, ਉਹ ਮਨ ਟਿਕਿਆ ਰਿਹਾ ਕਰਦਾ। ਸੋ ਉਹਦੇ ਬਾਰੇ ਮਹਾਰਾਜ ਨੂੰ ਦੋਵੇਂ ਹੱਥ ਜੋੜ ਕੇ ਸਵਾਲ ਕੀਤਾ, ਨਮਸਕਾਰ ਕਰ ਬੈਠੇ ਉਹ ਪਾਸ, ਹੱਥ ਜੋੜ ਕੀਨੀ ਅਰਦਾਸ, ਸ੍ਰੀ ਗੁਰੂ ਅੰਗਦ ਹੋਏ, ਸ੍ਰੀ ਗੁਰੂ ਪਰਮਹੰਸ ਹੋਏ ਕੌਣ? ਮਹਾਰਾਜ ਜੀ ਕਿਰਪਾ ਕਰਕੇ ਦੱਸੋ ਵੀ ਪਰਮਹੰਸ ਕੌਣ ਹੁੰਦੇ ਨੇ? ਲੱਛਣ ਮੋਏ ਸੁਨਾਵੋ ਤਾਉਣ, ਮੈਨੂੰ ਉਹਨਾਂ ਦੇ ਲੱਛਣ ਦੱਸੋ। ਸੁਣੇ ਨਾਮ ਅਰ ਰੂਪ ਨਰਾਰੇ, ਨਾਮ ਵੀ ਸੁਣੇ ਨੇ ਤੇ ਲੇਕਿਨ ਅੱਖਾਂ ਨਾਲ ਦੇਖੇ ਨਹੀਂ, ਨਿਹਾਰੇ ਨਹੀਂ ਹੈ, ਨੈ ਵਿਸ਼ੇਸ਼ ਤੇ ਹਮ ਨਿਰਤਾਰੇ, ਤੁਮ ਤੇ ਸੁਣੇ ਜਥਾਰਥ ਜਾਣੇ ਪਾਤਸ਼ਾਹ, ਜੇ ਤੁਹਾਤੋਂ ਆ ਬਚਨ ਸੁਣਾਂਗੇ ਉਹ ਸਾਨੂੰ ਜਥਾਰਥ ਹੋਣਗੇ। ਕੋ ਗੁਣ ਤੇ ਤਿੰਨ ਅਧਿਕ ਬਖਾਨਾ, ਉਹਨਾਂ ਚ ਕਿਹੜਾ ਗੁਣ ਹੈ ਜਿਹਦੇ ਕਰਕੇ ਉਸ ਨੂੰ ਵੱਡਾ ਗਿਣਦੇ ਨੇ ਪਰਮਹੰਸ? ਸਾਧਨਾ ਤਾਂ ਮੈਂ ਵੀ ਕਰੀ ਹੈ ਪਾਤਸ਼ਾਹ, ਪਰ ਪਰਮਹੰਸਾਂ ਦੇ ਵਿੱਚ ਤੇ ਸਾਧਕ ਵਿੱਚ ਕੀ ਫਰਕ ਹੁੰਦਾ? ਇਸ ਤਰ੍ਹਾਂ ਨਾਲ ਬੇਨਤੀ ਕਰ ਦੱਸੀ
ਸਾਹਿਬਾ ਪਰਮਹੰਸਾਂ ਦੀ ਸ਼ਾਨ
श्री गुरु परमहंस होए कौन लक्षण होए सुनावो तौन कृपा करो आप दे मुखार बिन तो असी सुनना चाहते हैं ताकि कोई भुलेखा ना साडे मन च रहे सुने नाम रूप निहारे नए विशेष ते हम निर्धार देखे भी ने असी ते साडे वर्गे ही ने हो सातों कोई फर्क तो लगता नहीं है तुम ते सुने यथार्थ जानना जेड़ा कुछ तुसी दसोंगे ਉਸ ਨੂੰ ਅਸੀਂ ਯਥਾਰਥ ਜਾਵਾਂਗੇ ਵੀ ਬਿਲਕੁਲ ਹਿਰਦੇ ਚ ਧਾਰਨ ਵਾਲੀ ਬਾਤ ਹੈ ਕੋ ਗੁਣ ਤਿੰਨ ਤੇ ਤਿੰਨ ਅਧਿਕ ਬਖਾਨੇ ਉਹਨਾਂ ਚ ਕਿਹੜਾ ਗੁਣ ਹੈ ਜਿਹਦੇ ਕਰਕੇ ਉਹ ਸਾਨੂੰ ਅਧਿਕ ਲੱਗਦੇ ਨੇ ਵਾਧੂ ਲੱਗਦੇ ਨੇ ਵੱਡੇ ਲੱਗਦੇ ਨੇ ਸੋ ਮਹਾਰਾਜ ਕਹਿਣ ਲੱਗੇ ਦੇਖ ਗੁਰਸਿੱਖਾ ਜਿਹੜੇ ਹੰਸ ਹੁੰਦੇ ਨੇ ਇੱਕ ਤਾਂ ਪਰਮਹੰਸ ਸੰਨਿਆਸੀਆਂ ਦੀ ਚਾਰ ਜਮਾਤਾਂ ਨੇ ਉਹਨਾਂ ਦੀਆਂ ਜਿਹੜੇ ਸਿਰੇ ਦੇ ਨੇ ਉਹਨੂੰ ਪਰਮਹੰਸ ਕਿਹਾ ਕਰਦੇ ਨੇ ਪਰਮਹੰਸ ਸਾਧੂ ਹੁੰਦੇ ਨੇ ਉਹਨਾਂ ਦੀ ਗੱਲ ਸੁਣਨੀ ਹੈ ਯਥਾਰਥ ਸੁਣਨੀ ਹੈ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਯਥਾਰਥ ਵਚਨ ਦੱਸੋ ਉਹ ਤਾਂ ਮੈਂ ਦੇਖੇ ਨੇ ਪਿੰਡਾਂ ਚ ਆਉਂਦੇ ਨੇ ਸਾਡੇ ਵੀ ਪਰਮਹੰਸਾਂ ਦੀ ਜਮਾਤ ਆਈ ਹੋਈ ਹੈ ਸਾਡੇ ਵਰਗੇ ਹੀ ਉਹਨਾਂ ਚ ਹੈਗੇ ਵੀ ਪਰਮਹੰਸ ਕਿਵੇਂ ਹੋਏ ਆਪ ਕਿਰਪਾ ਕਰਕੇ ਦੱਸੋ ਮਹਾਰਾਜ ਕਹਿੰਦੇ ਦੇਖੋ ਹੰਸ ਕੀ ਕੰਮ ਕਰਦਾ ਹੁੰਦਾ ਜਿਹੜਾ ਹੰਸ ਮਾਨ ਸਰੋਵਰ ਚ ਰਹਿੰਦਾ ਹੈ ਹੰਸ ਜੇ ਮਾਨ ਸਰੋਵਰ ਰਹੇ ਮੁਕਤਾ ਕਰੇ ਆਹਾਰ ਜੇ ਲਹਿ ਕਹਿੰਦੇ ਉਹ ਮੋਤੀ ਚੁਗਦਾ ਡੱਡੀਆਂ ਨਹੀਂ ਖਾਂਦਾ ਜੀਵ ਜੰਤੂ ਨਹੀਂ ਖਾਂਦਾ ਉਹ ਮੋਤੀ ਚੁਗਦਾ ਉਹਦੇ ਵਿੱਚੋਂ ਦੂਜੀ ਨਿਸ਼ਾਨੀ ਇਹਨਾਂ ਦੀ ਹੰਸਾਂ ਦੀ ਹੁੰਦੀ ਹੈ ਕਿ ਦੁੱਧ ਤੇ ਪਾਣੀ ਰਲਾ ਕੇ ਇਕੱਠਾ ਰੱਖ ਦੋ ਉਹ ਚੁੰਝ ਮਾਰਦਾ ਪਿੱਛੇ ਹਟ ਕੇ ਬੈਠ ਜਾਂਦਾ ਥੋੜੀ ਦੇਰ ਤੇ ਬਾਅਦ ਦੁੱਧ ਫਟ ਜਾਂਦਾ ਹੈ ਤੇ ਫਿਰ ਉਹ ਦੁੱਧ ਫੁੱਟੀਆਂ ਖਾ ਜਾਂਦਾ ਪਾਣੀ ਛੱਡ ਜਾਂਦਾ ਹਾਲਾਂਕਿ ਪਾਣੀ ਤੇ ਦੁੱਧ ਇੱਕ ਰੂਪ ਹੋਏ ਹੋਇਆ ਕਰਦੇ ਨੇ ਉਹਨਾਂ ਦਾ ਪਤਾ ਨਹੀਂ ਲੱਗਦਾ ਵੀ ਦੁੱਧ ਵਿੱਚ ਪਾਣੀ ਵੀ ਹੈ ਉਹ ਕੱਢ ਲੈਂਦਾ ਸੋ ਇਹਦਾ ਮਤਲਬ ਹੈ ਵੀ ਉਹ ਸਾਰ ਕੱਢ ਲੈਂਦੇ ਨੇ ਪਾਣੀ ਔਰ ਦੁੱਧ ਦੇ ਵਿੱਚ ਸਾਰ ਕੀ ਸੀ ਦੁੱਧ ਉਹਨੇ ਸਾਰ ਨੂੰ ਤਾਂ ਗ੍ਰਹਿਣ ਕਰ ਲਿਆ ਤੇ ਜਿਹੜੀ ਅਸਾਰ ਚੀਜ਼ ਸੀ ਤੱਤ ਨਹੀਂ ਸੀਗਾ ਉਹ ਪਾਣੀ ਉਹਨੂੰ ਛੱਡ ਦਿੱਤਾ ਜਿਹੜੇ ਪਰਮਹੰਸ ਹੁੰਦੇ ਨੇ ਉਹ ਕਹਿਣ ਲੱਗੇ ਉਹਨਾਂ ਤੋਂ ਵੱਧ ਹੋਇਆ ਕਰਦੇ ਨੇ ਉਹ ਹੀਰਿਆਂ ਤੋਂ ਵੀ ਉੱਪਰ ਜਾਂਦੇ ਨੇ ਮੋਤੀ ਨਹੀਂ ਉਹ ਖਾਂਦੇ ਹੈਗੇ ਉਹਨਾਂ ਦੀ ਖੁਰਾਕ ਨਹੀਂ ਹੈ ਉਹ ਜੀ ਵੀ ਕਿਤੇ ਭੁਲੇਖਾ ਪੈ ਜਾਵੇ ਵੀ ਉਹ ਮੋਤੀ ਖਾਂਦੇ ਨੇ ਉਹ ਮੋਤੀ ਚੁਗਦੇ ਨੇ ਲੇਕਿਨ ਸਰੋਵਰ ਜਿਹੜਾ ਹੈ ਗੁਰੂ ਸਰੋਵਰ ਹੋਇਆ ਕਰਦਾ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗੇ ਨੇ ਤੇ ਗੁਰਮੁਖ ਹੋਈ ਸੰਤ ਉਹਦੇ ਚੋਂ ਗੁਰੂ ਦੀ ਬਾਣੀ ਦਾ ਤੱਤ ਚੁਗਦੇ ਨੇ ਇਸ਼ਨਾਨ ਕਰੇ ਸਦਾ ਦਿਨ ਰਾਤੀ ਹਉਮੈ ਮੈਲ ਚੁਕਾ ਬਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰ ਵਸੈ ਹਉਮੈ ਮਾਰ ਉਹ ਗੁਰੂ ਦੇ ਸਰੋਵਰ ਵਿੱਚ ਹਉਮੈ ਨੂੰ ਮਾਰ ਕੇ ਨਿਰਮਾਣ ਹੋ ਕੇ ਵਸਿਆ ਕਰਦੇ ਨੇ ਤੇ ਉਹਦੇ ਵਿੱਚੋਂ ਤੱਤ ਕੱਢਦੇ ਨੇ ਤੱਤ ਚੁਗ ਲੈਂਦੇ ਨੇ ਐਨ ਸੁਪ੍ਰੀਤ ਸ਼ਬਦ ਸੱਚ ਹੈ ਹਰ ਸਰ ਵਾਸਾ ਪਾਵਣੀਆਂ ਤੇ ਦਿਨ ਰਾਤ ਗੁਰੂ ਦੇ ਸਰੋਵਰ ਚ ਰਹਿੰਦੇ ਨੇ, ਬਾਣੀ ਵਿਚ ਰਹਿੰਦੇ ਨੇ, ਤੇ ਇਹਦੇ ਵਿਚੋਂ ਵਚਨ ਚੁਣ ਲੈਂਦੇ ਨੇ, ਚੁਣ ਕੇ ਫਿਰ ਧਾਰਨ ਕਰਦੇ ਨੇ। ਕਹਿੰਦੇ ਵਾਹਿਗੁਰੂ ਜਿਹੜਾ ਹੈ ਉਹਦੇ ਦੋ ਰੂਪ ਨੇ, ਨਿਰਗੁਣ ਵੀ ਉਹੀ ਹੈ ਤੇ ਸਰਗੁਣ ਵੀ ਉਹ ਹੈ। ਨਿਰਗੁਣ ਸਰਗੁਣ ਆਪੇ ਹੈ ਸੋਈ, ਤਤ ਪਛਾਣੇ ਸੋ ਪੰਡਿਤ ਹੋਈ। ਜਿਹੜਾ ਇਸ ਤੱਤ ਨੂੰ ਪਛਾਣ ਲਵੇ ਹੈ, ਸੰਸਾਰ ਦੇ ਆਧਾਰ ਵਾਹਿਗੁਰੂ ਹੀ ਹੈ, ਕਹਿੰਦੇ ਉਹ ਪੰਡਿਤ ਹੋ ਜਾਂਦਾ। ਆਪ ਤਰੇ ਸਗਲੇ ਕੁਲ ਤਾਰ ਹੈ, ਹਰ ਨਾਮ ਮਨ ਵਸਾਵਣੇ। ਆਪ ਵੀ ਤਰਦਾ ਤੇ ਸਾਰੀਆਂ ਕੁਲਾਂ ਦਾ ਵੀ ਆਧਾਰ ਕਰਦਾ, ਕਿਉਂਕਿ ਉਹਨੇ ਤੱਤ ਪਛਾਣ ਲਿਆ ਵੀ ਇੱਥੇ ਵਾਹਿਗੁਰੂ ਇਹ ਆਧਾਰ ਹੈ ਸਭ ਦਾ। ਆਪ ਹੀ ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ। ਖੇਲ 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 ਹੈ, ਅੰਤ ਕੋ ਫਿਰ ਏਕ। ਪਹਿਲਾਂ ਵੀ ਉਹੀ ਸੀਗਾ ਤੇ ਬਾਅਦ ਵਿਚ ਵੀ ਉਹੀ ਹੈ, ਵਿਚਾਲੇ ਵਿਚਾਲੇ ਖੇਲ। ਸੋ ਇਸ ਤਰ੍ਹਾਂ ਦੇ ਨਾਲ ਉਹ ਨੇਕ ਕਰਮੀ ਹੋਇਆ ਕਰਦੇ ਨੇ, ਕਰਮ ਕਰਕੇ ਵਾਸ਼ਨਾ ਨਹੀਂ ਰੱਖਦੇ, ਕੋਈ ਫਲ ਦੀ ਇੱਛਾ ਨਹੀਂ ਰੱਖਦੇ। ਉਹ ਤੱਤ ਵਿਚਾਰਦੇ ਹੈ, ਸੋ ਨੇਕ ਕਰਮੀ ਜੋ ਤੱਤ ਵਿਚਾਰ ਹੈ। ਅੰਤਰ ਤੱਤ ਗਿਆਨ ਹੋਮੈ ਮਾਰੈ, ਅੰਦਰ ਤੱਤ ਗਿਆਨ ਹੁੰਦਾ, ਹੋਮੈ ਦਾ ਨਾਸ਼ ਗਿਆਨ ਤੋਂ ਬਿਨਾਂ ਨਹੀਂ ਸਾਧ ਸੰਗਤ ਜੀ ਹੋਇਆ ਕਰਦਾ। ਜਥੇ ਇਹਦੇ ਅੰਦਰ ਆਤਮ ਵਿਛੈਣੀ ਬੁੱਧ ਆਪਣੇ ਸਰੂਪ ਨੂੰ ਨਹੀਂ ਪਛਾਣਦੀ, ਤੇ ਉਸ ਤੋਂ ਬਾਅਦ ਪਰਮਾਤਮਾ ਦੇ ਨਾਲ ਇੱਕ ਨਹੀਂ ਹੁੰਦੀ, ਉਹਨਾਂ ਚਿਰ ਗਿਆਨ ਦਾ ਨਾਸ਼ ਹੋਮੈ ਦਾ ਨਾਸ਼ ਨਹੀਂ ਹੋਇਆ ਕਰਦਾ। ਨਾਮ ਪਦਾਰਥ ਨੌ ਨਿਤ ਪਾਏ, ਸੋ ਨਾਮ ਦਾ ਜਿਹੜਾ ਪਦਾਰਥ ਹੈ ਨੌ ਨਿਧਾਂ ਵਾਲਾ, ਉਹਨੂੰ ਪ੍ਰਾਪਤ ਹੋ ਜਾਂਦਾ। ਤੈ ਗੁਣ ਮਾਰ ਸਮਾਵਣੇ ਆ, ਤਿੰਨੇ ਗੁਣ ਰਜੋ ਗੁਣ ਤਮੋ ਗੁਣ ਸਤੋ ਗੁਣ ਨੂੰ ਮਾਰ ਕੇ ਪਰਮੇਸ਼ਰ ਸਮਾ ਜਾਂਦੇ। ਹਮੈ ਕਰੇ ਨੇ ਕਰਮੀ ਨਾ ਹੋਵੇ, ਜਿਹਦੇ ਚ ਈਗੋ ਹੈ ਉਹ ਕਹਿੰਦੇ ਨੇ ਕਰਮੀ ਨਹੀਂ ਹੋ ਸਕਦਾ। ਗੁਰ ਪ੍ਰਸ਼ਾਦੀ ਹਮੈ ਖੋਵੇ, ਅੰਤਰ ਵਿਵੇਕ ਸਦਾ ਆਪ ਵਿਚਾਰੇ, ਗੁਰ ਸ਼ਬਦੀ ਗੁਣ ਗਾਵਣੇ। ਗੁਰੂ ਦਾ ਸ਼ਬਦ ਧਾਰਨ ਕਰਕੇ ਆਪਣੇ ਆਪੇ ਨੂੰ ਪਛਾਣ ਕੇ, ਆਪਣੇ ਆਪ ਨੂੰ ਪਛਾਣ ਕੇ ਫਿਰ ਕਹਿੰਦੇ ਉਹ ਤੱਤ ਚੁੱਕ ਲੈਂਦੇ। ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰ ਵਸਾ ਹਉਮੈ ਮਾਰ, ਤੇ ਹਉਮੈ ਨੂੰ ਮਾਰ ਕੇ ਗੁਰੂ ਦੇ ਸਰੋਵਰ ਵਿੱਚ ਵਸਦੇ ਨੇ। ਐਨ ਸੁਪ੍ਰੀਤ ਸ਼ਬਦ ਸੱਚ ਹੈ, ਉਹ ਐਵੇਂ ਨਹੀਂ ਸੁੱਕੇ ਗਿਆਨੀ ਹੁੰਦੇ, ਉਹਨਾਂ ਦੇ ਅੰਦਰ ਪਿਆਰ ਹੁੰਦਾ ਸ਼ਬਦ ਨਾਲ। ਹਰ ਸਰ ਵਸਾ ਪਾਵਣਿਆ, ਮਨਮੁਖ ਸਦਾ ਬਗ ਮੈਲਾ, ਕਹਿੰਦੇ ਮਨਮੁਖ ਕੌਣ ਹੈ, ਕਹਿੰਦੇ ਬਗਲਾ ਬਗਲਾ ਹੈ ਮੈਲਾ, ਹਉਮੈ ਮੈਲ ਲਾਈ, ਉਹਨੇ ਹਉਮੈ ਦੀ ਮਾਲ ਲਾਈ ਹੋਈ ਹੈ। ਇਸ਼ਨਾਨ ਕਰੇ ਪਰ ਮੈਲ ਨਾ ਜਾਈ, ਉਸੇ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਜਿੱਥੇ ਹੰਸ ਰਹਿੰਦੇ ਨੇ, ਉਸੇ ਸੰਗਤ ਚ ਆਉਂਦਾ, ਉਸੇ ਬਾਣੀ ਦਾ ਪਾਠ ਕਰਦਾ, ਪਰ ਅੰਦਰਲੀ ਮੈਲ ਵੱਧਦੀ ਜਾਂਦੀ ਹੈ ਵੀ ਮੈਂ ਇੰਨੀਆਂ ਬਾਣੀਆਂ ਦਾ ਪਾਠ ਕਰਦਾ, ਮੈਂ ਇੰਨਾ ਨਾਮ ਜਪਦਾ, ਮੈਂ ਇੰਨਾ ਦਾਨ ਕਰਦਾ, ਮੈਂ ਇੰਨਾ ਗਿਆਨੀ ਹਾਂ, ਮੈਂ ਇੰਨਾ ਕੀਰਤਨੀ ਹਾਂ, ਕਹਿੰਦੇ ਰਹਿੰਦਾ ਸਰੋਵਰ ਚ ਹੀ ਹੈ, ਪਰ ਤੱਤ ਦੀ ਵਿਚਾਰ ਨਾ ਕਰਨ ਕਰਕੇ ਮੈਲ ਵੱਧਦੀ ਜਾਂਦੀ ਹੈ। ਇਸ਼ਨਾਨ ਕਰੇ ਪਰ ਮੈਲ ਨਾ ਜਾਈ, ਜੀਵਤ ਮਰੇ ਗੁਰ ਸ਼ਬਦ ਵਿਚਾਰੇ, ਹਮੈ ਮੈਲ ਚੁਕਾ ਬਣਿਆ। ਪਰ ਇਹ ਜਿਹੜਾ ਮਨਮੁਖ ਹੈ, ਇਹ ਵੀ ਜੇ ਜਿਉਂਦਾ ਮਰਨਾ ਕਬੂਲ ਕਰ ਲਵੇ, ਹਮੇ ਨੂੰ ਮਾਰਨਾ ਕਬੂਲ ਕਰ ਲਵੇ ਸ਼ਬਦ ਦੀ ਵਿਚਾਰ ਦੇ ਨਾਲ, ਕਹਿੰਦੇ ਫਿਰ ਇਹਦੀ ਵੀ ਮੈਲ ਚਲੀ ਜਾਂਦੀ। ਰਤਨ ਪਦਾਰਥ ਘਰ ਤੇ ਪਾਇਆ, ਪੂਰੇ ਸਤਿਗੁਰ ਸ਼ਬਦ ਸੁਣਾਇਆ, ਰਤਨ ਪਦਾਰਥ ਕਿਤੋਂ ਬਾਹਰੋਂ ਨਹੀਂ ਲੱਭਣਾ। ਜਿਹਨੂੰ ਆਤਮਾ ਵਾਹਿਗੁਰੂ ਕਹਿੰਦੇ ਨੇ ਉਹ ਤੁਹਾਡੇ ਅੰਦਰ ਆ, ਸਭ ਦੇ ਅੰਦਰ ਹੈ। ਨੌ ਨੇ ਦਮਰਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਆਨਾ ਤੈ ਨਾਦ, ਕਹਿ ਨਾ ਜਾਈਏ ਚਾਰਜ ਵਿਸਮਾ। ਉਹ ਫਿਰ ਰਤਨ ਪਦਾਰਥ ਕਰਤੇ ਪਾਇਆ, ਪੂਰੇ ਸਤਿਗੁਰ ਸ਼ਬਦ ਸੁਣਾਇਆ, ਗੁਰ ਪ੍ਰਸ਼ਾਦੀ ਮਿਟਿਆ ਅੰਧਿਆਰਾ। ਜਦੋਂ ਗੁਰੂ ਦੀ ਕਿਰਪਾ ਹੋ ਗਈ ਉਸ ਵੇਲੇ ਫਿਰ ਹਨੇਰਾ ਮਿਟ ਗਿਆ। ਘੱਟ ਚਾਨਣ ਆਪ ਪਛਾਣਿਆ, ਜਦੋਂ ਘੱਟ ਦੇ ਵਿੱਚ ਪ੍ਰਕਾਸ਼ ਹੋ ਗਿਆ ਉਸ ਵੇਲੇ ਫਿਰ ਆਪਣੇ ਆਪ ਨੂੰ ਪਛਾਣ ਲੈਂਦਾ, ਕਿਉਂਕਿ ਹਨੇਰਾ ਮਿਟ ਗਿਆ ਉਹਦਾ। ਸੋ ਹਨੇਰਾ ਹੀ ਜਿਹੜੀ ਚੀਜ਼ ਹੈ ਉਹ ਸਾਰਿਆਂ ਨਾਲੋਂ ਖਤਰਨਾਕ ਹੈ। ਆਪ ਪਾਏ ਤੇ ਆਪਾਂ ਵੇਖਿਆ, ਜਦੋਂ ਹਨੇਰਾ ਮਿਟ ਗਿਆ ਫਿਰ ਕੀ ਦੇਖਦਾ ਵੀ ਵਾਹਿਗੁਰੂ ਇਹ ਸਾਰਿਆਂ ਨੂੰ ਪੈਦਾ ਕਰਦਾ, ਤੇ ਵਾਹਿਗੁਰੂ ਇਹ ਦੇਖਦਾ ਤੇ ਸਤਿਗੁਰੂ ਸਤਿਗੁਰ ਸੇ ਵੈਸੋ ਜਨ ਲੇਖ ਹੈ। ਜਿਹੜਾ ਸਤਿਗੁਰੂ ਦੇ ਵਿਸ਼ਵਾਸ ਵਿੱਚ ਆਉਂਦਾ ਹੈ, ਨਾਨਕ ਨਾਮ ਵਸਾ ਘੱਟ ਅੰਤਰ, ਗੁਰ ਕਿਰਪਾ ਤੇ ਪਾਵਣੇ। ਜਿਹੜਾ ਸਤਿਗੁਰੂ ਦੀ ਸੇਵਾ ਕਰਦਾ ਹੈ, ਸਤਿਗੁਰ ਸੇਵਾ ਹੈ, ਸੋ ਜਨ ਲੇਖ ਹੈ। ਸੋ ਇਸ ਤਰ੍ਹਾਂ ਕਹਿਣ ਲੱਗੇ ਪ੍ਰੇਮੀਆ, ਗੁਰੂ ਸਰੋਵਰ ਦੇ ਵਿੱਚੋਂ ਗੁਰੂ ਦੇ ਵਚਨਾਂ ਰੂਪੀ ਮੋਤੀ ਜਿਹੜੇ ਚੁਗਦੇ ਨੇ ਉਹ ਤਾਂ ਕਹਿੰਦੇ ਪਰਮਹੰਸ ਹੁੰਦੇ ਨੇ, ਇਸ ਕਰਕੇ ਉਹ ਵੱਡੇ ਹੁੰਦੇ ਨੇ। ਪਰਮਹੰਸ ਤਿੰਨ ਤੇ ਅਧਿਕਾਈ, ਮੁਕਤਾ ਮੁਕਤੀ ਚਾਹੇ ਸਦਾਏ, ਮਾਨਸ ਗੁਰੂ ਸ਼ਬਦ ਕੇ ਮਾਹੀ, ਲੇਤ ਆਹਾਰ ਅਪਾਰ ਰਹਿ। ਜਿਹੜਾ ਗੁਰੂ ਹੁੰਦਾ ਹੈ ਉਹਦੇ ਸ਼ਬਦ ਦਾ ਆਹਾਰ ਉਹ ਲੈਂਦੇ ਨੇ। ਦੇ ਆਤਮਾ ਮਿਲੇ ਇੱਕ ਭੁੱਲੇ, ਕਹਿੰਦੇ ਦੇਹ ਦੇ ਆਤਮਾ ਦੋ ਚੀਜ਼ਾਂ ਇਕੱਠੀਆਂ ਹੋ ਗਈਆਂ, ਇੱਕ ਤਾਂ ਪੰਜ ਤੱਤ ਦਾ ਧਨ ਹੈ, ਇੱਕ ਇਹਦੇ ਵਿੱਚ 19 ਤੱਤਾਂ ਦਾ ਛੋਟਾ ਸਰੀਰ ਹੈ ਜਿਹਨੂੰ ਈਥਰੀਕਲ ਬਾਡੀ ਕਹਿੰਦੇ ਨੇ, ਆਹ ਫਿਜ਼ੀਕਲ ਬਾਡੀ ਹੈ, ਇਹਦੇ ਚ ਭੁੱਲ ਗਏ ਅਸੀਂ ਇਹਨੂੰ ਆਪਣਾ ਆਪਾਂ ਕਹਿਣ ਲੱਗ ਗਏ। ਤੇ ਮਹਾਰਾਜ ਨੇ ਇੱਕ ਥਾਂ ਦੇ ਉੱਤੇ ਐਸਾ ਫਰਮਾਨ ਕੀਤਾ,
ਮਿਲ ਗਈ ਭੂਮੀ ਨਾਲ ਨਿਰਮਲ ਬੂੰਦ ਆਕਾਸ਼,
ਕੀ ਮਿਲ ਗਈ ਭੂਮ ਵਿਕਾਰ, ਬਿਨ ਸੰਗਤ ਮਾਨ ਨਹੀਂ ਹੋਏ ਗਈ ਪਟਸ਼ਾ। ਜਦੋਂ ਇਸ ਚੀਜ਼ ਦੀ ਵਿਚਾਰ ਮਨ ਵਿੱਚ ਆ ਜਾਵੇ ਕਿ ਇੱਕ ਤਾਂ ਦੇਹ ਹੈ ਜਿਹਨੂੰ ਮਿੱਟੀ ਕਿਹਾ ਗਿਆ, ਭੂਮੀ ਕਿਹਾ ਗਿਆ, ਇੱਕ ਇਹਦੇ ਚ ਨਿਰਮਲ ਬੂੰਦ ਹੈ ਜਿਹਨੂੰ ਆਤਮਾ ਕਿਹਾ ਗਿਆ, ਇਹ ਜਦ ਦੋਹਾਂ ਦਾ ਮੇਲ ਹੋ ਜਾਂਦਾ ਹੈ ਫਿਰ ਕਹਿੰਦੇ ਜਦੋਂ ਟੁੱਟ ਜਾਂਦੀ ਹੈ ਪਰਮੇਸ਼ਰ ਨਾਲੋਂ ਐ ਹੋ ਜਾਂਦੀ ਹੈ, ਇਹ ਜਿਵੇਂ ਸਵਾਹ ਹੁੰਦੀ ਹੈ ਪੱਠ ਦੀ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਲਾਏ, ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਹੁਣ ਅੱਡ ਅੱਡ ਕੌਣ ਕਰੇ, ਇਹਨੂੰ ਗਲਤੀ ਇਹ ਹੋ ਗਈ ਕਿ ਆਪਣੇ ਆਪ ਨੂੰ ਇਹ ਦੇਹ ਮੰਨ ਬੈਠੀ ਵੀ ਮੈਂ ਦੇਹ ਹਾਂ ਸਾਢੇ ਤਿੰਨ ਹੱਥ ਦੀ। ਦੇਹ ਆਤਮਾ ਮਿਲ ਇੱਕ ਪਏ, ਇਹ ਦੋਵੇਂ ਇੱਕ ਬਣ ਗਏ, ਮੈਂ ਬਣ ਗਿਆ ਦੋਹਾਂ ਦਾ ਰਲ ਕੇ। ਹੁਣ ਆਪਣੇ ਆਪ ਨੂੰ ਭੁਲੇਖੇ ਨਾਲ ਦੇਹ ਮੰਨੀ ਜਾਂਦਾ, ਦੇਹ ਦੀ ਤਾਂ ਅਵਸਥਾ ਹੈ ਬਾਲ ਜਵਾਨੀ ਯਾਰ ਬਿਰਧ ਫੁੱਲ ਤੀਨ ਅਵਸਥਾ ਜਾਣ, ਪਹਿਲਾਂ ਬਾਲ ਸੀ ਫਿਰ ਜਵਾਨ ਹੋ ਗਈ ਫਿਰ ਬਿਰਧ ਹੋ ਗਈ ਫਿਰ ਕੀ ਹੋਊਗਾ, ਫਿਰ ਇਹ ਖਤਮ ਹੋ ਜਾਂਦੀ ਹੈ ਫਿਰ ਨਵੀਂ ਦੇਹ ਮਿਲ ਜਾਂਦੀ ਹੈ ਫਿਰ ਉਹਨੂੰ ਕਹਿਣ ਲੱਗ ਜਾਂਦਾ ਮੈਂ ਆ, ਫਿਰ ਮਿਲ ਜਾਂਦੀ ਹੈ ਫਿਰ ਮੈਂ ਕਹਿੰਦਾ। ਇਹ ਦੇਹ ਜਿਹੜੀ ਤੁਹਾਨੂੰ ਆਪਣੇ ਆਪਾਂ ਸਾਰੇ ਦੇਖਦੇ ਹਾਂ ਨਾ ਬੈਠੇ ਹੋਏ ਸ਼ੀਸ਼ੇ 'ਚ ਦੇਖਦੇ ਹਾਂ ਵੀ ਆਹ ਮੈਂ ਆ, ਇਹ ਪਹਿਲਾਂ ਨਹੀਂ ਸੀਗੀ ਸਾਧਸੰਗ ਜੀ ਸਾਡੇ ਕੋਲ, ਹੁਣ ਹੈਗੀ ਥੋੜੀ ਦੇਰ ਵਾਸਤੇ, ਥੋੜੀ ਦੇਰ ਬਾਅਦ ਸਾਡੇ ਕੋਲ ਫੇਰ ਨਹੀਂ ਹੋਣੀ, ਇਹਨੂੰ ਫਿਰ ਅਸੀਂ ਕਿਉਂ ਮੰਨੀਏ। ਆ ਕਮੀਜ਼ ਪਾਇਆ ਹੋਇਆ ਮੇਰੇ, ਇਹ ਪਹਿਲਾਂ ਮੇਰੇ ਕੋਲ ਹੈ ਨਹੀਂ ਸੀ, ਜਦ ਸਮਾਇਆ ਨਹੀਂ ਸੀ, ਜਦ ਮੈਂ ਪਹਿਨਿਆ ਨਹੀਂ ਸੀ ਜਦ ਵੀ ਮੇਰੇ ਕੋਲ ਨਹੀਂ ਸੀਗਾ, ਮੈਂ ਹੁਣ ਥੋੜੀ ਦੇਰ ਵਾਸਤੇ ਪਹਿਨ ਲਿਆ, ਤੇ ਜਦ ਫਟ ਗਿਆ ਇਹ ਮੇਰੇ ਕੋਲ ਫੇਰ ਨਹੀਂ ਹੋਣਾ, ਇਹਨੂੰ ਮੈਂ ਆਪਣਾ ਆਪਾ ਕਿਉਂ ਮੰਨਾ ਗਲਤੀ ਨਾਲ? ਇੱਥੇ ਵਿਚਾਰ ਕਰਕੇ ਸੋਚੋ ਜਰਾ ਗੱਲ, ਕਿਉਂਕਿ ਬਾਣੀ ਪੜ੍ਹਦੇ ਹੋ ਸੁਣਦੇ ਹੋ, ਉੱਚਾ ਉੱਠਣਾ ਚਾਹੀਦਾ। ਇੱਥੇ ਹੀ ਹੇਠਾਂ ਹੀ ਗੇੜੇ ਖਾਈ ਗਏ ਤਾਂ ਸਤਸੰਗ ਦਾ ਫਾਇਦਾ ਕੀ ਹੋਏਗਾ? ਸਤਸੰਗ ਦਾ ਫਾਇਦਾ ਹੁੰਦਾ ਕਿ ਅਸੀਂ ਆਪਣੇ ਆਪ ਨੂੰ ਪਛਾਣੀਏ, ਲੇਕਿਨ ਕੋਈ ਨਹੀਂ ਪਛਾਣਦਾ, ਕੋਈ ਨਹੀਂ ਪਛਾਣ। ਸਾਰੇ ਦੇਹ ਮੰਨਦੇ ਆ ਸਾਡੇ ਤਿੰਨ ਹੱਥ ਦੀ। ਮੈਂ ਜਦ ਮਹਾਰਾਜ ਜੀ ਨੂੰ ਪਹਿਲੀ ਵਾਰੀ ਮਿਲਿਆ 34 ਜਾਂ 35 ਸਨ ਸੀਗਾ, ਬੜੀ ਭਾਵਨਾ ਮਨ ਦੀ ਹੋਰ ਤਰ੍ਹਾਂ ਬਣੀ ਹੋਈ ਸੀ ਬਈ। ਸੰਤ ਜਿਹੜੇ ਹੁੰਦੇ ਨੇ ਮੈਲਿਆਂ ਮੈਲਿਆਂ ਕੱਪੜਿਆਂ ਵਾਲੇ ਹੁੰਦੇ ਨੇ, ਪਾਟੇ ਹੋਏ, ਵਿਆਹੀਆਂ ਪਾਟੀਆਂ ਹੋਣ, ਹੱਥ ਖੁਰਦਰੇ ਜੇ ਹੋਣ, ਐਵੇਂ ਹੀ ਮੈਲਾ ਜਿਹਾ ਭਰਨਾ ਸਿਰ ਤੇ ਬਲੇਟਿਆ ਹੋਵੇ ਤੇ ਨੰਗੇ ਪੈਰੀਆਂ ਤੁਰਿਆ ਫਿਰਦਾ ਹੋਵੇ, ਧਰਤੀ ਤੇ ਹੀ ਸੌਂ ਜੇ, ਸਾਡੀ ਭਾਵਨਾ ਇਹ ਸੀ ਵੀ ਇਹੋ ਜਿਹੇ ਸੰਤ ਹੁੰਦੇ। ਪਹਿਲੀ ਵਾਰੀ ਕਿਸੇ ਮਹਾਤਮਾ ਨਾਲ ਵਾਹ ਪਿਆ ਜਿਹਨਾਂ ਚ ਇਹ ਅਵਸਥਾ ਨਹੀਂ ਸੀ, ਸੋਹਣੇ ਵਸਤਰ ਪਹਿਨੇ ਹੋਏ ਸੀ, ਹੋਸ਼ ਆਵਾਜ਼ ਨਾਲ ਸੋਹਣੇ ਸਾਫ਼ ਸੁਥਰੇ ਸੀ। ਇੱਕ ਨਿਗਾਹ ਨਾਲ ਦੇਖਿਆ, ਪਹਿਲੀ ਵਾਰੀ ਹੋਰ ਤਰ੍ਹਾਂ ਖਿਆਲ ਆਇਆ, ਬਾਹਰ ਖੜ ਗਿਆ ਮੈਂ, ਮਹਾਰਾਜ ਜੀ ਅੰਦਰ ਚਲੇ ਗਏ। ਉਹਦੇ ਬਾਅਦ ਬਚਨ ਸ਼ੁਰੂ ਕਰ ਲਏ, ਬੇਬੇ ਸਾਡੀ ਬਾਹਰ ਆਈ, ਕਹਿੰਦੀ ਚੱਲ ਤੂੰ ਅੰਦਰ। ਮੈਂ ਕਿਹਾ ਮੈਂ ਦਰਸ਼ਨ ਤਾਂ ਕਰ ਲਏ। ਉਹ ਫਿਰ ਚਲੀ ਗਈ, ਮੈਨੂੰ ਕਹਿ ਕੇ ਮੈਂ ਆਉਣਾ। ਫਿਰ ਦੂਰੀ ਵਾਰੀ ਆਈ, ਜਾਂ 30 ਵਾਰੀ ਉੱਠਣ ਲੱਗੀ, ਮਹਾਰਾਜ ਜੀ ਕਹਿੰਦੇ ਕੀ ਗੱਲ? ਕਹਿੰਦੇ ਜੀ ਮੁੰਡਾ ਮੇਰਾ ਬਾਹਰ ਖੜਾ, ਆਉਂਦਾ ਨਹੀਂ ਹੈ। ਉਹ ਬਾਹ ਨਾਲ ਜ਼ੋਰ ਨਾਲ ਖਿੱਚਿਆ, ਤਕੜੀ ਬਾਹ ਸੀ, ਮੇਰਾ ਪੌੜੀਆਂ ਦਾ ਇੱਕ ਫੋਡਾ ਜਿਹਾ ਸੀ, ਉਹ ਫੜਿਆ ਹੋਇਆ, ਉਹਨੂੰ ਨਹੀਂ ਸੀ ਪਤਾ। ਉਹ ਝਟਕਾ ਮਾਰ ਕੇ ਮੇਰੇ ਤੇ ਛਡਾ ਲਿਆ, ਕਹਿੰਦੀ ਬੜਾ ਜ਼ੋਰ ਹੈ ਤੇਰੇ ਚ, ਅੰਦਰ ਲੈ ਗਈ। ਮੈਂ ਜੇ ਮੈਂ ਛੱਡ ਮਹਾਂਪੁਰਸ਼ ਕੀ ਕਹਿਣਗੇ, ਤੂੰ ਮੈਨੂੰ ਤੋਂ ਹੀ ਜਾਣੀ। ਅੰਦਰ ਚਲੇ ਗਏ, ਮੈਂ ਜਾ ਕੇ ਨਮਸਕਾਰ ਕਰਕੇ ਖੜ ਗਿਆ ਮਹਾਰਾਜ ਦੇ ਸਾਹਮਣੇ। ਐਂ ਦੇਖਿਆ ਮੈਨੂੰ, ਕਹਿੰਦੇ ਤੂੰ ਕੌਣ ਹੈ? ਇਹ ਸਵਾਲ ਪਹਿਲੀ ਵਾਰੀ ਉਹ ਸੁਣਿਆ ਸੀ ਵੀ ਤੂੰ ਕੌਣ ਹੈ, ਮੈਂ ਤਾਂ ਕਦੇ ਦੇਖਿਆ ਨਹੀਂ, ਸਕੂਲ ਚ ਪੜ੍ਹਦੇ ਸੀ, ਨਾ ਇਹ ਕਦੇ ਗੱਲਾਂ ਸੁਣੀਆਂ। ਚੁੱਪ ਕਰ ਗਿਆ ਮੈਂ। ਸੰਗਤ ਕਹਿੰਦੀ, ਕਹਿੰਦੇ ਤੈਨੂੰ ਪੁੱਛਿਆ ਤੂੰ ਕੌਣ ਹੈ? ਮੈਂ ਕਿਹਾ ਮੈਂ ਦੱਸਦਾ। ਇਹ ਕਹਿੰਦਾ ਇਹਦੇ ਚ ਦੱਸਣ ਦੀ ਕਿਹੜੀ ਲੋੜ ਹੈ? ਮਹਾਰਾਜ ਕਹਿੰਦੇ ਚੁੱਪ ਖਾਮੋਸ਼। ਇੱਕ ਮਿੰਟ ਲੰਘ ਗਿਆ, ਮਹਾਰਾਜ ਜੀ ਕਹਿੰਦੇ ਦੱਸਿਆ ਨਹੀਂ। ਮੈਂ ਕਿਹਾ ਦੱਸਦਾ ਮਹਾਰਾਜ। ਡੇਢ ਮਿੰਟ ਫੇਰ ਲੰਘ ਗਿਆ, ਚੁੱਪ ਖੜਾ। ਉਹ ਫਿਰ ਬੋਲ ਪਏ ਕਾਲੇ ਬੰਦੇ, ਕਹਿੰਦੇ ਤੈਨੂੰ ਐ ਸਵਾਲ ਕਰਦੇ ਨੇ, ਕੋਈ ਅੰਗਰੇਜ਼ੀ ਬੋਲਦੇ ਨੇ ਬਈ, ਤੈਨੂੰ ਐ ਪੁੱਛਦੇ ਤੂੰ ਕੌਣ ਹੈ? ਮਹਾਰਾਜ ਕਹਿੰਦੇ ਚੁੱਪ ਕਰੋ ਤੁਸੀਂ। ਮੈਂ ਕਿਹਾ ਦੱਸਦਾ ਮਹਾਰਾਜ। 3.5 ਮਿੰਟ ਲੰਘ ਗਏ, ਉਹ ਮੈਂ ਜਿਵੇਂ ਖੜਾ, ਮੈਨੂੰ ਨਹੀਂ ਪਤਾ ਲੱਗਦਾ ਮੈਂ ਕੌਣ। ਮਹਾਰਾਜ ਜੀ ਕਹਿੰਦੇ ਦੱਸਿਆ ਨਹੀਂ ਫਿਰ? ਮੈਂ ਕਿਹਾ ਮਹਾਰਾਜ ਮੈਨੂੰ ਦੱਸਣਾ ਨਹੀਂ ਆਉਂਦਾ। ਗੰਭੀਰ ਹੋ ਗਏ ਜਦ ਇੰਨੀ ਗੱਲ ਸੁਣੀ ਵੀ ਇਹ ਮੁੰਡਾ ਕਿਸੇ ਕਿਨਾਰੇ ਤੇ ਪਹੁੰਚਦਾ, ਦੱਸ ਨਹੀਂ ਸਕਦਾ ਵੀ ਮੈਂ ਕੌਣ। ਕਹਿੰਦੇ ਕਿਵੇਂ ਨਹੀਂ ਦੱਸ ਸਕਦਾ? ਮੈਂ ਕਿਹਾ ਮਹਾਰਾਜ ਮੈਂ ਦੇਖੋ ਜਿਵੇਂ ਮੈਂ ਸੋਚਿਆ ਉਵੇਂ ਹੀ ਤੁਹਾਨੂੰ ਦੱਸ ਦਿੰਦਾ ਵੀ ਪਹਿਲਾਂ ਮੈਂ ਸੋਚਿਆ ਬਈ ਮੈਂ ਇਹਨਾਂ ਦੇ ਸਾਹਮਣੇ ਖੜਾ, ਜੇ ਮੈਂ ਪੰਗਤ ਚ ਰੋਟੀ ਖਾਂਦਾ ਹੋਵਾਂ, ਕੋਈ ਪੁੱਛੇ ਵੀ ਤੂੰ ਕੌਣ ਹੈ, ਤਾਂ ਫਿਰ ਮੈਂ ਆਪਣੀ ਜਾਤ ਦੱਸਾਂ ਮੈਂ ਫਲਾਣਾ, ਕਿਉਂਕਿ ਉਹਨਾਂ ਦਿਨਾਂ ਚ ਜਾਤ ਪਾਤ ਬੜੀ ਜਾਂਦੀ। ਜੇ ਮੈਂ ਦਰਵਾਜ਼ਾ ਖੜਕਾਉਂਦਾ, ਦਰਵਾਜ਼ਾ ਬੰਦ ਹੁੰਦਾ, ਹਨੇਰਾ ਹੁੰਦਾ, ਪੁੱਛੇ ਤੂੰ ਕੌਣ ਹੈ, ਤਾਂ ਮੈਂ ਆਪਣਾ ਨਾਂ ਲੈਂਦਾ ਵੀ ਮੈਂ ਫਲਾਣਾ। ਤੇ ਜੇ ਮੈਂ ਸਾਹਮਣੇ ਖੜਦਾ, ਮੇਰੇ ਕੱਪੜੇ ਕੋਈ ਸ਼ੱਕੀ ਪਾਏ ਹੁੰਦੇ, ਪਤਾ ਨਾ ਲੱਗਦਾ ਵੀ ਬੀਬੀ ਹੈ ਕਿ ਭਾਈ ਹੈ, ਫਿਰ ਮੈਂ ਦੱਸਦਾ ਜੀ ਮੈਂ ਮੁੰਡਾ। ਮਹਾਰਾਜ ਇਹ 3 ਗੱਲਾਂ ਤਾਂ ਹੈ ਨਹੀਂ ਸੀ। ਕਹਿੰਦੇ ਫੇਰ ਫਿਰ ਮੇਰੇ ਮਨ ਚ ਆਈ ਵੀ ਮੈਂ ਨੌਂ ਦੱਸਾਂ, ਨੌਂ ਦਾ ਮੈਨੂੰ ਪਤਾ ਲੱਗ ਗਿਆ ਵੀ ਨੌਂ ਮੈਂ ਕਿਵੇਂ ਦੱਸਾਂ। 11 ਸਾਲ ਤੋਂ ਮੇਰਾ ਨੌਂ ਬਰਿਆਮ ਸਿੰਘ ਹੈ, 5 ਸਾਲ ਪਹਿਲਾਂ ਹੋਰ ਨੌਂ ਸੀ ਨਿਆਣਿਆਂ ਦਾ ਰੱਖਿਆ ਹੋਇਆ। ਜਦ ਅੰਮ੍ਰਿਤ ਛਕਿਆ 3 ਸਾਲ, 3.5 ਸਾਲ ਦੇ, ਜਦ ਨੌਂ ਇਹ ਹੋਇਆ, ਪਹਿਲਾਂ ਕੋਈ ਹੋਰ ਸੀ। ਫਿਰ ਮੈਂ ਕਿਹਾ ਮਹਾਰਾਜ ਮੇਰੇ ਮਨ ਚ ਆਇਆ ਵੀ ਐਂ ਕਹਾਂ ਵੀ 1 ਸਾਲ ਮੈਂ ਆ ਸੀਗਾ, 1 ਸਾਲ ਆ ਹੋ ਗਿਆ, ਇਹ ਹਾਸੇ ਵਾਲੀ ਗੱਲ ਸੀ। ਫਿਰ ਮੈਂ ਪਿਛਲੇ ਜਨਮ ਚਲਿਆ ਗਿਆ। ਮੈਂ ਕਿਹਾ ਉਸ ਵੇਲੇ ਬੇਬੇ ਸਾੜੀ ਦੱਸ ਦਿੰਦੀ ਆ ਤੇਰਾ ਨਾਂ ਹਰਨਾਮ ਸਿੰਘ ਸੀ। ਫਿਰ ਉਸ ਤੋਂ ਮੈਂ ਪਿੱਛੇ ਚਲਿਆ ਗਿਆ। ਚਲਦੇ ਚਲਦੇ ਮਹਾਰਾਜ ਤੁਸੀਂ ਪਾਉਣੀ ਕਮਾਉਣੀ ਸ਼ੁਰੂ ਕਰ ਦਿਓ, ਇਹਨੂੰ ਕਰੋੜਾਂ ਸਾਲ ਅਰਬਾਂ ਸਾਲ ਪਿੱਛੇ ਲੈ ਜਾਓ, ਉਦਣ ਲੈ ਜਾਓ ਜਿੱਦਣ ਦੁਨੀਆਂ ਪਹਿਲੇ ਦਿਨ ਬਣੀ ਸੀ। ਤੇ ਹੁਣ ਮੈਨੂੰ ਐ ਨਹੀਂ ਪਤਾ ਲੱਗਦਾ ਵੀ ਮੈਂ ਉਦਣ ਵੀ ਸੀਗਾ ਕਿ ਉਦਣ ਬਣਿਆ ਜਿੱਦਣ ਪਹਿਲੇ ਦਿਨ ਸੰਸਾਰ ਬਣਿਆ। ਮਹਾਰਾਜ ਕਹਿੰਦੇ ਬਹਿ ਜਾ ਤੂੰ, ਨੇਤਰ ਬੰਦ ਕਰ ਲੈ। 45 ਮਿੰਟ ਮੈਂ ਬੈਠਾ ਰਿਹਾ, ਨਾ ਕੋਈ ਵਚਨ ਕਰੇ, ਕੋਈ ਨਾ ਕਰੇ, ਨਾ ਸੰਗਤ ਨੇ, ਚੁੱਪ ਕਰ ਗਏ ਸਾਰੇ, ਕਿਸੇ ਦੀ ਸਮਝ ਚ ਆਈ ਗੱਲ, ਕਿਸੇ ਦੀ ਨਾ ਆਈ। 45 ਮਿੰਟ ਬਾਅਦ ਮਹਾਰਾਜ ਕਹਿੰਦੇ ਨੇਤਰ ਖੋਲ। ਕਹਿੰਦੇ ਕਿਵੇਂ ਲੱਗਦਾ ਰਿਹਾ? ਮੈਂ ਕਿਹਾ ਮਹਾਰਾਜ ਐਂ ਲੱਗਦਾ ਰਿਹਾ ਇੱਕ ਬਹੁਤ ਵੱਡੇ ਪ੍ਰਕਾਸ਼ ਤੋਂ ਇੱਕ ਛੋਟੀ ਜਿਹੀ ਕਿਰਨ ਅੱਡ ਹੋ ਕੇ ਤੁਰ ਪਈ। ਕਹਿੰਦੇ ਬਸ ਇੱਕ ਕਦਮ ਹੋਰ ਪੱਟ ਲੈ। ਮੈਂ ਸਮਝ ਗਿਆ ਵੀ ਇਹ ਕਹਿੰਦੇ ਨੇ ਵੀ ਜਿੱਥੋਂ ਕਿਰਨ ਅੱਡ ਹੁੰਦੀ ਆ ਉਹਦੇ ਵਿੱਚ ਹੀ ਸਮਾ ਜਾ, ਪਿੱਛੇ ਹੀ ਮੁੜ ਜਾ, ਆਪਣੇ ਘਰ ਚਲਿਆ ਜਾ। ਗੱਲ ਬਹੁਤ ਵੱਡੀ ਸੀ ਗਿਆਨ ਦੀ। ਵਚਨ ਕਰਿਆ ਉਹਨਾਂ ਨੇ ਕੋਈ ਐਸਾ ਜਿਹੜਾ ਸੰਗਤ ਚ ਨਹੀਂ ਪ੍ਰਗਟ ਕੀਤਾ ਜਾਂਦਾ। ਕਹਿਣ ਲੱਗੇ ਤੁਸੀਂ ਸਮਝੇ ਕੋਈ ਗੱਲ ਭਾਈ? ਚੁੱਪ ਨੇ ਸਾਰੇ, ਕਿਸੇ ਦੀ ਸਮਝ ਨਹੀਂ ਪਈ। ਮੈਨੂੰ ਕਹਿਣ ਲੱਗੇ ਇਹਨੂੰ ਦੱਸ ਤਾਂ ਕੋਈ ਨਹੀਂ ਸਕਦਾ, ਪਰ ਜਿੱਥੇ ਦੀ ਤੂੰ ਗੱਲ ਕਰਦਾ ਹੈ ਉਹਨੂੰ ਜੀਵਾਤਮਾ ਕਹਿੰਦੇ ਨੇ। ਇਹ ਨਿਰਮਲ ਸੀ ਬੂੰਦ ਅਕਾਲ ਪੁਰਖ ਦਾ, ਕਹੋ ਕਬੀਰ ਹਮ ਰਾਮ ਕੀ ਅੰਸ਼। ਇਹ ਜਦੋਂ ਪ੍ਰਕਿਰਤੀ ਦੇ ਨਾਲ ਰਲੀ, ਮਿੱਟੀ ਦੇ ਨਾਲ ਰਲੀ, ਤਿਰਗੁਣ ਮਾਇਆ ਇੱਥੇ ਰਜੋਗੁਣ ਤਮੋਗੁਣ ਸਤੋਗੁਣ ਤਿੰਨ ਗੁਣੀ ਮਾਇਆ ਦੇ ਵਿੱਚ ਆ ਕੇ ਇਹਨੂੰ ਭੁਲੇਖਾ ਪੈ ਗਿਆ। ਇਹ ਆਪਣੇ ਸਰੂਪ ਨੂੰ ਤਾਂ ਭੁੱਲ ਗਈ ਤੇ ਆਪਣੇ ਆਪ ਨੂੰ ਦੇਹ ਸਮਝਣ ਲੱਗ ਗਈ। ਸੋ ਕਹਿੰਦੇ ਜਿਹੜੀ ਆਤਮਾ ਹੈ ਸਰੀਰ ਦੇ ਨਾਲ ਮਿਲ ਕੇ ਆਪਣੇ ਆਪ ਨੂੰ ਭੁੱਲ ਗਈ। ਇਹ ਜਿਹੜਾ ਸਰੀਰ ਹੈ ਪ੍ਰਿਥਮ ਨਾ ਹੁਤੀ ਭਵਿੱਖ ਨਾ ਰਹੇ, ਇਹ ਪਹਿਲਾਂ ਨਹੀਂ ਸੀਗਾ, ਗਾਂ ਨੂੰ ਰਹਿਣਾ ਨਹੀਂ ਹੈ। ਥੋੜੀ ਜਿਹੀ ਦੇਰ ਦਾ ਚਮਤਕਾਰ ਹੈ, ਤਸਵੀਰਾਂ ਦੇਖੀ ਜਾਂਦੇ ਨੇ ਵੀ ਆਹ ਮੇਰਾ ਦਾਦਾ ਮੇਰਾ ਪੜਦਾਦਾ, ਇਹ ਵੀ ਮਿਟ ਜਾਂਦੀਆਂ, ਕੋਈ ਨਿਸ਼ਾਨ ਨਹੀਂ ਰਹਿੰਦਾ। ਪੁਰਬ ਹੋ ਤੋ ਦੇਹ ਬਹੁਤ ਬਹੁਤ ਹੈ। ਕਹਿੰਦੇ ਇਸ ਤੋਂ ਵੀ ਪਹਿਲਾਂ ਬੇਅੰਤ ਦੇਹਾਂ ਧਰੀਆਂ ਨੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕਰਾਂਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਸੈਲ ਗਿਰ ਸੋਇਓ, ਕਿਤੇ ਰੁੱਖ ਬਿਰਖਾਂ ਮਚੀਨੇ, ਕਿਤੇ ਪਸ਼ੂ ਉਪਾਏ, ਕਿਤੇ ਨਾਗ ਕੁਲੀ ਮੇ ਆਏ, ਕਿਤੇ ਪੰਖ ਉਡਾਏ। ਅਜੇ ਵੀ ਨਹੀਂ ਪਤਾ ਲੱਗਦਾ ਤੂੰ ਕੌਣ ਹੈ, ਆਪਣੇ ਆਪ ਨੂੰ ਪਛਾਣ ਪਾਈ। ਕਹਿੰਦੇ ਧਨ ਪੁੰਨ ਜੜ ਹੈ ਕਛ ਨਾਹੇ ਨਿਸ਼ਾਨੀ। ਇਹ ਜਿਹੜੀ ਦੇਹ ਹੈ ਇਹ ਜੜ ਹੈ, ਇਹਦੇ ਚ ਜਾਗਰਤ ਨਹੀਂ ਭੋਰਾ ਜਿੰਨੀ ਵੀ ਆਤਮਾ ਦੀ ਸੱਤਾ ਕਰਕੇ ਇਹਦਾ ਦਿਮਾਗ ਚੱਲਦਾ। ਦੋ ਸ਼ਕਤੀਆਂ ਨੇ ਦਿਮਾਗ ਦੇ ਅੰਦਰ, ਇੱਕ ਇਲੈਕਟ੍ਰੋਨਿਕ ਹੈ ਇੱਕ ਮੈਗਨੇਟ। ਇਹ ਸਾਇੰਸ ਵਾਲੇ ਤਾਂ ਕਹਿੰਦੇ ਆਟੋਮੈਟਿਕ ਚੱਲ ਪੈਂਦੀਆਂ, ਨਹੀਂ ਸਾਧ ਸਕਦੀ ਇਹਨਾਂ ਨੂੰ ਵੀ ਹਰਕਤ ਦੇਣ ਵਾਲੀ ਉਹ ਸੱਤਾ ਹੈ ਜਿਹਨੂੰ ਆਤਮਾ ਕਹਿੰਦੇ। ਉਹ ਸੱਤਾ ਜਦੋਂ ਦੋਹਾਂ ਨੂੰ ਹਰਕਤ ਦਿੰਦੀ ਹੈ, ਬ੍ਰੇਨ ਦੇ ਵਿੱਚ ਅਵੇਅਰਨੈਸ ਆ ਜਾਂਦੀ ਹੈ, ਜਾਗਰਤ ਆ ਜਾਂਦੀ ਹੈ। ਉਹ ਜਾਗਰਤ ਆਉਂਦੀ ਸਾਰੇ ਮੈਂ ਬਣ ਜਾਂਦਾ, ਇੱਥੋਂ ਸਾਡਾ ਵਿਛੋੜਾ ਹੋ ਗਿਆ, ਬਿਨ ਸੰਗਤ ਇਉਂ ਮਾਂ ਨਹੀਂ। ਉਹ ਸੰਗਤ ਸਾਡੀ ਵਾਹਿਗੁਰੂ ਨਾਲੋਂ ਟੁੱਟ ਗਈ, ਹੋਏ ਗਈ ਭੱਠਛਾਰ, ਫਿਰ ਭੱਠਛਾਰ ਬਣੇ ਬੈਠੇ ਹਾਂ ਅਸੀਂ। ਸੋ ਸੱਤ ਆਤਮਾ ਨਿਰਣੈ ਕਰੇ, ਪੁਰਬ ਹੋ ਤੋ ਦੇਹ ਬਹੁਤ ਹੈ, ਅਬ ਪ੍ਰਤੱਖ ਅਰ ਹੈ ਰਹਿ ਭਵਿੱਖ। ਕਹਿੰਦੇ ਹੁਣ ਤਾਂ ਪ੍ਰਤੱਖ ਹੈ ਤੇ ਭਵਿੱਖ ਚ ਤਾਂ, ਹੁਣ ਆਤਮਾ ਪ੍ਰਤੱਖ ਹੈ, ਭਵਿੱਖ ਦੇ ਵਿੱਚ ਵੀ ਆਤਮਾ ਨੇ ਰਹਿਣਾ, ਸਰੀਰ ਨਹੀਂ ਰਹਿਣਾ। ਜਾਂ ਤੇ ਸੱਤ ਲਖੇ ਗੁਰਸਿੱਖ, ਜਿਹੜਾ ਸਿੱਖ ਹੈ ਗੁਰੂ ਦਾ, ਕਹਿੰਦੇ ਉਹ ਸੱਤ ਤੇ ਅਸੱਤ ਦੀ ਵਿਚਾਰ ਪਹਿਲਾਂ ਕਰਦਾ। ਸੋ ਉਹਦੇ ਬਾਰੇ ਮਹਾਰਾਜ ਨੇ ਇਸ ਤਰ੍ਹਾਂ ਫਰਮਾਨ ਕਰਿਆ। ਪਛਾਣ ਮਨਾ ਮੇਰਿਆ ਤੂੰ ਜੋਤ ਸਰੂਪ ਹੈ, ਪਛਾਣ ਮਨਾ ਮੇਰਿਆ ਤੂੰ ਜੋਤ ਸਰੂਪ ਹੈ। ਪਛਾਣ ਕਹਿੰਦੇ ਮਹਾਰਾਜ ਕਹਿੰਦੇ ਪਛਾਣ ਸਤਸੰਗ ਕਰਦਾ ਹੈ ਗੁਰੂ ਦੇ ਸਾਗਰ ਦੇ ਵਿੱਚੋਂ ਮੋਤੀ ਚੁਗ ਲੈ ਬਗਲਾ ਨਾ ਬਣ ਕਾਗ ਨਾ ਬਣ ਹੰਸ ਬਣ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਨ ਜੇ ਮੂਲ ਨੂੰ ਪਛਾਣੇਗਾ ਫੇਰ ਕੀ ਹੋਏਗਾ ਮੂਲ ਪਛਾਣੇ ਤਾਂ ਸੌ ਜਾਣੇ ਫੇਰ ਵਾਹਿਗੁਰੂ ਨੂੰ ਜਾਣ ਜਾਏਗਾ ਜਿੰਨਾ ਚਿਰ ਤੂੰ ਆਪਣੇ ਸਰੂਪ ਨੂੰ ਨਹੀਂ ਜਾਣਦਾ ਵਾਹਿਗੁਰੂ ਦੇ ਦਰਸ਼ਨ ਤੈਨੂੰ ਕਿੱਥੋਂ ਨਹੀਂ ਹੋ ਸਕਦੇ ਮਰਨ ਜੀਵਨ ਕੀ ਸੋਝੀ ਹੋਈ ਫੇਰ ਤੈਨੂੰ ਪਤਾ ਲੱਗ ਜੂ ਵੀ ਮਰਦੀ ਕਿਹੜੀ ਚੀਜ਼ ਹੈ ਜਿਉਂਦੀ ਕਿਹੜੀ ਚੀਜ਼ ਹੈ ਤੂੰ ਸਦਾ ਜਿਉਣਾ ਤੂੰ ਨੀ ਕਦੇ ਵੀ ਮਰਦਾ ਨਾ ਤੂੰ ਕਦੇ ਦੁਖੀ ਹੁੰਦਾ ਨਾ ਤੇਰਾ ਕਦੇ ਕਿਸੇ ਨਾਲ ਵਿਛੋੜਾ ਹੁੰਦਾ ਨਾ ਤੈਨੂੰ ਹਰਖ ਹੈ ਨਾ ਤੈਨੂੰ ਸੋਗ ਹੈ ਨਾ ਮਾਣ ਹੈ ਨਾ ਅਪਮਾਨ ਨਾ ਵਿਛੋੜਾ ਹੁੰਦਾ ਤੂੰ ਤਾਂ ਆਪਣੇ ਸਰੂਪ ਚ ਪਰਮ ਆਨੰਦ ਦੇ ਵਿਚ ਸਥਿਤ ਹੈ ਪਿਆਰਿਆ ਕਿਉਂ ਦੇਹ ਬਣਿਆ ਬੈਠਾ ਹੈ ਆਪਣੇ ਆਪ ਨੂੰ ਦੇਹ ਬਣਾਈ ਬੈਠਾ ਗੁਰਪ੍ਰਸ਼ਾਦੀ ਇੱਥੇ ਜਾਣਾ ਤਾਂ ਦੂਜਾ ਭਾਵ ਨਾ ਹੋਈ ਗੁਰਪ੍ਰਸ਼ਾਦੀ ਇੱਕ ਹੋ ਜਾਣਾ ਜਦੋਂ ਇੱਕੋ ਜਾਣ ਜਾਏਗਾ ਗੁਰੂ ਦੀ ਕਿਰਪਾ ਨਾਲ ਇਹ ਦਵਾਇਤ ਖਤਮ ਹੋ ਜਾਇਆ ਕਰਦੀ ਆ ਦੂਜਾ ਭਾਵ ਨਹੀਂ ਹੋਇਆ ਫੇਰ ਨਤੀਜਾ ਕੀ ਹੋਏਗਾ ਵੀ ਗੱਲਾਂ ਨਾਲ ਜਾਣਿਆ ਨਾ ਮਹਾਰਾਜ ਕਹਿੰਦੇ ਮਨ ਸ਼ਾਂਤ ਆਈ ਬੱਜੀ ਵਧਾਈ ਵਧਾਈਆਂ ਹੋ ਗਈਆਂ ਸਭ ਪਾਸਿਓਂ ਵਧਾਈਆਂ ਮਿਲਦੀਆਂ ਨੇ ਕਿਉਂ ਮਿਲਦੀਆਂ ਨੇ ਕਿਉਂਕਿ ਪਾਸ ਹੋ ਗਿਆ PhD ਕਰ ਲਈ ਤਾਂ ਵਧਾਈਆਂ ਹੁੰਦੀਆਂ ਨੇ ਮਨ ਸ਼ਾਂਤ ਆਈ ਬੱਜੀ ਵਧਾਈ ਤਾਂ ਹੋਆ ਪ੍ਰਵਾਨ ਇਉਂ ਕਹੇ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਪਛਾਣ ਲਓ ਭਾਈ ਗੁਰੂ ਦੀ ਬਾਣੀ ਮੰਨਣੀ ਹੈ ਕਿ ਆਪਣੇ ਮਨ ਦੀ ਬਾਣੀ ਮੰਨਣੀ ਹੈ ਮਨ ਤਾਂ ਕਹਿੰਦਾ ਮੈਂ ਦੇਹ ਹਾਂ ਜਦੋਂ ਦੇਹ ਮੰਨ ਲਿਆ ਫੇਰ ਮੇਰਾ ਪੁੱਤਰ ਹੈ ਮੇਰੀ ਧੀ ਹੈ ਮੇਰਾ ਫਲਾਣਾ ਮੇਰੇ ਸਤਸੰਗੀ ਨੇ ਮੇਰੇ ਪਿਆਰੇ ਨੇ ਮੇਰੇ ਫਲਾਣੇ ਨੇ ਕਿਉਂਕਿ ਦੇਹ ਵਿੱਚ ਆ ਗਿਆ ਜਦੋਂ ਆਤਮਾ ਮੰਨ ਲਿਆ ਫੇਰ ਆਪਣਾ ਆਪਾ ਹੀ ਹੈ ਸਾਰੇ ਦੂਜਾ ਇੱਥੇ ਹੈ ਹੀ ਨਹੀਂ ਕੋਈ ਮਨ ਸਾਚਾ ਮੁੱਖ ਸਾਚਾ ਸੋਏ ਅਵਰ ਨਾ ਭੇਖਾ ਏ ਕਿਸਮਿਨ ਕੋਈ ਨਾਨਕ ਏ ਲੱਛਣ ਬਰਮ ਗਿਆ ਨੀ ਤੇ ਉਹ ਜਿਹੜਾ ਪਰਮੇਸ਼ਰ ਜਦੋਂ ਆਪ ਪਛਾਣ ਲਿਆ ਫੇਰ ਦਿਸਦਾ ਕੀ ਹੈ ਵੀ ਉਹ ਤਾਂ ਮੇਰੇ ਨਾਲ ਹੀ ਰਹਿੰਦਾ ਕਹਿੰਦੇ ਸਿਆਣ ਇਹਦੇ ਵਿੱਚ ਸਿਆਣਪ ਛੱਡਣੀ ਪੈਂਦੀ ਹੈ ਜਿੰਨਾ ਪੜ੍ਹਿਆ ਉਹਨੂੰ ਛੱਡ ਦੇ ਜਿੰਨੀਆਂ ਲਿਖਾਰੀਆਂ ਦੀਆਂ ਕਿਤਾਬਾਂ ਪੜ੍ਹੀਆਂ ਸਭ ਛੱਡ ਦੇ ਜਦੋਂ ਸ਼ਮਸ ਤਬਰੇਜ ਦੂਸਰੇ ਜਨਮ ਦੇ ਅੰਦਰ ਇਹ ਕਾਜ਼ੀ ਦਾ ਲੜਕਾ ਬਣਿਆ ਵੀ ਅਜੀਬ ਹਾਲਤ ਨਾਲ ਤੇ ਇਸ ਨੂੰ ਦਰਿਆ ਵਿੱਚ ਰੋੜ ਦਿੱਤਾ ਗਿਆ ਤੇ ਰੁੜਿਆ ਹੋਇਆ ਕਿਸੇ ਨੇ ਕੱਢ ਲਿਆ ਕੱਢਿਆ ਹੋਇਆ ਪਲ ਗਿਆ ਵੱਡਾ ਹੋ ਗਿਆ ਆਪਣੇ ਪਿਤਾ ਨੂੰ ਮਿਲਣ ਆਇਆ ਫਿਰ ਉਹ ਪਿਤਾ ਪੜ੍ਹਾ ਰਿਹਾ ਸੀ ਬਹੁਤ ਸਾਰੇ ਸਟੂਡੈਂਟ ਸੀ ਉਹਦੇ ਕੁਰਾਨ ਸ਼ਰੀਫ ਪੜ੍ਹਾ ਰਿਹਾ ਸੀ ਬੜੇ ਵੱਡੇ ਵੱਡੇ ਮਸਲੇ ਕਹਿੰਦਾ ਮੈਂ ਉਹਨੂੰ ਮਿਲਣਾ ਹੈ ਕਹਿੰਦੇ ਜੀ ਉਹ ਤਾਂ ਕਰ ਗਏ ਹੋਏ ਕਹਿਣ ਲੱਗਿਆ ਕੀ ਕਰਦੇ ਹੋ ਤੁਸੀਂ ਕਹਿੰਦੇ ਜੀ ਪੜ੍ਹਦੇ ਹਾਂ ਕਹਿੰਦੇ ਪੜ੍ਹਨ ਦੀ ਕੀ ਲੋੜ ਹੈ ਸਾਰੀਆਂ ਕਿਤਾਬਾਂ ਚੱਕ ਕੇ ਚ ਬੱਚੇ ਸਿੱਟਤੀਆਂ ਕਹਿੰਦੇ ਨਾਨਕ ਲੇਖੇ ਇੱਕ ਗੱਲ ਹੋਰ ਹੋਮੈ ਚੱਕਣਾ ਚਾਹ ਲੇਖੇ ਤਾਂ ਇੱਕ ਗੱਲ ਆਪਣੇ ਆਪ ਨੂੰ ਪਛਾਣਨ ਦੀ ਚਾਹੇ ਬਿਨਾਂ ਪੜ੍ਹੇ ਕਰ ਲੈ ਚਾਹੇ ਪੜ੍ਹ ਪੜ੍ਹ ਕੇ ਕਰ ਲੈ ਜੇ ਤਾਂ ਕਰ ਲਿਆ ਤਾਂ ਠੀਕ ਹੈ ਨਹੀਂ ਤਾਂ ਫਿਰ ਹੋਮੈ ਦੇ ਝਗਣੇ ਚਾਕ ਚ ਪਿਆ ਰਿਹਾ ਸਾਰੀ ਜ਼ਿੰਦਗੀ ਪੜ੍ਹ ਪੜ੍ਹ ਗੱਡੀ ਲੱਦੀ ਹੈ ਪੜ੍ਹ ਪੜ੍ਹ ਭਰੀ ਹੈ ਸਾਥ ਪੜ੍ਹ ਪੜ੍ਹ ਬੇੜੀ ਪਾਈ ਹੈ ਪੜ੍ਹ ਪੜ੍ਹ ਗੱਡੀ ਹੈ ਖਾਤ ਪੜ੍ਹੀ ਹੈ ਜੇਤੇ ਪਰਸ ਪੜੀਆ ਜੇਤੇ ਮਾਜ਼, ਪੜੀਆ ਜੇਤੀ ਆਰਜਾ, ਪੜੀਆ ਜੇਤੇ ਸਾਜ, ਨਾਨਕ ਲੇਖੇ। ਇੱਕ ਗੱਲ ਹੋਰ ਹੋਮੇ ਚੱਖਣਾ ਚ ਲੇਖੇ ਵਾਲੀ ਗੱਲ ਹੈ ਕਿ ਆਪਣੇ ਆਪ ਨੂੰ ਪਛਾਣ ਲੈ, ਮੰਨ ਤਾਂ ਲੈ ਵੀ ਮੈਂ ਦੇ ਨਹੀਂ ਹਾਂ। ਚੱਲ ਜੇ ਨਹੀਂ ਪਛਾਣ ਤਾਂ ਗੁਰੂ ਦੀ ਬਾਣੀ ਨੂੰ ਮੰਨ ਲੈ, ਤੇ ਬਾਣੀ ਨੂੰ ਮੰਨ ਕੇ ਜਿਵੇਂ ਹੰਸ ਮੋਤੀ ਚੁਗਦੇ ਆ, ਐਂ ਚੁਗ ਲੈ, ਆਪਣੇ ਹਿਰਦੇ ਚ ਵਸਾ ਲੈ ਇਸ ਨੂੰ। ਇੰਨਾ ਮੰਨ ਲੈ ਵੀ ਮੈਂ ਜੋਤ ਸਰੂਪ ਹਾਂ, ਮੈਂ ਨਹੀਂ ਮਰਦਾ, ਮੇਰਾ ਕਿਤੇ ਆਉਣਾ ਨਹੀਂ ਹੁੰਦਾ, ਕਿਤੇ ਜਾਣਾ ਨਹੀਂ ਹੁੰਦਾ, ਮੈਂ ਸਦਾ ਹੀ ਇੱਕ ਰਸ ਹਰ ਥਾਂ ਤੇ ਪਰਿਪੂਰਨ ਰਹਿਣਾ। ਜੈ ਜੈ ਮਨ ਤੂੰ ਥਾਮਦਾ, ਤੈ ਤੈ ਹਰ ਤੇਰੇ ਨਾਲੇ। ਮਨ ਦੌੜਦਾ ਜਿੱਥੇ ਵੀ ਜਾਂਦਾ, ਉੱਥੇ ਪਰਮੇਸ਼ਰ ਵੀ ਨਾਲ ਹੈ ਤੇ ਆਪਣਾ ਸਰੂਪ ਵੀ ਨਾਲ ਹੈ, ਆਤਮਾ। ਕਹਿੰਦੇ ਪੜ੍ਹਾਈਆਂ ਪੜ੍ਹਾਈਆਂ ਛੱਡ ਦੇ, ਜਿਹੜੀਆਂ ਕਿਤਾਬਾਂ ਨੁਕਤੇ ਤੈਂ ਪੜ੍ਹੇ ਨੇ ਨਾ, ਇਹਨਾਂ ਨੇ ਤੈਨੂੰ ਪਾਰ ਨਹੀਂ ਉਤਾਰਨਾ। ਮਨ ਚ ਇਹਨਾਂ ਨੂੰ ਨਾ ਰੱਖ, ਤੂੰ ਗੁਰੂ ਦੀ ਬਾਣੀ ਨੂੰ ਸਮਝ ਲੈ। ਮਨ ਸਿਆਣ ਪਛੋਡੀਏ, ਗੁਰ ਕਾ ਸ਼ਬਦ ਸੰਭਾਲੇ। ਗੁਰੂ ਦਾ ਸ਼ਬਦ ਕੀ ਹੈ? ਤੂੰ ਆਪਣੇ ਆਪ ਨੂੰ ਜੋਤ ਸਰੂਪ ਜਾਣ, ਇਹਨੂੰ ਸੰਭਾਲ ਲੈ ਹਿਰਦੇ ਚ। ਸਾਥ ਤੇਰੇ ਸੌ ਸੌ ਸਦਾ ਹੈ, ਇੱਕ ਖਿਨ ਹਰ ਨਾਮ ਸੰਭਾਲੇ। ਇੱਕ ਖਿਨ ਵੀ ਜੇ ਤੇਰੇ ਅੰਦਰ ਨਾਮ ਆ ਜਾਵੇ, ਇਹ ਭਾਵਨਾ ਆ ਜਾਵੇ ਵੀ ਵਾਹਿਗੁਰੂ ਮੇਰੇ ਨਾਲ ਹੈ, ਆਪੇ ਹੀ ਹੈ, ਮੈਂ ਵੀ ਉਹਦੀ ਅੰਸ ਹਾਂ, ਫੇਰ ਕਹਿੰਦੇ ਜਨਮ ਜਨਮ ਕੇ ਤੇਰੇ ਪਾਪ ਕੱਟੇ। ਲੈ ਇੰਨੀ ਗੱਲ ਸੁਣ, ਸਮਝ ਲਓ ਸਾਥ। ਕਹਿੰਦੇ ਇੰਨੇ ਚਿਰ ਦੇ ਨਾਲ ਜਨਮਾਂ ਜਨਮਾਂਤਰਾਂ ਦੇ ਪਾਪ ਕੱਟੇ, ਅੰਤ ਪਰਮ ਪਦਵੀ ਪਦ ਪਾਵੇ। ਪਰਮ ਪਦਵੀ ਜਿਹੜੀ ਬ੍ਰਹਮ ਗਿਆਨ ਦੀ ਹੈ ਉਹ ਪ੍ਰਾਪਤ ਹੁੰਦੀ ਹੈ। ਸੱਚੇ ਨਾਲ ਤੇਰਾ ਗੰਢ ਲੱਗਾ, ਗੁਰਮੁਖ ਸਦਾ ਸੰਭਾਲੇ। ਇਉਂ ਕਹੇ ਨਾਨਕ ਜੈ ਮਨ ਤੂੰ ਥਾਮਦਾ, ਤੈ ਹਰ ਸਦਾ ਤੇਰੇ ਨਾਲ। ਪਰ ਇਹਦੇ ਚ ਔਕੜ ਵੱਡੀ ਹੈ ਸਾਧ ਸਿੰਘ ਜੀ, ਗੱਲ ਸਮਝੀ ਹੋਈ ਨਹੀਂ ਅਸੀਂ ਸਮਝ ਸਕਦੇ, ਕਿਉਂਕਿ ਸਾਡੇ ਉੱਤੇ ਮਾਇਆ ਨੇ ਬਜਰ ਕਪਾਟ ਬੰਦ ਕਰ ਦਿੱਤੇ। ਜਿੱਥੇ ਪਰਮੇਸ਼ਰ ਰਹਿੰਦਾ ਸਾਡੇ ਕੋਲ ਹੈ, ਨੌ ਦਰਵਾਜੇ ਕਾਇਆ ਕੋਟ ਹੈ, ਦਸਵਾਂ ਗੁਪਤ ਰਖੀਜੈ, ਬਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਕਲੀਜੈ। ਇਸ ਤਰ੍ਹਾਂ ਨਾਲ ਪੜ ਲਓ।
ਦਸਮ ਦੁਆਰਾ ਮਿਲਦਾ ਜੇ ਮਨ ਸ਼ਬਦ ਨਾਲ ਜੁੜ ਜਾਵੇ, ਦਸਮ ਦੁਆਰਾ ਮਿਲਦਾ ਜੇ ਮਨ ਸ਼ਬਦ ਨਾਲ ਜੁੜ ਜਾਵੇ, ਦਸ
दरवाजे काया कोट है दसवा गुप्त रखीजे ना तो खुले ने दसवा बंद पे बजर कपाट ना खुलनी गुर शब्द कली जय जे शब्द नाल जुड़ जावे शब्द शब्द नूं इह आखदे ने हरेक दे अंदर शब्द बज रहे कोई बंदा ऐसा नहीं है जिन्हों शब्द ना हो सुन बजदा होवे लेकिन सुनदा क्यों नहीं महाराज कहिंदे माया तारी अतन्ना बोला एक्सट्रीम तक अन्ना हो गया एक्सट्रीम तक बोला हो गया शब्द ना सुनी बरौल कचौला सारा दिन रौला कचौला मन च मचिया रहिंदा एक सेकेंड वास्ते भी सुरती एकागर नहीं हुंदी अपने घर वल जाण दा जतन नहीं करदा बाहर ही बाहर रहिंदा जिन्ना बाहर रहना साध संगत जी चाहे प्रचार करना है चाहे कुछ है चंगे काम करने जाथे ही अंदर नहीं दाखिल हुंदा उन्ना चिरे बजर कपाट नहीं खुलिया करदे ते गुर शब्द दा नाल धुन लग जावे फिर शब्द खुल द्वारा खुल जांदा जदों खुल गया अनहद बाजे धुन बाजे दे गुर शब्द सुनी गया तितकट अंतर चानना कर भगत मिलीजै सब मैं एको वरदा जिन आपे रचन रचाई वाह वाह सचे पातशाह तू सची न फिर सारिया च दृष्टमान हो जाता महाराज कहते सतगुर मिलिया तावत थमिया जेड़ा मन दौड़दा फिरदा सी जदों गुरु मिल गया गुरु ने देता शब्द ते वो शब्द की कमाई करके अंदरला शब्द प्रगट हो गया ते गुरु का शब्द वो शब्द के नाल रल गया जिमें असी बाजे नाल गाने आ ट्यून विच आ गए सुर च आ गए एवं जिमें वह शब्द जिहड़ा अखरां नाल नहीं लिखा जाता जिन्हों शब्द कह के शब्द कहते ने वह शब्द के नाल फिर सुरत लग जाती है गुरु मिल नाल फिर मन नहीं दौड़दा फिर की करता निज घर वसिया ए सतगुर मिलिया तावत थमिया निज घर वसिया ए अपने निज घर दसवें द्वार च आके बस गया उथे फिर की करदा नाम बिहाजे नाम ले नामे रहे समाए वो जो अनुभव है अपने स्वरूप दे ज्ञान दा ते परमेश्वर दे प्यार दा वो प्राप्त हो जांदा वो प्राप्ति जदों ऐस माया दे विचों छौड़ कट के हर थां ते वाहिगुरू ए वाहिगुरू नजर आउंदा उहनू नाम दी प्राप्ति नाम नू ब्याजना नाम खटना नाम लैणा कहिंदे तावत थमया सतगुर मिलिया दसम द्वार पाया फिर वह जरा गुप्त पिया सारे अंदर वह मिल गया उथे निशानी कहते की है तिथा है अमृत भोजन अमृत का भोजन अकै रस का भोजन उथे आत्मा प्राप्त होंगे सहज तुन उपजै उथे लगातार तुन उपज जाती है सहज की दो तरह उपजती है एक तो धुन दे रूप के अंदर एक कंटीन्यूअस ज्ञान के अंदर भी वाहगुरु है सारे उदे कदे भुलेखा नहीं पैंदा कदे माया असर नहीं करती उदे उत्ते कदे भी उदे ज्ञान का नाश नहीं हुंदा सदा ज्ञान का दीवा जलदा रहिंदा तिथे अमृत भोजन सहज तुन उपजै जित शब्द जगत थम रहाया वह धुन ओंकार शब्द की कीता बसाओ एक कवाओ वो जड़ा कवाओ है ना उहदे नाल बिरती लग जाती एक कवावा ते सब होया मुसलमान कहिंदे ओह किहड़ा सी कुन सी ओ कुन कहने से हुआ आलम वपा सारा संसार कुन कहण दे नाल हो गया ते महाराज कहिंदे एक एक अंकार निरंकार दा सरगुण स्वरूप है निरंकार जिहड़ा उहदा स्वरूप है निर्गुण स्वरूप उहदे बारे कोई कुछ नहीं कह सकदा क्योंकि उस वेले कोई है ही नहीं जिहड़ा उसनू अनुभव कर सकता उस वेले आपे ही आप सीगा अपने रंग दे विच आप खेलदा सी अपने हुक्म दे विच आप वरतदा सी ते जदों एकंकार स्वरूप उहने धारण करिया तां सरगुण स्वरूप होया एकंकार तों शब्द तों ओंकार दी पैदा होई ओंकार तों सारी सृष्टि दा पसारा होया महाराज कहिंदे तिथे अमृत भोजन सहज तुन उपजै ਉਹ ਸਹਿਜ ਤੁਨ ਅੰਦਰ ਫਿਰ ਉਪਜਾਇਆ ਕਰਦੀ ਹੈ ਜਿਤ ਸ਼ਬਦ ਜਗਤ ਥੰਮ ਰਹਾਇਆ ਜਿਹੜਾ ਸ਼ਬਦ ਹੁਣ ਵੀ ਸਾਰੇ ਜਗਤ ਦਾ ਆਧਾਰ ਬਣਿਆ ਹੋਇਆ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਮਣ ਤੇ ਉੱਥੇ ਨਿਸ਼ਾਨੀ ਕੀ ਹੈ ਕਹਿੰਦੇ ਤੈ ਅਨੇਕ ਬਾਜੇ ਸਦਾ ਅਨਹਦ ਹੈ ਸੱਚੇ ਰਿਹਾ ਸਮਾਏ ਇਉਂ ਕਹੇ ਨਾਨਕ ਸਤਿਗੁਰ ਮਿਲਿਆ ਧਾਵਤ ਥੰਮਿਆ ਨਿਜ ਘਰ ਵਸਿਆ ਆਏ। ਫਿਰ ਵਾਹਿਗੁਰੂ ਜੀ ਦੇ ਦਰਸ਼ਨ ਆਉਂਦੇ ਨੇ। ਮਹਾਰਾਜ ਕਹਿੰਦੇ ਪ੍ਰੇਮੀਆਂ ਇਹ ਤੈਨੂੰ ਅਸੀਂ ਪਰਮਹੰਸਾਂ ਦੀਆਂ ਨਿਸ਼ਾਨੀਆਂ ਦੱਸਦੇ ਹਾਂ, ਤੇ ਜਿਹੜਾ ਸੰਸਾਰ ਹੈ ਉਹ ਪਰਮਹੰਸ ਨਹੀਂ, ਉਹ ਬਗਲਾ ਹੈ, ਕਾਉ ਹੈ, ਕਿਉਂਕਿ ਉਹ ਸੱਤ ਚੀਜ਼ ਦਾ ਹਾਰ ਨਹੀਂ ਕਰਦਾ, ਡੱਡੂਆਂ ਦਾ ਹਾਰ ਕਰਦਾ, ਡੱਡੀਆਂ ਖਾਂਦਾ, ਉਹ ਮੋਤੀ ਖਾਂਦਾ। ਸੋ ਆਪਣੇ ਆਪ ਨੂੰ ਦੇਹ ਮੰਨਣ ਤੋਂ ਨਹੀਂ ਹਟਦਾ, ਆਪਣੇ ਸਰੂਪ ਵੱਲ ਨਹੀਂ ਜਾਂਦਾ, ਇਸ ਤਰ੍ਹਾਂ ਵੱਲੋਂ ਸਤ ਚਿਤ ਤੇ ਆਨੰਦ ਤੇਰਾ ਰੂਪ ਹੈ, ਦੇਹੀ ਕਾਨੂੰ ਮੰਨੇ ਆਪ ਨੂੰ। ਚਿਤ ਤੇ ਆਨੰਦ ਤੇਰਾ ਰੂਪ ਹੈ, ਦੇਹੀ ਕਾਨੂੰ ਮੰਨੇ ਆਪ ਨੂੰ। ਆਪਣਾ ਸਰੂਪ ਪਛਾਣ ਪ੍ਰੇਮੀਆਂ, ਕਿਉਂ ਇਹ ਗੰਧਮਨ ਦੇ ਥੈਲੇ ਨੂੰ ਆਪਣਾ ਆਪ ਮੰਨੀ ਬੈਠਾ। ਬਿਸ਼ਟਾ ਅਸਤ ਰਾਗਤ ਪ੍ਰੇਟੇ ਚਾਮ ਇਸ ਉੱਪਰਲੇ ਰੱਖਿਓ ਗਵਾਨ, ਏਕ ਵਸਤ ਬੂਝੇ ਤਾਂ ਹੋਵੇਂ ਪਾਕ। ਜੇ ਤਾਂ ਤੂੰ ਆਪਣੇ ਸਰੂਪ ਨੂੰ ਬੁੱਝ ਲਿਆ ਤਾਂ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਨਹਾਈ ਜਾ ਤੀਰਥਾਂ ਦੇ ਜਿੱਥੇ ਨਹਾਉਣਾ। ਜਦ ਤੱਕ ਆਤਮ ਗਿਆਨ ਨਹੀਂ ਹੁੰਦਾ, ਆਪਣੇ ਸਰੂਪ ਨੂੰ ਨਹੀਂ ਪਛਾਣਦਾ, ਉਨਾ ਚਿਰ ਜਿੰਨਾ ਚਿਰ ਦੇਹ ਮੰਨਦਾ ਉਨਾ ਚਿਰ ਤੂੰ ਨਾਪਾਕ ਤੁਰਿਆ ਫਿਰਦਾ। ਇਹ ਦੇਹ ਕੀ ਹੈ? ਪੰਜ ਤੱਤ ਨੇ ਮਿਲ ਕੇ ਬਣਾਈ ਹੈ। 25 ਪ੍ਰਕਿਰਤੀਆਂ ਦੇ ਨਾਲ ਅੱਖਾਂ ਨੱਕ ਕੰਨ ਆਦਿ ਬਣੇ ਨੇ। ਇਹਦੇ ਵਿੱਚ ਪੰਜ ਮੋਟਰਾਂ ਲੱਗੀਆਂ ਹੋਈਆਂ ਨੇ, ਜਿਨ੍ਹਾਂ ਨੂੰ ਪੰਜ ਪ੍ਰਾਣ ਕਹਿੰਦੇ ਨੇ। ਪ੍ਰਾਣ, ਅਪਾਨ, ਉਦਾਨ, ਬਿਆਨ, ਸਮਾਨ, ਪੰਜੇ ਆਪਣਾ ਆਪਣਾ ਕੰਮ ਕਰਦੀਆਂ ਨੇ। ਇਹ ਸਰੀਰ ਦਾ ਨਿਚੋੜ ਜਿਹੜਾ ਕੌਨਸ਼ੀਅਸਨੈਸ ਦਾ, ਉਹਨੂੰ ਮਨ ਕਹਿੰਦੇ ਨੇ। ਉਸੇ ਤਰੀਕੇ ਨਾਲ ਜਿਹਾ ਜਾ ਅੰਨ ਤਿਹਾ ਜਾ ਮਨ, ਇਸੇ ਕਰਕੇ ਕਹਿੰਦੇ ਨੇ ਕਿ ਅੰਨ ਪਛਾਣ ਕੇ ਖਾਓ ਜਾਂ ਕੀ ਰਹਿਤ ਨਾ ਜਾਣੀ ਹੈ। ਗੁਰਬਾਣੀ ਨਹੀਂ ਰੀਤ, ਤਿਸ ਦੇ ਹੱਥੋਂ ਖਾਧਿਆ ਬਿਸਰੇ ਹਰ ਕੀ ਪ੍ਰੀਤ, ਕਿਉਂਕਿ ਮਨ ਨੇ ਉਹ ਅਜਿਹਾ ਹੀ ਬਣ ਜਾਣਾ। ਸੋ ਮਨ ਦੇ ਉੱਤੇ ਬੁੱਧੀ ਹੈ, ਉਹ ਦਿਮਾਗ ਦੀ ਕੌਨਸ਼ੀਅਸਨੈਸ ਹੈ, ਉਹਦੇ ਉੱਤੇ ਚਿੱਤ ਹੈ ਜਿਹਦੇ ਚ ਫੀਲਿੰਗ ਹੈ, ਉਹਦੇ ਉੱਤੇ ਝੂਠਾ ਪਰਛਾਵਾਂ ਹੈ। ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ, ਆਵਤ ਜਾਤ ਨਾ ਦਿਸੇ ਨਾ ਪਰ ਪੰਕੀਤਾ। ਇੱਕ ਪਰਛਾਵਾਂ ਹੈ, ਪਰਛਾਵੇਂ ਨੂੰ ਮੰਨੀ ਬੈਠਾ, ਤੂੰ ਤਾਂ ਸਤ ਚਿੱਤ ਆਨੰਦ ਹੈ, ਤੈਨੂੰ ਕਦੇ ਤਿਰਕਾਲ ਦੁੱਖ ਹੁੰਦਾ ਹੀ ਨਹੀਂ ਹੈ। ਦੁੱਖ ਹੁੰਦਾ ਦੇਹ ਮੰਨ ਕੇ, ਜਦ ਤੂੰ ਦੇਹ ਮੰਨਦਾ ਫਿਰ ਪਿਓ ਵੀ ਬਣਦਾ, ਭਰਾ ਵੀ ਬਣਦਾ, ਇਸਤਰੀ ਵੀ ਬਣਦਾ, ਪਤੀ ਵੀ ਬਣਦਾ, ਸਭ ਕੁਝ ਬਣਦਾ। ਫਿਰ ਤੇਰੇ ਰਿਲੇਸ਼ਨ ਪੈਂਦੇ ਨੇ, ਤੇਰੀ ਪ੍ਰੋਪਰਟੀ ਚ ਤੇਰਾ ਸੰਬੰਧ ਪੈਂਦਾ, ਮੇਰੀ ਪ੍ਰੋਪਰਟੀ ਵਧ ਗਈ, ਫਿਰ ਖੁਸ਼ ਹੁੰਦਾ। ਮਾਟੀ ਕਾ ਪੂਤਰਾ ਕੈਸੇ ਨੱਚਦਾ, ਦੇਖੇ ਦੇਖੇ ਦੌਰੇ ਉਹ ਫਿਰਦਾ, ਜਬ ਕੁਛ ਪਾਵਤ ਤੋਂ ਗਰਵ ਕਰਦਾ ਹੈ, ਮਾਇਆ ਗਈ ਤਬ ਰੋਵਣ ਲੱਗਦਾ। ਕਹਿੰਦੇ ਫਿਰ ਇਹਦਾ ਸੁਭਾਅ ਹੈਗਾ ਹੀ, ਇਸ ਤਰ੍ਹਾਂ ਫਰਮਾਨ ਕਰਦੇ ਨੇ।
ਕੈਸੇ ਨੱਚਤ ਹੈ ਮਾਟੀ ਕਾ ਪੂਤਰਾ, ਕੈਸੇ ਨੱਚਤ ਹੈ ਮਾਟੀ ਕਾ ਪੂਤਰਾ।
ਨੱਚ ਰਿਹਾ ਸਾਰਾ ਸੰਸਾਰ ਨੱਚ ਰਿਹਾ, ਮਿੱਟੀ ਦੇ ਪੁਤਲੇ ਦੌੜੇ ਹੀ ਫਿਰਦੇ ਨੇ, ਜਦ ਕੁਛ ਮਿਲ ਗਿਆ ਫਿਰ ਪੈਰ ਨੀ ਧਰਤੀ ਤੇ ਲੱਗ, ਜਦੋਂ ਕੁਛ ਕਰ ਚਲਿਆ ਗਿਆ ਫਿਰ ਗਰਦਨ ਗਿਣ ਕੇ ਥੱਲੇ ਹੀ ਲੱਗ ਜਾਂਦੀ ਹੈ। ਮਹਾਰਾਜ ਕਹਿੰਦੇ ਅਜੀਬ ਤਮਾਸ਼ਾ ਹੈ, ਤਮਾਸ਼ਾ ਇਸ ਵਾਸਤੇ ਆਪਣੇ ਆਪ ਨੂੰ ਮਿੱਟੀ ਦਾ ਪੁਤਲਾ ਸਮਝ ਲਿਆ, ਤੱਤ ਨੂੰ ਛੱਡ ਦਿੱਤਾ, ਅਸੱਤ ਨੂੰ ਫੜ ਲਿਆ। ਮਹਾਰਾਜ ਕਹਿੰਦੇ ਪੰਜ ਤੱਤ ਨਾਲ ਮਿਲ ਕੇ ਤੇਰਾ ਸਰੀਰ ਬਣਿਆ, ਪੰਜ ਤੱਤ ਮਿਲ ਕਾਇਆ ਕਿੰਨੀ, ਇਹਦੇ ਵਿੱਚ ਅਸਲੀ ਚੀਜ਼ ਕਿਹੜੀ ਹੈ? ਕਹਿੰਦੇ ਤਿਸਮੈ ਰਾਮ ਰਤਨ ਲੈ ਚੀਨੀ, ਇਹਦੇ ਵਿੱਚ ਆਤਮਾ ਦਾ ਮਿਲਾਪ ਹੋਇਆ ਹੋਇਆ, ਮਿਲੀ ਹੋਈ ਹੈ, ਤੂੰ ਉਹਨੂੰ ਚੀਨ ਲੈ, ਅੱਡ ਕੱਢ ਲੈ। ਜਦੋਂ ਤੂੰ ਆਤਮਾ ਅੱਡ ਕੱਢ ਲਈ ਫੇਰ ਕੀ ਹੈ? ਕਹਿੰਦੇ ਆਤਮ ਰਾਮ, ਰਾਮ ਹੈ ਆਤਮ, ਹਰ ਪਾਈਐ ਸ਼ਬਦ ਵਿਚਾਰਾ ਹੈ। ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਵਿਚਾਰ ਜਦ ਕਰੋਗੇ ਫੇਰ ਪਤਾ ਲੱਗ ਜਾਓ ਵੀ ਆਤਮਾ ਰਾਮ ਚਾਹੇ ਰਾਮ ਆਤਮਾ ਚਾਹੇ ਤਾਂ ਓਤ ਪੋਤ ਹੋਏ ਪਏ ਨੇ, ਇਹ ਤਾਂ ਪਛਾਣ ਹੀ ਨਹੀਂ ਹੁੰਦੀ ਹੈਗੀ। ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਣੀ, ਹੁਣ ਪਛਾਣੇ ਕਿਹੜਾ? ਕਹਿੰਦੇ ਇੱਕ ਬਣ ਗਿਆ। ਸਤ ਸੰਤੋਖ ਰਹੋ ਜਨ ਭਾਈ, ਹੁਣ ਰਹਿ ਦੱਸਦੇ ਨੇ, ਖਿਮਾ ਕਹੋ ਸਤਿਗੁਰ ਸ਼ਰਨਾਈ, ਆਦਾ ਕਰੈਕਟਰ ਬਣਾ ਲਓ, ਸਤਿਗੁਰੂ ਦੀ ਸ਼ਰਨ ਵਿੱਚ ਆ ਜਾਓ, ਖਿਮਾ ਧਾਰਨ ਕਰ ਲਓ। ਆਤਮ ਚੀਨ ਪਰਾਤਮ ਚੀਨੋ, ਪਹਿਲਾਂ ਤਾਂ ਆਪਣੇ ਆਪ ਨੂੰ ਪਛਾਣੋ, ਫੇਰ ਵਾਹਿਗੁਰੂ ਨੂੰ ਪਛਾਣੋ। ਜੇ ਆਪਣੇ ਆਪ ਨੂੰ ਨਹੀਂ ਪਛਾਣਿਆ, ਵਾਹਿਗੁਰੂ ਨੇ ਨਹੀਂ ਪਛਾਣਿਆ, ਤਾਂ ਪ੍ਰੇਤ ਆ ਅਸੀਂ। ਕਿਉਂ? ਕੱਲ ਮੈਂ ਪ੍ਰੇਤ ਜਿਨ ਰਾਮ ਨਾ ਪਛਾਤਾ, ਜਿਹਨੂੰ ਪਛਾਣ ਹੀ ਨਹੀਂ ਆਈ ਰੱਬ ਦੀ, ਵੀ ਰਹਿੰਦਾ ਕਿੱਥੇ ਹੈ? ਕਹਿੰਦੇ ਉਹ ਤਾਂ ਪ੍ਰੇਤ ਹੈ। ਸਤਿਯੁਗ ਪਰਮਹੰਸ ਵਿਚਾਰੀ, ਸਤਿਗੁਰ ਸਤਿਯੁਗ ਵਾਲੇ ਇਹ ਵਿਚਾਰ ਕਰਦੇ ਸੀ ਜਿਹੜੀ ਆਪਾਂ ਹੁਣ ਕਰ ਰਹੇ ਹਾਂ। ਸਤ ਸੰਤੋਖ ਰਹੋ ਜਨ ਪਾਈ ਖਿਮਾ ਗਹੋ ਸਤਗੁਰ ਸੁਰਣਾਈ ਆਤਮ ਚੀਨ ਪਰਾਤਮ ਚੀਨੋ ਗੁਰ ਸੰਗਤ ਏ ਨਿਸਤਾਰਾ ਹੈ ਅੰਤਰ ਜੋਤ ਭਈ ਜਗ ਜੀਵਨ ਸਭ ਘੱਟ ਭੋਗੈ ਹਰ ਰਸ ਪੀਵਨ ਕਹਿੰਦੇ ਜੋਤ ਹੈ ਅੰਦਰ ਸਾਰਿਆਂ ਦੀ ਅੱਖਾਂ ਨੂੰ ਸ਼ਕਤੀ ਦੇ ਰਹੀ ਹੈ ਦੇਖਣ ਦੀ ਬੁੱਧੀ ਨੂੰ ਦੇ ਰਹੀ ਹੈ ਵਿਚਾਰਨ ਦੀ ਕੰਨਾਂ ਨੂੰ ਸ਼ਕਤੀ ਦੇ ਰਹੀ ਹੈ ਸੁਣਨ ਦੀ ਹੱਥਾਂ ਨੂੰ ਸ਼ਕਤੀ ਦੇ ਰਹੀ ਹੈ ਕੁਛ ਕਰਨ ਦੀ ਪ੍ਰਾਣਾਂ ਨੂੰ ਸ਼ਕਤੀ ਦੇ ਰਹੀ ਹੈ ਆਪਣੇ ਆਪਣੇ ਕੰਮ ਕਰਨ ਦੀ ਪੈਰਾਂ ਨੂੰ ਸ਼ਕਤੀ ਦੇ ਰਹੀ ਹੈ ਤੁਰਨ ਦੀ ਉਹ ਜੋਤ ਹੈ ਅਸਲੀ ਚੀਜ਼ ਜਿਹੜੀ ਇੰਜਣ ਨੂੰ ਚਲਾਉਂਦੀ ਹੈ ਉਹ ਮੈਂ ਹਾਂ ਉਹ ਤੁਸੀਂ ਆਪਣਾ ਆਪ ਹੈ ਤੁਹਾਡਾ ਸਾਰਿਆਂ ਦਾ ਉਹਨੂੰ ਬੁੱਝੋ ਕਹਿੰਦੇ ਆ ਅੰਤਰ ਜੋਤ ਭਲੀ ਜਗ ਜੀਵਨ ਸਭ ਘੱਟ ਪੋਗਾ ਹਰ ਰਸ ਪੀਵਨ ਆਪੇ ਲੇਵੈ ਆਪੇ ਦੇਵੈ ਤੇ ਲੋਈ ਜਗਤ ਪਿਤ ਦਾਤਾ ਹੈ ਉਹ ਆਪ ਹੀ ਹੈ ਇਹ ਸਰੀਰ ਦੇ ਵੀ ਜਦ ਕੰਮ ਕਰਦਾ ਇਹਨੂੰ ਆਤਮਾ ਕਹਿੰਦੇ ਜਦੋਂ ਪਿੱਛੇ ਮੁੜ ਕੇ ਦੇਖਦੇ ਹਾਂ ਟੋਲਣ ਲੱਗਦੇ ਹਾਂ ਤਾਂ ਆਤਮਾ ਲੱਭਦੀ ਨਹੀਂ ਹੈ ਰੱਬੇ ਲੱਭਦਾ ਵੀ ਰੱਬੇ ਹੀ ਹੈ ਪਰਮੇਸ਼ਰ ਹੈ ਤੇ ਹੋਰ ਕੋਈ ਨਹੀਂ ਉਹਨੇ ਹੀ ਆਪਣਾ ਖੇਲ ਬਣਾਇਆ ਹੋਇਆ ਜਗਤ ਪਾਏ ਖੇਲ ਰਚਾਇਆ ਪਵਣੈ ਪਾਣੀ ਅਗਨ ਜੀਉ ਪਾਇਆ ਪੌਣ ਪਾਣੀ ਪੰਜ ਤੱਤ ਬਣਾ ਕੇ ਇਹਦੇ ਵਿੱਚ ਆ ਜੀ ਪਾ ਦਿੱਤਾ ਨਿਰਮਲ ਜੋਤ ਪਾ ਦਿੱਤੀ ਦੇਹੀ ਨਗਰੀ ਨੌ ਦਰਵਾਜੇ ਨੌ ਦਰਵਾਜੇ ਪ੍ਰਗਟ ਕਰਦੇ ਸੋ ਦਸਵੇਂ ਗੁਪਤ ਰਹਾਤਾ ਹੈ ਦਸਵੇਂ ਚ ਉਹ ਗੁਪਤ ਹੋ ਕੇ ਰਹਿੰਦਾ ਹੈ ਤੋ ਮਹਾਰਾਜ ਕਹਿਣ ਲੱਗੇ ਭਾਈ ਪਾਰੋ ਇਹਨੂੰ ਪਛਾਣ ਜਿੰਨਾ ਚਿਰ ਇਹਦੀ ਪਛਾਣ ਨਹੀਂ ਕਰਦਾ ਉਨਾ ਚਿਰ ਪਰਮਹੰਸ ਦੀ ਸਮਝ ਚ ਨਹੀਂ ਆਉਣੀ ਸੋ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ ਜਾਣ ਪਿਆਰਿਆ ਇਸ ਦੇਹੀ ਅੰਦਰ ਕੌਣ ਹੈ ਜਾਣ ਪਿਆਰਿਆ ਇਸ ਦੇਹੀ ਅੰਦਰ ਕੌਣ ਪਰਮਹੰਸ ਸੋ ਕਹੀਏ ਰੂਪਾ ਸਤ ਚੇਤਨ ਆਨੰਦ ਅਨੂਪ ਕਹਿੰਦਾ ਤੇਰਾ ਸਰੂਪ ਮਹਾਰਾਜ ਕਹਿੰਦੇ ਸਤ ਚਿੱਤ ਆਨੰਦ ਰੂਪ ਹੈ ਤੇਰਾ ਤਨ ਤੇ ਨਿਆਰੋ ਜਾਣੋ ਐਸੇ ਐ ਜਾਣੋ ਤਨ ਤੋਂ ਨਿਆਰੋ ਇੱਕ ਬੰਦਾ ਕੋਠੀ ਚ ਰਹਿੰਦਾ ਉਹ ਜੇ ਕੋਠੀ ਨੂੰ ਮੈਂ ਕਹੀ ਜਾਵੇ ਮਾਇਆ ਕੋਠੀ ਸਾਰੇ ਕਹਿਣਗੇ ਪਾਗਲ ਹੋ ਗਿਆ, ਕਹਿਣਗੇ ਨਾ ਸਾਰੇ। ਉਹ ਕੋਠੀ ਦੇ ਵਿੱਚ ਰਹਿਣ ਵਾਲਾ ਜਿਹੜਾ ਉਹ ਹੈ ਅਸਲੀ ਚੀਜ਼। ਕੋਠੀ ਨੂੰ ਤਾਂ ਜਦ ਜੀ ਕਰੇ ਉਹ ਛੱਡ ਜਾਵੇ, ਕੋਠੀ ਤਾਂ ਹੋ ਨਹੀਂ ਸਕਦਾ। ਤਨ ਤੇ ਨਿਆਰੋ ਜਾਨੋ ਐਸੇ ਮੰਦਰ ਵਿਖੇ ਵਸੇ ਕੋ ਜੈਸੇ, ਜਿਵੇਂ ਮੰਦਰ ਚ ਰਹਿੰਦਾ ਹੈ ਤਿਸ ਕੋ ਆਪਣਾ ਰੂਪ ਪਛਾਣੇ। ਤਨ ਹੰਤਾ ਨਿਰਣੇ ਕਰਨ ਹਨ, ਜਿਹੜੀ ਤਨ ਹੰਗਤਾ ਪਈ ਹੋਈ ਹੈ ਨਾ, ਮੈਂ ਦੇ ਮੈਂ ਬੁੜਾ ਹੋ ਗਿਆ ਮੈਂ ਜਵਾਨ ਆ, ਕਹਿੰਦੇ ਤੈਨੂੰ ਨਰਕਾਂ ਚ ਲੈ ਜਾ, ਇਹ ਨਾ ਗੱਲ ਭੁੱਲ ਕੇ ਕਹੀ ਤੂੰ ਤਾਂ ਨਾ ਸਦਾ ਹੀ ਜਵਾਨ ਰਹਿਣਾ, ਤੂੰ ਕਦੇ ਨੀ ਬੁੜਾ ਹੁੰਦਾ। ਗੁਰਮੁਖ ਬੁੱਢੇ ਕਦੇ ਨਾ ਹੀ ਜਿਨ ਅੰਤਰ ਸੁਰਤ ਗਿਆ, ਗੁਰਮੁਖ ਨਹੀਂ ਬੁੱਢੇ ਹੁੰਦੇ, ਮਨਮੁਖ ਦੇਹ ਮੰਨ ਕੇ ਆਪਣੇ ਆਪ ਨੂੰ ਜਵਾਨ ਹੁੰਦੇ ਨੇ, ਬੁੱਢੇ ਹੁੰਦੇ ਨੇ ਬੱਚੇ ਹੁੰਦੇ ਨੇ। ਕਹਿੰਦੇ ਤਨ ਹੰਗਤਾ ਖਤਮ ਕਰਦੇ, ਜਦੋਂ ਤਨ ਹੰਗਤਾ ਖਤਮ ਹੋ ਗਈ ਫੇਰ ਤੇਰਾ ਆਪਣਾ ਆਪਾ ਰਹਿ ਗਿਆ। ਸ਼ਮ ਮੰਦਰ ਕੇ ਜਨ ਨਿਆਰੇ ਜਾਨੇ ਨਿਆਰੇ, ਜੀਰਨ ਹੋਏ ਤਿਆਗ ਪਧਾਰੇ। ਜਦੋਂ ਮੰਦਰ ਗਿਰਨ ਵਾਲਾ ਹੋ ਗਿਆ, ਕੋਠਾ ਪੁਰਾਣਾ ਹੋ ਗਿਆ, ਕਹਿੰਦੇ ਉਹਨੂੰ ਛੱਡ ਕੇ ਆਦਮੀ ਪਾਸੇ ਹੋ ਜਾਂਦਾ, ਉਹਨੂੰ ਕੀ ਦੁੱਖ ਹੁੰਦਾ। ਬੰਦਾ ਬਹਾਦਰ ਜਦੋਂ ਗ੍ਰਿਫ਼ਤਾਰ ਹੋ ਗਿਆ, ਉੱਥੇ ਬਹੁਤ ਸਖ਼ਤ ਸਜਾਵਾਂ ਦਿੱਤੀਆਂ। ਪਹਿਲਾਂ ਤਾਂ ਇੱਥੋਂ ਹੀ ਸਜਾਵਾਂ ਦਿੰਦੇ ਗਏ, ਉੱਠਾਂ ਤੇ ਬਿਠਾਲ ਲਏ ਤੇ ਬੁੱਢੇ ਬੁੱਢੇ ਟੋਪਦੇ ਤੇ ਮੂੰਹਾਂ ਦੇ ਉੱਤੇ ਰੰਗ ਬਿਰੰਗੇ ਪੇਂਟ ਕਰਦੇ, ਕੱਪੜੇ ਲਾ ਤੇ ਬਿਠਾਏ ਵੀ। ਜਦੋਂ ਜਲੂਸ ਕੱਢਣ ਲੱਗੇ ਕੱਛਾਂ ਥੱਲੇ ਦੀ ਰੱਸੇ ਕੱਢ ਕੇ, ਕੁਧਰ ਲੜਕਾਤਾ ਕੁਧਰ ਲੜਕਾਤਾ, ਲੜਕਦੇ ਜਾਂਦੇ। ਹੁਕਮ ਦੇਤਾ ਵੀ ਇਹਨਾਂ ਦੇ ਇੱਟਾਂ ਬੱਟੇ ਮਾਰੋ, ਥੁੱਕੋ ਇਹਨਾਂ ਤੇ, ਮੰਦਾ ਕਹੋ। ਰਾਜੇ ਦਾ ਐਸਾ ਹੀ ਕੰਮ ਹੁੰਦਾ ਹੈ, ਰਾਜੇ ਨੂੰ ਨਹੀਂ ਪਤਾ ਹੁੰਦਾ ਵੀ ਇਹ ਕੋਈ ਹੱਕ ਮੰਗ ਰਹੇ ਨੇ। ਉਹ ਆਪਣਾ ਰਾਜ ਕਾਇਮ ਰੱਖਣ ਵਾਸਤੇ ਆਪਣੀ ਉਹ ਸੋਚ ਵਿੱਚ ਹੁੰਦਾ। ਸੋ ਇਸ ਤਰ੍ਹਾਂ ਬਹੁਤ ਟੌਰਚਰ ਕਰਨ ਤੋਂ ਬਾਅਦ 100 ਸਿੰਘ ਨੂੰ ਰੋਜ਼ ਮਾਰਨਾ ਸ਼ੁਰੂ ਕਰ ਦਿੱਤਾ। 7 ਦਿਨ ਕਤਲੇਆਮ ਉੱਥੇ ਹੁੰਦਾ ਰਿਹਾ ਬੰਦੇ ਦੇ ਸਾਹਮਣੇ। ਫਿਰ ਜਿਹੜੇ ਸਰਦਾਰ ਸੀ ਨਾਲ, ਉਹਨਾਂ ਦੇ ਉੱਤੇ ਜੋ ਟੌਰਚਰ ਹੋਇਆ ਉਹ ਕਿਸੇ ਨੇ ਲਿਖਿਆ ਨਹੀਂ, ਬਹੁਤ ਬੁਰੀ ਤਰ੍ਹਾਂ ਹੋਇਆ। ਉਹਨਾਂ ਨੂੰ ਇਹ ਪੁੱਛਦੇ ਸੀ ਖਜ਼ਾਨੇ ਦੱਸੋ ਤੁਹਾਡੇ ਕਿੱਥੇ ਨੇ, ਹਥਿਆਰ ਕਿੱਥੇ ਨੇ, ਇਕੱਲੇ ਇਕੱਲੇ ਨੂੰ ਪੁੱਛਦੇ ਸੀ। ਇਤਿਹਾਸ ਨੇ ਬੰਦੇ ਦਾ ਹਾਲ ਲਿਖਤਾ ਬੰਦੇ ਬਹਾਦਰ ਦਾ, ਲੇਕਿਨ ਉਹ ਜਥੇਦਾਰਾਂ ਦਾ ਨਹੀਂ ਲਿਖਿਆ ਵੀ ਉਹਨਾਂ ਨਾਲ ਕੀ ਪਾਣਾ ਵਰਤਿਆ, ਕਿਉਂਕਿ ਉਹ ਜਿਉਂਦੇ ਰੱਖ ਲਏ ਸੀ। ਕਿਸ ਤਰ੍ਹਾਂ ਨਾਲ ਸ਼ਹੀਦ ਕਰੇ, ਕਿੱਥੇ ਸ਼ਹੀਦ ਕਰੇ, ਵਾਹਿਗੁਰੂ ਜਾਣਦਾ। ਇਹਦੀ ਜਦ ਵਾਰੀ ਆਈ ਬੰਦੇ ਬਹਾਦਰ ਦੀ ਤਾਂ ਲੜਕਾ 4 ਸਾਲ ਦਾ ਸੀ, ਇਹਦਾ ਅਜੀਤ ਸਿੰਘ ਨਾਂ ਸੀ। ਉਹਨੂੰ ਬੁਲਾ ਕੇ ਕਹਿਣ ਲੱਗੇ, ਦੇਖ ਤੇਰੇ ਉੱਤੇ ਰਾਜ ਦਰੋਹੀ ਦਾ ਦੋਸ਼ ਲੱਗਦਾ, ਇੱਕ ਸ਼ਕਲ ਚ ਬਚ ਸਕਦਾ ਜੇ ਤੂੰ ਇਸਲਾਮ ਧਾਰਨ ਕਰ ਲੈ, ਨਹੀਂ ਤੈਨੂੰ ਵਿਦ ਟੌਰਚਰ ਮਾਰਨ ਦਾ ਹੁਕਮ ਹੋ ਚੁੱਕਿਆ। ਉਹ ਕਹਿੰਦਾ ਐਸੀ ਗੱਲ ਕਰੀ ਉਹਨੇ ਜੋ ਮੈਂ ਇੱਥੇ ਨਹੀਂ ਕਹਿਣੀ, ਵੀ ਇਹ ਤੁਸੀਂ ਕਰ ਲਓਗੇ? ਕ੍ਰੋਧ ਚ ਆ ਗਏ, ਕਹਿਣ ਲੱਗੇ ਫਿਰ ਅਸੀਂ ਜ਼ੋਰ ਨਾਲ ਮਨਾ ਕੇ ਤੈਨੂੰ ਦਿਖਾਉਂਦੇ ਹਾਂ, ਆਪੇ ਹੀ ਕਹੇਗਾ ਵੀ ਮੈਨੂੰ ਛੱਡ ਦਿਓ ਤੇ ਮੈਂ ਇਸਲਾਮ ਧਾਰਨ ਕਰ ਦਾ। ਉਸ ਵੇਲੇ ਬੱਚਾ ਲੈ ਆਏ, ਛੁਰੀ ਉਹਦੇ ਹੱਥ ਚ ਫੜਾ ਤੀ, ਕਹਿੰਦੇ ਲੈ ਇਹਦਾ ਕਾਲਜਾ ਕੱਢ ਤੇ ਮੂੰਹ ਵਿੱਚ ਪਾ ਕੇ ਖਾ। ਉਹ ਕਹਿੰਦਾ ਮੈਂ ਬੁਜ਼ਦਲ ਹਾਂ, ਇੱਕ ਬੱਚੇ ਉੱਤੇ ਹੱਥ ਚਲਾਵਾਂ? ਬਹਾਦਰੀ ਦੇਖਣੀ ਹੈ, ਹੁਣ ਛੱਡ ਦਿਓ ਹੱਥ ਚ ਸ਼੍ਰੀ ਸਾਹਿਬ, ਦੇ ਦਿਓ, ਕੱਢੋ ਜਿਹੜਾ ਤੁਸੀਂ ਆਪਣਾ ਬੰਦਾ ਕੱਢਣਾ। ਇਸ ਤਰ੍ਹਾਂ ਮੈਂ ਕਹਿੰਦਾ ਇੰਨਾ ਨਪੁੰਸਕ ਨਹੀਂ, ਇੱਕ ਬੱਚੇ ਉੱਤੇ ਵਾਰ ਕਰ। ਜ਼ਬਰਦਸਤੀ ਉਹਦੇ ਸਾਹਮਣੇ ਬੱਚਾ ਕਤਲ ਕਰ ਦਿੱਤਾ, ਕਾਲਜਾ ਕੱਢ ਕੇ ਉਹਦੇ ਮੂੰਹ ਚ ਜ਼ਬਰਦਸਤੀ ਸੁਣਦੇ ਨੇ। ਸੋ ਇਸ ਤਰ੍ਹਾਂ ਦੀਆਂ ਸਜਾਵਾਂ ਦਿੰਦੇ ਦਿੰਦੇ ਅਖੀਰ ਇਹ ਹੋਇਆ ਵੀ ਗਰਮ ਜੰਬੂਰ ਕਰਕੇ 7 ਦਿਨਾਂ ਚ ਇਹਦਾ ਸਾਰਾ ਮਾਸ ਲਾਓ, ਰੋਜ਼ 1 ਦਿਨ ਚ ਨਹੀਂ ਲਾਉਣਾ। ਪਹਿਲੇ ਦਿਨ ਸੱਜੀ ਬਾਂਹ ਦਾ ਲਾਇਆ, ਹੱਡੀਆਂ ਕੱਢਤੀਆਂ, ਮਾਸ ਸਾਰਾ ਕੱਢਤਾ। ਦੂਸਰੇ ਦਿਨ ਦੂਸਰੀ ਬਾਂਹ ਦਾ ਲਾਤਾ, ਕੋਈ ਦਵਾਈ ਨਹੀਂ ਕੁਛ ਨਹੀਂ, ਕਿੰਨੀ ਹੈ ਹੈ ਕਿੰਨੀ ਤਕਲੀਫ਼ ਹੁੰਦੀ ਹੈ। ਤੀਸਰੇ ਦਿਨ ਲੱਤਾਂ ਦਾ ਲਾਤਾ ਹੇਠਲੀਆਂ ਦਾ, ਚੌਥੇ ਦਿਨ ਦੂਜੀ ਲਾਤਾ ਲਾਤਾ, ਪੰਜਵੇਂ ਦਿਨ ਪੱਟਾਂ ਦਾ ਮਾਸ ਲਾਤਾ, ਛੇਵੇਂ ਦਿਨ ਪੇਟ ਦਾ ਮਾਸ ਲਾਉਣ ਲੱਗੇ। ਛਾਤੀ ਦਾ ਜਦ ਲਾਉਣ ਲੱਗੇ ਤਾਂ ਉਸ ਵੇਲੇ ਵਜ਼ੀਰ ਜਿਹੜਾ ਸੀ ਫਰਕਸੀਅਰ ਦਾ, ਉਹ ਕੋਲ ਆ ਗਿਆ। ਉਹ ਕਹਿਣ ਲੱਗਿਆ ਵੀ ਮੈਂ ਹੈਰਾਨ ਹਾਂ, ਤੈਨੂੰ ਦੁੱਖ ਨਹੀਂ ਪ੍ਰਤੀਤ ਦੇ ਰਿਹਾ ਤੇ ਤੂੰ ਇਹ ਐਡਾ ਦੁੱਖ ਸਹਿ ਰਿਹਾ? ਉਹ ਕਹਿੰਦੇ ਵਜ਼ੀਰ ਸਾਹਿਬ ਮੈਨੂੰ ਦੁੱਖ ਨਹੀਂ ਮਹਿਸੂਸ ਹੋ ਰਿਹਾ, ਕਿਉਂਕਿ ਮੈਂ ਦੇਹ ਨਹੀਂ ਹਾਂ, ਮੇਰਾ ਦੇਹ ਅਧਿਆਸ ਟੁੱਟਿਆ ਹੋਇਆ, ਗੁਰੂ ਨੇ ਮੇਰਾ ਦੇਹ ਅਧਿਆਸ ਤੋੜਤਾ, ਤਾਂ ਹੀ ਮੈਂ ਸ਼ਹੀਦੀ ਪ੍ਰਾਪਤ ਕਰਨ ਵਾਸਤੇ ਸੱਤ ਦਾ ਆਪ ਰਾਜ ਕਾਇਮ ਕਰਨ ਵਾਸਤੇ ਆਇਆ। ਦੇਹ ਅਧਿਆਸ ਨਹੀਂ ਮੇਰਾ ਹੈ, ਇਹ ਜਿਵੇਂ ਤੁਸੀਂ ਦੇਖਦੇ ਹੋ ਐਵੇਂ ਮੈਂ ਦੇਖਦਾ। ਇਹ ਮੇਰਾ ਮਕਾਨ ਸੀ, ਜਿੰਨਾ ਚਿਰ ਮੇਰੇ ਤੇ ਹੋ ਸਕਿਆ ਮੈਂ ਇਹਦੀ ਰਾਖੀ ਕਰੀ। ਹੁਣ ਜਦ ਮੈਂ ਇਹਦੀ ਰਾਖੀ ਨਹੀਂ ਕਰ ਸਕਦਾ, ਬੇੜੀਆਂ ਚ ਬੰਨਿਆ ਬੈਠਾ, ਪਿੰਜਰੇ ਚ ਬੰਦ ਕਰਿਆ ਹੋਇਆ, ਤਾਂ ਹੁਣ ਮੈਨੂੰ ਪਤਾ ਇਹ ਕੋਠਾ ਢਾ ਰਹੇ ਨੇ, ਮੈਂ ਤੇਰੇ ਮੰਗਣੇ ਜਿਵੇਂ ਤੂੰ ਦੇਖਦਾ ਐਵੇਂ ਮੈਂ ਲਾਂਭੇ ਹੋ ਕੇ ਦੇਖਦਾ। ਬਹੁਤ ਵੱਡੀ ਬਾਤ ਹੈ, ਸਮ ਅੰਦਰ ਕੇ ਜਾਨ ਜਾਣੇ ਨਿਆਰੋ, ਜੀਰਨ ਹੋਏ ਤਿਆਗ ਪਧਾਰੋ। ਕਹਿੰਦੇ ਹੁਣ ਇਹ ਕਿਸੇ ਕੰਮ ਦਾ ਨਹੀਂ ਰਹਿਣਾ, ਫਿਰ ਮੈਂ ਛੱਡ ਜੂੰਗਾ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਪਛਾਣ ਇਸ ਦੇਹੀ ਚ ਕੌਣ ਹੈ, ਪੁੱਛ ਲਓ ਸੱਚੇ ਪਾਤਸ਼ਾਹ। ਸਾਨੂੰ ਤਾਂ ਪਛਾਣ ਨਹੀਂ ਆਉਂਦੀ, ਅਸੀਂ ਤਾਂ ਜਦ ਦੇਖਦੇ ਹਾਂ ਹੱਥ ਪੈਰੇ ਦਿੰਦੇ ਨੇ ਸਾਨੂੰ, ਇਦੂੰਗਾ ਤਾਂ ਸਾਨੂੰ ਪਤਾ ਹੀ ਨਹੀਂ ਵੀ ਇਹਦੇ ਅੰਦਰ ਵੀ ਕੋਈ ਰਹਿੰਦਾ। ਇਹ ਤਾਂ ਅਸੀਂ ਪਹਿਲੇ ਦਿਨ ਸੁਣਿਆ ਤੁਹਾਤੇ ਵੀ ਇਹਦੇ ਅੰਦਰ ਵੀ ਕੋਈ ਰਹਿੰਦਾ, ਇਹਦੇ ਤਾਂ ਮੈਂ ਹੀ ਰਹਿੰਦਾ ਸੀ, ਮੈਂ ਆਪਣੇ ਆਪ ਨੂੰ ਦੇਹ ਮੰਨਦਾ। ਮਹਾਰਾਜ ਕਹਿੰਦੇ ਨਹੀਂ ਪ੍ਰੇਮੀਆ, ਨਾ ਏ ਮਾਨਸ ਨਾ ਏ ਦਿਓ, ਨਾ ਦੇਵਤਾ ਹੈ ਨਾ ਏ ਮਨੁੱਖ ਹੈ, ਨਾ ਏ ਜਤੀ ਕਹਾ ਵੈਸੇ ਉਹ, ਤੇ ਨਾ ਏ ਜਤੀ ਹੈ ਤੇ ਨਾ ਸਿਓ ਹੈ, ਜੋਗੀ ਹੈ ਨਾ ਏ ਜੋਗੀ ਨਾ ਅਵਧੂਤਾ, ਨਾ ਏ ਸਮਾਏ ਨਾ ਕਹੂੰ ਪੂਤਾ। ਇਹ ਜਿਹੜਾ ਅੰਦਰ ਹੈ ਤੇਰੇ ਨਾ ਅਸਲੀ ਚੀਜ਼, ਉਹਦੀ ਨਾ ਕੋਈ ਮਾਂ ਹੈ, ਨਾ ਕੋਈ ਪੁੱਤਰ ਹੈ, ਨਾ ਕੋਈ ਪਿਤਾ ਹੈ, ਨਾ ਕੋਈ ਭੈਣ ਹੈ, ਨਾ ਕੋਈ ਭਰਾ ਹੈ, ਨਾ ਕੋਈ ਆਪਣਾ ਹੈ, ਨਾ ਕੋਈ ਬਗਾਨ ਹੈ। ਯਾ ਮੰਦਰ ਮੈਂ ਕੌਣ ਵਸਾਈ, ਜਿਹੜਾ ਇਹਦੇ ਵਿੱਚ ਰਹਿੰਦਾ ਹੈ ਕੌਣ ਹੈ? ਕਹਿੰਦੇ ਕਹਿੰਦੇ ਉਹ ਇੱਕ ਗੱਲ ਦੱਸ ਦਿੰਦੇ ਹਾਂ, ਤਾਂ ਕੋ ਅੰਤ ਨਾ ਕੋ ਉਪਾਈ। ਫਿਰ ਤਾਂ ਵਾਹਿਗੁਰੂ ਰਹਿੰਦਾ ਹੋਇਆ ਇਹਦੇ ਵਿੱਚ, ਕਿਉਂਕਿ ਵਾਹਿਗੁਰੂ ਦਾ ਹੀ ਅੰਤ ਨਹੀਂ ਕੋਈ ਪਾ ਸਕਦਾ। ਸੋ ਇਸ ਤਰ੍ਹਾਂ ਮਹਾਰਾਜ ਸਮਝਾਉਂਦੇ ਨੇ, ਸਮਝੋ ਪਿਆਰ ਨਾਲ।
ਪਾਗਾਂ ਵਾਲਿਓ ਸਮਝੋ ਸ਼ਬਦ ਗੁਰਾਂ ਦਾ, ਪਾਗਾਂ ਵਾਲਿਓ ਸਮਝੋ ਸ਼ਬਦ ਗੁਰਾਂ ਦਾ, ਸਭ ਕੁਝ ਹੈ।
ਸਮਝੋ ਵਿਸ਼ਵਾਸ ਵਿੱਚ ਆਓ, ਪਹਿਲਾਂ ਸੁਣਨਾ ਹੁੰਦਾ ਹੈ ਫਿਰ ਮੰਨਣਾ ਹੁੰਦਾ, ਦੋ ਗੱਲਾਂ ਜੇ ਹੋ ਜਾਣ ਫਿਰ ਨਿਧਿਆਸਣ ਰਹਿ ਜਾਇਆ ਕਰਦਾ। ਜਦੋਂ ਨਿਧਿਆਸਣ ਹੋ ਗਿਆ ਫਿਰ ਪ੍ਰਾਪਤੀ ਹੂ ਹੂ ਜੋ ਗੱਲ ਸੁਣੀ ਹੈ ਤੇ ਮੰਨੀ ਹੈ ਉਹ ਹੂ ਹੂ ਸਾਹਮਣੇ ਆ ਜਾਂਦੀ। ਸੋ ਮਹਾਰਾਜ ਕਹਿੰਦੇ ਧਿਆਨ ਨਾਲ ਸੁਣ, ਨਾ ਇਹ ਗਿਰਹੀ ਨਾ ਉਦਾਸੀ, ਨਾ ਇਹ ਗ੍ਰਿਸ਼ਤੀ ਹੈ ਜਿਹੜਾ ਅੰਦਰ ਰਹਿੰਦਾ ਨਾ ਉਦਾਸੀ ਹੈ, ਮੱਲੋ ਮੱਲੀ ਨਾ ਇਹਨੂੰ ਗ੍ਰਿਸ਼ਤੀ ਤੇ ਉਦਾਸੀ ਵਿਅੰਗਮ ਬਣਾਓ। ਨਾ ਇਹ ਰਾਜਨ ਭੀਖ ਮੰਗਾਸੀ, ਨਾ ਇਹ ਰਾਜ ਨਾ ਭੀਖ ਮੰਗਾਸੀ, ਨਾ ਇਹ ਰਾਜਾ ਹੈ ਨਾ ਭੀਖ ਮੰਗਣ ਵਾਲਾ, ਨਾ ਇਸ ਪਿੰਡ ਨਾ ਰਕ ਤੂੰ ਰਾਤੀ, ਰਤਾ ਜਿੰਨਾ ਵੀ ਕਹਿੰਦੇ ਖੂਨ ਨਹੀਂ ਹੈ ਇਹਦੇ, ਨਾ ਇਹ ਸਰੀਰ ਹੈ, ਨਾ ਇਹ ਵਰਮ ਨਾ ਇਹ ਖਾਤੀ, ਨਾ ਇਹ ਬ੍ਰਾਹਮਣ ਹੈ ਨਾ ਖਾਤੀ, ਖਾਤੀ ਕਹਿੰਦੇ ਨੇ ਖੱਤਰੀਆਂ ਦੀ ਇੱਕ ਜਾਤ ਹੈ, ਆਮ ਤੌਰ ਤੇ ਉਹਨਾਂ ਨੂੰ ਅੱਜ ਕੱਲ੍ਹ ਤਰਖਾਣ ਕਹਿੰਦੇ ਨੇ, ਕਹਿੰਦੇ ਨਾ ਇਹ ਖਾਤੀ ਹੈ ਤੇ ਨਾ ਇਹ ਬ੍ਰਾਹਮਣ, ਨਾ ਇਹ ਤਪਾ ਕਹਾਵੇ ਸ਼ੇਖ, ਨਾ ਕੋਈ ਤਪਸਵੀ ਹੈ ਨਾ ਸ਼ੇਖ ਹੈ, ਨਾ ਇਹ ਜੀਵੈ ਨਾ ਮਰਤਾ ਦੇਖ, ਨਾ ਜਿਉਂਦਾ ਨਾ ਮਰਦਾ, ਦੋਵਾਂ ਤੇ ਬਾਹਰ ਹੈ, ਇਸ ਮਰਤੇ ਕੋ ਜੇ ਕੋ ਰੋਵੈ, ਜੋ ਰੋਵੈ ਸੋਈ ਪਤ ਖੋਵੈ, ਕਿਉਂਕਿ ਜਿਹੜਾ ਮਰਦਾ ਹੀ ਨਹੀਂ ਉਹਨੂੰ ਰੋਣਾ ਕੀ, ਜਿਹੜਾ ਰੋਂਦਾ ਉਹ ਆਪਣੀ ਪਤ ਖੋਦਾ। ਗੁਰ ਪ੍ਰਸ਼ਾਦ ਮੈਂ ਡਗਰੋ ਪਾਇਆ, ਜੀਵਨ ਮਰਨ ਦੋ ਮਿਟਵਾਇਆ, ਮੇਰੇ ਹੱਥ ਚ ਤਾਂ ਕਹਿੰਦੇ ਟੇਕ ਆ ਗਈ, ਦੀਵਾ ਆ ਗਿਆ ਤੇ ਜੰਮਣ ਮਰਨ ਦੋਏ ਮੇਰੇ ਮਿਟ ਗਏ। ਸੋ ਇਹਨੂੰ ਜਾਣ ਕਹੋ ਕਬੀਰ, ਹਮ ਰਾਮ ਕੀ ਅੰਸ ਜਸ ਕਾਗਦ ਪਰ ਮਿਟੇ ਨਾ ਮਨਸ, ਦੇਹੀ ਅੰਦਰ ਹੋਰ ਕੋਈ ਨਹੀਂ ਹੈ, ਉਹ ਆਪੇ ਹੀ ਪਰਮੇਸ਼ਰ ਹੈ।
ਰਾਮ ਹੀ ਬਸਦਾ ਹੈ ਦੇਹੀ ਦੇ ਅੰਦਰ ਪਿਆਰੇ, ਰਾਮ ਹੀ ਬਸਦਾ ਹੈ ਦੇਹੀ ਦੇ ਅੰਦਰ ਪਿਆਰੇ।
ਐਸੀ ਬਾਤ ਤੁਹਾਨੂੰ ਦੱਸਦੇ ਹਾਂ ਜਿਹੜੀ ਨਾਲੇ ਦਾ ਅਚਾਰਜ ਹੈ ਤੇ ਨਾਲੇ ਉਪਮਾ ਤੋਂ ਰਹਿਤ। ਫਰਮਾਨ ਕਰਦੇ ਨੇ ਕਿ ਅਚਾਰਜ ਕਥਾ ਮਹਾਨੂਪ, ਪਰਾਤਮਾ ਪਾਰਬ੍ਰਹਮ ਕਾ ਰੂਪ, ਜਿਹਨੂੰ ਹੁਣ ਤਾਈ ਆਤਮਾ ਕਹਿੰਦੇ ਆਏ ਆ, ਕਹਿੰਦੇ ਉਹ ਤਾਂ ਹੈ ਹੀ ਪਰਮੇਸ਼ਰ ਦਾ ਰੂਪ, ਨਾ ਇਹ ਬੁੱਢਾ ਨਾ ਇਹ ਬਾਲਾ, ਨਾ ਇਸ ਦੁੱਖ ਨਹੀਂ ਜੰਮ ਜਲ, ਨਾ ਇਹ ਦੁਖੀ ਹੁੰਦਾ ਨਾ ਇਹ ਬੁੱਢਾ ਨਾ ਇਹ ਬਾਲਕ ਹੈ, ਨਾ ਇਹ ਬਿਨਸਾ ਨਾ ਇਹ ਜਾਏ, ਆਦ ਜੁਗਾਦੀ ਰਿਹਾ ਸਮਾਏ, ਜਦ ਸੰਸਾਰ ਨਹੀਂ ਸੀ ਜਦ ਵੀ ਸੀਗਾ, ਜਦ ਸੰਸਾਰ ਹੋ ਗਿਆ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋ ਸੀ ਗੀ ਸੱਚ, ਫੇਰ ਵੀ ਰਹੇਗਾ, ਨਾ ਇਸ ਹੁਸਨ ਨਾ ਹੀ ਇਸ ਸੀਤ, ਨਾ ਇਹਨੂੰ ਗਰਮੀ ਲੱਗਦੀ ਹੈ ਨਾ ਪਾਲਾ ਲੱਗਦਾ, ਨਾ ਇਸ ਦੁਸ਼ਮਨ ਨਾ ਇਸ ਮੀਤ, ਨਿਰਵੈਰ ਹੈ ਨਿਰਭਉ ਹੈ, ਨਾ ਇਸ ਹਰਖ ਨਹੀਂ ਇਸ ਸੋਗ, ਸਭ ਕੁਝ ਇਸਕਾ ਇਹ ਕਰਨਾ ਹੈ, ਜੋ ਜਿੰਨਾ ਤੁਸੀਂ ਦੇਖਦੇ ਹੋ ਸਭ ਇਹਦਾ ਹੈ, ਇਹ ਆਪੇ ਹੀ ਸਭ ਕੁਝ ਕਰ ਰਿਹਾ, ਨਾ ਇਸ ਬਾਪ ਨਹੀਂ ਇਸ ਮਾਇਆ, ਇਹਦੀ ਕੋਈ ਬਾਪ ਨਹੀਂ, ਦੇਹ ਦੀ ਬਾਪ ਹੈ, ਦੇਹ ਦਾ ਬਾਪ ਹੈਗਾ। ਜੋਤੀ ਦਾ ਬਾਪ ਨਹੀਂ ਹੈ ਕੋਈ ਵੀ, ਦੇਹ ਦਾ ਬਾਪ ਹੈਗਾ, ਦੇਹ ਦੇ ਭਰਾ ਨੇ, ਦੇਹ ਦੀ ਪਤਨੀ ਹੈ, ਦੇਹ ਦਾ ਪਤੀ ਹੈ, ਇਹਦਾ ਕੋਈ ਨਹੀਂ ਜਿਹੜਾ ਅਸਲੀ ਹੈ ਇਹਦੇ ਚ ਰਹਿੰਦਾ। ਨਾ ਇਸ ਬਾਪ ਨਹੀਂ ਇਸ ਮਾਇਆ, ਇਹ ਅਪਰੰਪਰ ਹੋਤਾ ਆਇਆ, ਇਹ ਸਦਾ ਸਦਾ ਤੋਂ ਹੀ ਹੁੰਦਾ ਹੈ। ਬਾਪ ਪੁੰਨ ਕਾ ਇਸ ਲੇਪ ਨਾ ਲਾਗੈ, ਘੱਟ ਘੱਟ ਅੰਤਰ ਸਦ ਹੀ ਜਾਗੈ। ਹਰੇਕ ਘੱਟ ਦੇ ਵਿੱਚ ਪੂਰਨ ਗਿਆਨ ਵਿੱਚ ਹੈ। ਨੀਂਦ ਨਹੀਂ ਇਹਨੂੰ ਆਉਂਦੀ, ਨੀਂਦ ਆਉਂਦੀ ਹੈ ਪਰਛਾਵੇਂ, ਜਿਹਨੂੰ ਜੀਵਾਤਮਾ ਕਹਿੰਦੇ। ਕਹਿੰਦੇ ਇਸ ਤਰ੍ਹਾਂ ਦੇ ਨਾਲ ਦੁੱਖ ਤੇ ਸੁੱਖ ਨੂੰ ਜਦੋਂ ਬਰਾਬਰ ਸਮਝ ਲੈਂਦਾ ਹੈ, ਤਨ ਕੇ ਦੁੱਖ ਸੁੱਖ ਜਬ ਪੱਕ ਜਾਏ, ਤਿੰਨ ਤੇ ਹਰਖ ਨਾ ਸੋਗ ਕਦਾਏ। ਵਰਤੈ ਗਿਆਨੀ ਸਮੇਂ ਅਗਿਆਨੀ, ਜਾਣੇ ਜਾਗੋ ਸੁਮਨ ਸਮਾਨੀ। ਕਹਿੰਦੇ ਰਹਿੰਦਾ ਤਾਂ ਇਹੀ ਹੈ, ਜਿਵੇਂ ਖਾਂਦਾ ਪੀਂਦਾ ਗਿਆਨੀ ਵੀ ਖਾਂਦਾ, ਉਹ ਵੀ ਖਾਂਦਾ, ਉਹ ਵੀ ਪਰਿਵਾਰ ਵਿੱਚ ਵਰਤਦਾ, ਉਹ ਵੀ ਵਰਤਦਾ, ਉਹ ਵੀ ਪਰਾਲਭ ਦੇ ਅਨੁਸਾਰ ਕਰਮ ਕਰਦਾ, ਉਹ ਵੀ ਕਰਦਾ। ਪਰ ਜੱਗ ਨੂੰ ਹਮੇਸ਼ਾ ਹੀ ਸੁਪਨਾ ਹੀ ਜਾਣਦਾ ਹੈ ਵੀ ਇਹ ਐਵੇਂ ਹੀ ਹੈ, ਥੋੜੀ ਜਿਹੀ ਚੀਜ਼ ਬਹੁਤੀ ਨਹੀਂ, ਮੇਰਾ ਜਿਹੜਾ ਸਰੂਪ ਹੈ ਉਹ ਜਾਗਰਤ ਹੈ। ਸੋ ਉਹ ਇਸ ਕਰਕੇ ਫੇਰ ਨਿਰਲੇਪ ਰਹਿੰਦਾ, ਫੇਰ ਉਹਦੇ ਤੇ ਕੋਈ ਮਾਇਆ ਦਾ ਅਸਰ ਨਹੀਂ ਹੁੰਦਾ। ਇਸ ਤਰ੍ਹਾਂ ਨਾਲ ਫਰਮਾਨ ਕਰ ਰਹਿੰਦੇ ਨੇ ਨਿਰਲੇਪ ਜੈਸੇ ਕਮਲ ਵਿੱਚ ਪਾਣੀ ਦੇ, ਰਹਿੰਦੇ ਨੇ ਨਿਰਲੇਪ ਜੈਸੇ ਕਮਲ ਵਿੱਚ ਪਾਣੀ ਦੇ। ਮਹਾਰਾਜ ਕਹਿੰਦੇ ਸੰਸਾਰ ਚ ਕਮਲ ਫੁੱਲ ਹੈ, ਲਹਿਰਾਂ ਵੀ ਆਉਂਦੀਆਂ, ਪਛਾੜਦੀਆਂ ਉਸ ਨੂੰ, ਪਰ ਉਹ ਨਿਰਲੇਪ ਰਹਿੰਦਾ, ਖਿੜਿਆ ਹੀ ਰਹਿੰਦਾ। ਮੁਰਗਾਬੀ ਹੈ ਪਾਣੀ ਚ ਤੈਰਦੀ ਹੈ, ਮੁਰਗਾਬੀ ਰਹਿ ਕੇ ਪਾਣੀ ਦੇ ਵਿਚ ਜਿਥੋਂ ਜੀ ਚਾਹੇ ਉਥੋਂ ਡਾਰੀ ਮਾਰਦੀ ਹੈ, ਉਹਦੇ ਫੰਗ ਨੀ ਭਿੱਜਦੇ। ਇਸੇ ਤਰ੍ਹਾਂ ਜਿਹੜੇ ਪਰਮਹੰਸ ਪੁਰਸ਼ ਨੇ ਆਪਣੇ ਸਰੂਪ ਨੂੰ ਜਾਣਨ ਵਾਲੇ ਸੰਸਾਰ ਚ ਤਾਂ ਰਹਿੰਦੇ ਨੇ। ਸੂਰਜ ਕੀ ਦਿਸ਼ਾ ਹੈ ਤਿੰਨ ਧਿਆਨ, ਜਿਵੇਂ ਸੂਰਜ ਵੱਲ ਕਮਲ ਦਾ ਧਿਆਨ ਰਹਿੰਦਾ ਹੈ। ਛਵੇ ਨਾ ਜਲ ਰੰਚਕ ਪਰ ਆਨ, ਭੋਰਾ ਜਿੰਨਾ ਵੀ ਜਲ ਉਹਨੂੰ ਛੋਹਦਾ ਨਹੀਂ ਹੈ ਆ ਕੇ। ਪਰਮਹੰਸ ਤਿਮ ਜਗ ਮੈਂ ਰਹੇ ਆਤਮ ਧਿਆਨ ਸਦਾ ਉਰ ਲੈ, ਉਹ ਸਦਾ ਹੀ ਆਤਮਾ ਵੱਲ ਧਿਆਨ ਰੱਖਦੇ ਨੇ, ਪਰਮਾਤਮਾ ਵੱਲ। ਆਪਣੇ ਸਰੂਪ ਨੂੰ ਨਹੀਂ ਕਦੇ ਵੀ ਭੁੱਲਦੇ, ਕਿੰਨਾ ਹੀ ਔਖੇ ਹੋ ਜਾਣ, ਕਿੰਨੇ ਹੀ ਸੌਖੇ। ਭਾਈ ਭਿਖਾਰੀ ਪੁੱਤਰ ਨੂੰ ਵਿਆਹੁਣ ਜਾਂਦਾ, ਪੁੱਤਰ ਚੜਾਈ ਕਰ ਗਿਆ, ਪਹਿਲਾਂ ਹੀ ਤਿਆਰ ਕਰਕੇ ਸਭ ਕੁਝ ਰੱਖਿਆ ਹੋਇਆ, ਭਾਈ ਗੁਰਮੁਖ ਭੇਜਿਆ ਗੁਰੂ ਪੰਜਵੇਂ ਪਾਤਸ਼ਾਹ ਨੇ ਵੀ ਜਾ ਜੇ ਗੁਰਮੁਖਾਂ ਦੇ ਪਰਮਹੰਸਾਂ ਦੇ ਦਰਸ਼ਨ ਕਰਨੇ ਆ ਗੁਰਮੁਖਾਂ ਦੇ, ਭਾਈ ਭਿਖਾਰੀ ਦੇ ਕਰ ਲੈ, ਤੈਨੂੰ ਪ੍ਰੈਕਟੀਕਲੀ ਸਮਝ ਪੈ ਜੂਗੀ ਉਹ ਕਿਵੇਂ ਸੰਸਾਰ ਚ ਰਹਿੰਦੇ। ਹੈਰਾਨ ਹੋ ਗਿਆ ਵੀ ਪਹਿਲਾਂ ਤਿਆਰੀਆਂ ਕਰਦੇ ਨੇ ਵਿਆਹ ਦੀਆਂ, ਨਾਲੇ ਜਾਣਦੇ ਨੇ ਵੀ ਇਹਨੇ ਵਿਆਹ ਤੋਂ ਬਾਅਦ ਜਦੇ ਮਰ ਜਾਣਾ। ਬਹੁਤ ਹੈਰਾਨ ਹੋਇਆ, ਕਿਰਿਆ ਨਹੀਂ ਸਮਝ ਸਕਿਆ, ਕਿਉਂਕਿ ਨਿਰਲੇਪ ਕਿਰਿਆ ਹੈ ਸਾਧ ਜੀ, ਔਖੀ ਹੈ ਕਿਰਿਆ ਸਮਝਣੀ ਤੇ ਇਸ ਅਵਸਥਾ ਦੇ ਵਿਚ ਵਿਚਰਨਾ, ਕਿਉਂ ਜਦ ਤੱਕ ਆਪਣੇ ਸਰੂਪ ਦਾ ਗਿਆਨ ਦ੍ਰਿੜ ਨਹੀਂ ਹੁੰਦਾ ਓਨੀ ਦੇਰ ਤੱਕ ਨਹੀਂ ਇਹ ਚਾਹੁੰਦੀ। ਸੋ ਸਾਧੂ ਰਹਿੰਦੇ ਤਾਂ ਘਰਾਂ ਵਿਚ ਨੇ, ਬਾਲ ਬੱਚਿਆਂ ਚ ਗੁਰਮੁਖ ਬੇਅੰਤ ਰਹੇ ਨੇ, ਇੱਕ ਤਾਂ ਨਹੀਂ ਰਹੇ। ਭਾਈ ਮਤੀ ਦਾਸ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਸਾਰੇ ਗਿਆਨਵਾਨ ਸੀਗੇ, ਜਿੰਨੇ ਪੂਰਨ ਗਿਆਨ ਦੇ ਵਿਚ, ਦੇਹ ਦੇ ਆਸ ਨਹੀਂ ਸੀ ਕਿਸੇ ਨੂੰ ਵੀ, ਦੇਹ ਦੇ ਆਸ ਸਭ ਦਾ ਟੁੱਟਿਆ ਹੋਇਆ। ਆਪਣੇ ਆਤਮ ਸਥਿਤੀ ਚ ਰਹਿੰਦੇ, ਸੰਸਾਰ ਚ ਰਹਿੰਦੇ ਨੇ, ਲੇਕਿਨ ਸੰਸਾਰ ਨੂੰ ਸੁਪਨਾ ਜਾਣ ਕੇ ਰਹਿੰਦੇ ਨੇ। ਅਸਲੀਅਤ ਇਹਨਾਂ ਨੇ ਜਾਣ ਲਈ, ਜਗ ਜੀਵਨ ਐਸਾ ਸੁਪਨੇ ਜੈਸਾ, ਸੁਪਨੇ ਜਿਉਂ ਸੰਸਾਰ ਹੈ, ਸੰਸਾਰ ਹੈ ਹੀ ਕਹਿੰਦੇ ਮਹਾਰਾਜ, ਕਹਿੰਦੇ ਸੁਪਨੇ ਵਰਗਾ ਹੀ ਆ। ਪ੍ਰੇਮੀਓ, ਜਿਹੜੇ ਸਾਧੂ ਨੇ ਪਰਮਹੰਸ ਨੇ, ਉਹ ਆਨੰਦ ਦੀ ਬਿਰਤੀ ਚ ਰਹਿੰਦੇ ਨੇ। ਦੁੱਖ ਆ ਜੇ, ਸੁੱਖ ਆ ਜੇ, ਹਾਣ ਆ ਜੇ, ਲਾਭ ਆ ਜੇ, ਘਾਟਾ ਆ ਜੇ, ਪ੍ਰਭ ਕੀ ਆਗਿਆ ਆਤਮ ਹਿਤਾਬ ਹੈ। ਜੀਵਨ ਮੁਕਤ ਸੋਊ ਕਹਾ, ਤੈਸਾ ਹਰਖ ਤੈਸਾ ਉਹ ਸੋਗ, ਸਦਾ ਆਨੰਦ ਤੈ ਨਾਹੇ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਆ ਜੀਵਨ ਮੁਕਤ।
ਜੀਵਨ ਮੁਕਤੀ ਦਾ ਆਨੰਦ ਸਾਧੂ ਮਾਣਦੇ, ਜਗ ਤਾਈ ਜਾਣ ਸੁਪਨਾ, ਮੁਕਤੀ ਦਾ ਆਨੰਦ ਸਾਧੂ ਮਾਣਦੇ, ਜਗ ਤਾਈ ਜਾਣ ਸੁਪਨਾ। ਜਗ ਨਹੀਂ ਜਾਣ ਸੁਪਨਾ।
ਜਿਸ ਤਰ੍ਹਾਂ ਸੰਸਾਰ ਚ ਰਹਿੰਦੇ ਨੇ, ਕਾਰ ਵਿਹਾਰ ਕਰਦੇ ਨੇ, ਸਾਰੀਆਂ ਡਿਊਟੀਆਂ ਨਿਭਾਉਂਦੇ ਨੇ ਜਿੱਥੇ ਵੀ ਕੋਈ ਹੈ, ਲੇਕਿਨ ਸੰਸਾਰ ਨੂੰ ਸੁਪਨੇ ਨਾਲੋਂ ਵੱਧ ਮਹੱਤਤਾ ਨਹੀਂ ਦਿੰਦੇ। ਸੋ ਇਸ ਤਰ੍ਹਾਂ ਦੇ ਨਾਲ ਬੰਧਨ ਹੋਤ ਨਹੀਂ ਪੁੰਨਤਾ ਹੂੰ ਰਹੇ ਸਮਾਏ ਬਰਮ ਕੇ ਮਾਂ। ਸੁਣੀ ਸੀਖ ਪਾਰੋ ਹਰਖਾਇਓ, ਜਦੋਂ ਇੰਨੀ ਸਿੱਖਿਆ ਸੁਣੀ ਉਸ ਵੇਲੇ ਉਹਦੇ ਖੁਸ਼ੀ ਦਾ ਕੋਈ ਪਾਰਾਵਾਰ ਨਾ ਰਿਹਾ। ਲਗਾ ਵਿਚਾਰਨ ਮਨ ਸੁਖ ਪਾਇਓ, ਵਿਚਾਰਨ ਲੱਗ ਗਿਆ ਅਸੀਂ ਤਾਂ ਭੁੱਲ ਜਾਣਾ। ਆਹੀ ਉਪਦੇਸ਼ ਗੁਰੂ ਮਹਾਰਾਜ ਨੇ ਭਾਈ ਪਾਰੋ ਨੂੰ ਦਿੱਤਾ ਤੇ ਭਾਈ ਪਾਰੋ ਬਰਮ ਗਿਆਨੀ ਪੂਰਨ ਪੁਰਖ ਬਣ ਗਿਆ। ਇਹੀ ਉਪਦੇਸ਼ ਅਸੀਂ ਸੁਣਿਆ। ਸਾਨੂੰ ਕਦੇ ਵੀ ਵਿਸ਼ਵਾਸ ਨਹੀਂ ਆਉਣਾ ਇਸ ਗੱਲ ਦਾ ਵੀ ਅਸੀਂ ਆਤਮਾ ਸੀ ਤਾਂ ਹਮੇਸ਼ਾ ਹੀ ਦੇਹ ਕਹਾਂਗੇ, ਦੇਹ ਨੂੰ ਇਹ ਪਿਆਰ ਕਰਾਂਗੇ। ਸੋ ਜਦੋਂ ਇਹ ਸਰੂਪ ਚ ਆ ਗਿਆ, ਮਹਾਰਾਜ ਕਹਿੰਦੇ ਉਹਦੀ ਅਵਸਥਾ ਵੀ ਬਹੁਤ ਉੱਚੀ ਹੋ ਜਾਇਆ ਕਰਦੀ, ਬਹੁਤ ਉੱਚੀ ਹੋ ਜਾਂਦੀ ਹੈ। ਕਿੰਨੀ ਉੱਚੀ ਹੁੰਦੀ ਹੈ? ਮਹਾਰਾਜ ਨੂੰ ਪੁੱਛਿਆ, ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨਹੀਂ, ਨਾਮ ਜਿਨ੍ਹਾਂ ਨੂੰ ਵਿਸਰਦਾ ਨਹੀਂ। ਇਹ ਅਵਸਥਾ ਨਾਮ ਦੀ ਹੈ ਸਾਧ ਸੰਗਤ ਜੀ, ਜਿਹਨੂੰ ਨਾਮ ਪ੍ਰਾਪਤੀ ਕਹਿੰਦੇ ਨੇ। ਨਾਮ ਪ੍ਰਾਪਤ ਹੋ ਗਿਆ, ਹਿਰਦੇ ਚ ਵਸ ਗਿਆ। ਜਦ ਤੱਕ ਇਹ ਅਵਸਥਾ ਨਹੀਂ ਆਉਂਦੀ, ਦਵੈਤ ਵਿੱਚ ਹੈ, ਜਦੋਂ ਤਾਈਂ ਭਰਮ ਹੈ, ਜਦ ਤੱਕ ਦੇਹ ਵਾਸ਼ਨਾ ਹੈ, ਜਦ ਤੱਕ ਆਪਣੇ ਆਪ ਨੂੰ ਦੇਹ ਜਾਣ ਕੇ ਦੇਹ ਦੇ ਧਰਮਾਂ ਨੂੰ ਆਪਣਾ ਆਪ ਜਾਣਦਾ, ਜਦੋਂ ਤਾਈਂ ਆਪਣੇ ਆਪ ਨੂੰ ਬੁੱਧੀ ਜਾਣ ਕੇ ਬੁੱਧੀ ਦੇ ਧਰਮਾਂ ਨੂੰ ਜਾਣਦਾ, ਉਹਨਾਂ ਚਿਰ ਗਿਆਨ ਵਿੱਚ ਘੁੰਮਦਾ ਫਿਰਦਾ। ਤੇ ਜਦੋਂ ਭਰਮ ਦਾ ਨਾਸ਼ ਹੋ ਕੇ ਕਹੋ ਨਾਨਕ ਬਿਨਾ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ, ਜਦੋਂ ਭਰਮ ਦੀ ਕਾਈ ਮਿਟ ਗਈ, ਫੇਰ ਉਹਨੂੰ ਸਦਾ ਦਾ ਨਾਮ ਪ੍ਰਾਪਤ ਹੋ ਕੇ ਉਹਦੀ ਅਵਸਥਾ ਇਹ ਹੋ ਜਾਂਦੀ ਹੈ। ਰਾਮ ਨੂੰ ਜਪ ਕੇ ਜੀ ਰਾਮ ਦਾ ਰੂਪ ਹੋਇਆ, ਰਾਮ ਨੂੰ ਜਪ ਕੇ ਰਾਮ ਦਾ ਰੂਪ ਹੋਇਆ। Yeah. ਉਪਦੇਸ਼ ਗੁਰੂ ਤੋਂ ਪਰਮਹੰਸ ਦਾ ਲੱਛਣ ਮਿਲ ਗਏ। ਮਿਲੇ ਨਹੀਂ ਹੈ ਇੱਕ ਇੱਕ ਵਚਨ ਹਿਰਦੇ ਚ ਨਾਲ ਦੀ ਨਾਲ ਧਾਰਨ ਕਰੀਏ। ਸੋ ਇਸ ਤਰ੍ਹਾਂ ਦੇ ਨਾਲ ਬੰਧਨ ਹੋਤ ਨਹੀਂ ਪੁੰਨ ਤਾਹੂ ਰਹੇ ਸਮਾਏ ਬਰਮ ਕੇ ਮਾਹੂ ਸੁਣੀ ਸੀਖ ਪਾਰੋ ਹਰਖਾਇਓ ਲਗਾ ਵਿਚਾਰਨ ਮਨ ਸੁਖ ਪਾਇਓ। ਵਿਚਾਰਦਾ ਵਿਚਾਰਦਾ ਇੰਨਾ ਡੂੰਘਾ ਚਲਿਆ ਗਿਆ ਕਿ ਆਪਣੇ ਜੋ ਆਪਾ ਸੀ ਉਹ ਖਤਮ ਹੋ ਕੇ ਪਰਮਾਤਮਾ ਪੇ ਸਮਾ ਗਿਆ, ਵਾਹਿਗੁਰੂ ਦਾ ਹੀ ਰੂਪ ਬਣ ਗਿਆ ਤੇ ਉਹਦੀ ਅਵਸਥਾ ਬਹੁਤ ਉੱਚੀ ਹੋ ਗਈ ਜੋ ਫਰਮਾਨ ਕੀਤਾ।
ਦੂਜਾ ਨਾ ਵੇਖਦੇ ਪ੍ਰਭ ਜੀਵਨ ਪਰਮ ਗਿਆਨ, ਦੂਜਾ ਨਾ ਵੇਖਦੇ ਪ੍ਰਭ ਜੀਵਨ ਪਰਮ ਗਿਆਨ,
ਅਵਰ ਨਾ ਪੇਖੇ ਕਿਸਮਿਨ ਕੋਈ ਨਾਨਕੇ ਲੱਛਣ ਬਰਮ ਗਿਆ। ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਆਪ ਚਿੜੀ ਵਿਚ ਰਹਿ ਰਹੇ ਨੇ ਜਿੱਥੇ ਹਰਖੋਵਾਲ ਦਾ ਗੁਰਦੁਆਰਾ। ਉੱਥੇ ਇੱਕ ਪ੍ਰੇਮੀ ਬੜਾ ਸ਼ਰਧਾਲੂ ਇਹਨਾਂ ਦਾ, ਉਹਨੂੰ ਬਾਬਾ ਜੀ ਨੇ ਕਿਹਾ ਬਈ ਜੇ ਤੂੰ ਰੋਜ਼ ਆਉਣਾ ਹੈ ਤਾਂ ਇੱਥੇ ਸੁਖਨੀ ਸਾਹਿਬ ਦਾ ਪਾਠ ਸਾਨੂੰ ਸੁਣਾ ਦਿਆ ਕਰ। ਉਹ ਅੰਮ੍ਰਿਤ ਵੇਲੇ ਹੀ ਆ ਗਿਆ ਕਿ ਪਾਠ ਸੁਣਾਉਂਦਾ, ਕਈ ਦਿਨ ਲੰਘ ਗਏ ਇਸ ਤਰ੍ਹਾਂ ਕਰਦੇ ਨੂੰ। ਕੋਲ ਪਹਾੜ ਸੀ, ਜਦ ਜੰਗਲ ਜੇ ਕਾਫੀ ਹੁੰਦੇ ਸੀ, ਜਾਨਵਰ ਵੀ ਬਹੁਤ ਹੁੰਦੇ, ਤਾਂ ਇਹ ਸੁਖਨੀ ਸਾਹਿਬ ਦਾ ਪਾਠ ਕਰਦੇ ਨੇ, ਇੱਕ ਸ਼ੇਰ ਆ ਕੇ ਪਿੱਛੇ ਖੜ ਗਿਆ। ਬਾਬਾ ਜੀ ਨੇ ਵੀ ਦੇਖ ਲਿਆ, ਉਹਨੇ ਵੀ ਦੇਖ ਲਿਆ, ਉਹ ਡਰੀ ਜਾਂਦਾ, ਪਾਠ ਭੁੱਲਣ ਲੱਗ ਗਿਆ। ਬਾਬਾ ਜੀ ਕਹਿੰਦੇ ਪਾਠ ਕਰੋ, ਧਿਆਨ ਨਾ ਕਰੋ ਬਿਰਤੀ ਸੰਕੋਚ ਕੇ। ਜਦੋਂ ਪਾਠ ਕਰ ਹਟੇ ਉਹ ਸ਼ੇਰ ਚਲੇ ਗਏ। ਕਹਿਣ ਲੱਗੇ ਕੀ ਗੱਲ, ਕੀ ਕਲਪਨਾ ਹੋ ਗਈ ਸੀ ਮਨ ਵਿੱਚ ਤੁਹਾਡੇ? ਕਹਿੰਦੇ ਮਹਾਰਾਜ ਸ਼ੇਰ ਸਾਹਮਣੇ ਖੜਾ ਸੀ, ਕਲਪਨਾ ਤਾਂ ਇਹ ਹੋਈ ਵੀ ਜਾਂ ਤੁਹਾਡੇ ਤੇ ਝਪਟਾ ਮਾਰੂ ਜਾਂ ਮੇਰੇ ਤੇ ਮਾਰੂ। ਕਹਿੰਦੇ ਨਹੀਂ ਪ੍ਰੇਮੀਆ, ਉਹ ਤਾਂ ਗੁਰੂ ਦੀ ਬਾਣੀ ਸੁਣਨ ਆਇਆ ਸੀ, ਤੈਨੂੰ ਨਹੀਂ ਪਤਾ, ਸਾਨੂੰ ਇਸ ਗੱਲ ਦਾ ਪਤਾ। ਸੋ ਦ੍ਰਿਸ਼ਟੀ ਬਦਲ ਜਾਂਦੀ ਹੈ। ਆਪ ਬੈਠੇ ਸੀ, ਚੌਂਕੜਾ ਮਾਰਿਆ ਹੋਇਆ, ਇਹ ਕਾਲਾ ਨਾਗ ਰੋਜ਼ ਆ ਕੇ ਗੋਦੀ ਚ ਬਹਿ ਜਾ ਕੇ ਪਹਿਲੇ ਦਿਨ ਦੇਖਿਆ ਜਦੋਂ ਸਮਾਧੀ ਤੋਂ ਉਥਾਨ ਹੋਏ ਵੀ ਨਾਗ ਬੈਠਾ ਫਾਣ ਖਿਲਾ ਰਿਹਾ ਹੋਇਆ। ਆਪਨੇ ਚਾਦਰੇ ਉਵੇਂ ਜਿਵੇਂ ਚੱਕਿਆ, ਚੱਕ ਕੇ ਗਾਂ ਜਾ ਕੇ ਦੂਰ ਜਾ ਕੇ ਸਿੱਟਿਆ। ਦੂਜੇ ਦਿਨ ਬੈਠੇ ਫੇਰ ਆ ਗਿਆ, ਤੀਜੇ ਦਿਨ ਬੈਠੇ ਫੇਰ ਆ ਗਿਆ। ਇਹ ਤਾਂ ਪਰਮੇਸ਼ਰ ਦਾ ਰੂਪ ਸਮਝਦੇ ਨੇ। ਤੇ ਫੇਰ ਵਿਚਾਰ ਕਰਿਆ, ਅੰਦਰ ਗਏ ਵੀ ਇਹ ਕੀ ਗੱਲ, ਕੀ ਕਲਾ ਵਰਤਦੀ ਹੈ, ਕਿਹੜੀ ਰੂਹ ਤੁਰੀ ਫਿਰਦੀ ਹੈ। ਉਸ ਵੇਲੇ ਆਵਾਜ਼ ਆਈ, ਕਹਿੰਦੇ ਬਾਬਾ ਜੀ, ਇਹ ਜਦੋਂ ਪਲਟਣ ਚ ਹੁੰਦੇ ਸੀ ਤੁਸੀਂ ਉੱਥੇ ਗ੍ਰੰਥੀ ਨੂੰ ਕਹਿੰਦੇ ਹੁੰਦੇ ਸੀ ਲੋਭ ਨਾ ਕਰਿਆ ਕਰ, ਪਾਠਾਂ ਦੇ ਪੈਸੇ ਨਾ ਗਿਣਿਆ ਕਰ, ਵੀ ਇਹਨੇ ਥੋੜੇ ਦਿੱਤੇ ਨੇ, ਇਹਨੇ ਬਹੁਤੇ ਦਿੱਤੇ ਨੇ, ਚੜਾਵੇ ਵੱਲ ਨਾ ਚੱਕਿਆ ਕਰ। ਕਹਿੰਦੇ ਲੇਖੇ ਦੇਣੇ ਪੈਂਦੇ ਨੇ, ਕਿਉਂਕਿ ਪੂਜਾ ਦਾ ਧਾਨ ਸਭ ਤੋਂ ਬੁਰਾ ਹੁੰਦਾ ਸਾਸਿੰਗ, ਤਿਉਂ ਧਰਮਸ਼ਾਲਾ ਦੀ ਚਾਕ ਹੈ ਵਿਉਹ ਖੰਡੂ ਪੱਜ, ਜਿਵੇਂ ਵਿਉਹ ਦੇ ਕੈਪਸੂਲ ਖੰਡ ਦੇ ਵਿੱਚ ਬਲੇਟ ਕੇ ਦੇ ਦਿਓ, ਇਹੋ ਜਿਹਾ ਪੂਜਾ ਦਾ ਧਾਨ ਹੁੰਦਾ ਜੇ ਕੋਈ ਖਾਵੇ। ਸਮਝਾਉਣਾ ਤੇ ਅਖੀਰ ਮਰ ਗਿਆ ਉਹ ਗ੍ਰੰਥੀ। ਆਵਾਜ਼ ਆਈ, ਕਹਿੰਦੇ ਉਹੀ ਗ੍ਰੰਥੀ ਹੈ ਤੁਹਾਡੇ ਕੋਲੋਂ ਕਲਿਆਣ ਕਰਾਉਣ ਆਉਂਦਾ। ਚੌਥੇ ਦਿਨ ਬਾਬਾ ਜੀ ਨੇ ਕਲਿਆਣ ਕਰੀ, ਕਪੜਾ ਅੱਧਾ ਚਾਦਰਾ ਪਾ ਕੇ ਦੱਬਿਆ। ਸੋ ਇਸ ਤਰ੍ਹਾਂ ਸੰਤ ਮਹਾਰਾਜ ਬਾਬੇ ਅਤਰ ਸਿੰਘ ਜੀ ਮਸਤੂਆਣੇ ਵਾਲੇ ਹਜ਼ੂਰ ਸਾਹਿਬ ਤੋਂ ਆ ਰਹੇ ਨੇ। ਜਦੋਂ ਮੱਧ ਪ੍ਰਦੇਸ਼ ਦੇ ਜੰਗਲਾਂ ਚ ਆਏ, ਉਥੇ ਆ ਕੇ ਕੀ ਦੇਖਦੇ ਨੇ, ਸੇਵਾਦਾਰ ਨਾਲ ਹੈ ਇੱਕ, ਉਹ ਸੇਵਾਦਾਰ ਘਬਰਾ ਗਿਆ ਦੇਖ ਕੇ ਵੀ ਸ਼ੇਰ ਖੜਾ ਸਾਹਮਣੇ ਸੜਕ ਤੇ। ਬਾਬਾ ਜੀ ਉਵੇਂ ਜਿਵੇਂ ਵਾਹਿਗੁਰੂ ਵਾਹਿਗੁਰੂ ਦੀ ਧੁਨ ਲੱਗੀ ਹੋਈ ਹੈ ਅੰਤਰਾਤਮੇ, ਇੱਕ ਦ੍ਰਿਸ਼ਟੀ ਕਰ ਰਹੇ ਨੇ ਸਾਰੇ, ਕੋਈ ਪਰਮੇਸ਼ਰ ਦੇਖ ਰਹੇ ਨੇ, ਕਿਉਂਕਿ ਇਹ ਬਿਰਤੀ ਹੁੰਦੀ ਹੈ ਸਾਸ ਨੇ। ਸੋ ਅੰਤਰ ਸੋ ਬਾਹਰ ਬੇਅੰਤ, ਘੱਟ ਘੱਟ ਵਿਆਪ ਰਿਹਾ ਭਗਵਾਨ। ਤਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ, ਬਣ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰ, ਪੌਣ ਪਾਣੀ ਬਸੰਤਰ ਮਾਹੇ ਚਾਰ ਕੁੰਡ ਦਿਸੇ ਸਮਾਏ ਤਿਸਤੇ ਭਿੰਨ ਨਾਹੀ ਕੋਠਾਉ, ਗੁਰ ਪ੍ਰਸ਼ਾਦ ਨਾਨਕ ਸੁਖ ਪਾਉ। ਜਿਹਨੇ ਹੁਣ ਇਹ ਬਾਣੀ ਨੂੰ ਕਮਾ ਲਿਆ, ਉਹ ਬਾਣੀ ਦੇ ਵਿਸ਼ਵਾਸ ਵਿੱਚ ਆ ਕੇ ਉਹਨੂੰ ਸਾਰੇ ਇੱਕੋ ਦੇਖਦਾ, ਸੰਤ ਜਨਾ ਸੁਨੇ ਸੁਭ ਬਚਨ, ਸੰਤ ਜਨਾ ਕਾ ਪੇਖਨ ਸਭ ਵਰਮ, ਸੰਤ ਜਨਾ ਕੇ ਹਿਰਦੇ ਸਭ ਧਰਮ। ਜਿੱਧਰ ਵੀ ਦੇਖਦੇ ਹਾਂ ਵਾਹਿਗੁਰੂ ਦੇਖਦੇ, ਸੰਤ ਜਨਾ ਸੁਨੇ ਸੁਭ ਬਚਨ, ਸਰਵ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿ, ਜੋ ਜੋ ਹੋਏ ਸੋਈ ਸੁਖ ਮਾਨੇ, ਕਰਨ ਕਰਾਵਨ ਹਾਰ ਪ੍ਰਭ ਜਨ, ਅੰਤਰ ਵਸੈ ਬਾਹਰ ਵੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹਿ। ਸੋ ਇਸ ਮੌਜ ਦੇ ਵਿੱਚ, ਇਸ ਸਹਿਜ ਸਮਾਧ ਵਿੱਚ ਤੁਰੇ ਜਾ ਰਹੇ ਨੇ। ਇਹ ਸਹਿਜ ਸਮਾਧ ਅੱਖਾਂ ਖੋਲ੍ਹ ਕੇ ਵੀ, ਅੱਖਾਂ ਬੰਦ ਕਰਕੇ, ਜੇ ਅੱਖਾਂ ਖੋਲਣੀਆਂ ਸਭ ਤੇਰਾ ਰੂਪ ਦਿਸਦਾ, ਅੱਖਾਂ ਬੰਦ ਕਰੀਆਂ ਫਿਰ ਵੀ ਸਾਰਾ ਉਹਦਾ ਹੀ ਰੂਪ ਦਿਸਦਾ, ਆਪਣਾ ਆਪਾ ਕਿਤੇ ਨਹੀਂ ਹੁੰਦਾ। ਜਾਂਦੇ ਜਾਂਦੇ ਸ਼ੇਰ ਦੇ ਕੋਲ ਚਲੇ ਗਏ, ਇਧਰ ਪਾਸੇ ਸੇਵਾਦਾਰ ਦੌੜ ਕੇ ਇੱਕ ਦਰਖਤ ਤੇ ਚੜ ਗਿਆ, ਮੂੰਹ ਸੁੱਕ ਗਿਆ, ਬੋਲਿਆ ਨਹੀਂ ਜਾਂਦਾ, ਬਾਬਾ ਜੀ ਸ਼ੇਰ ਹੈ ਸਾਹਮਣੇ ਨਾ ਜਾਓ, ਕੁਛ ਨਾ ਕਹਿ ਸਕਿਆ। ਉੱਥੇ ਗਏ, ਸ਼ੇਰ ਨੇ ਪੂੰਛ ਹਿਲਾਈ, ਸੁੰਘਿਆ, ਐ ਲੱਗਿਆ ਜਿਵੇਂ ਚਰਨਾਂ ਨੂੰ ਸੁੰਘਦਾ ਹੁੰਦਾ। ਥੋੜੀ ਦੇਰ ਬਾਅਦ ਬਾਬਾ ਜੀ ਅੱਗੇ ਚਲੇ ਗਏ, ਉਹਨੇ ਛਾਲ ਮਾਰੀ ਜੰਗਲ ਚ, ਜਦ ਇਹਨੇ ਨੇਚਾ ਕਰ ਲਿਆ ਵੀ ਦੂਰ ਚਲਿਆ ਗਿਆ, ਫਿਰ ਇਹ ਦਰਖਤ ਤੋਂ ਉਤਰ ਕੇ ਦੌੜ ਕੇ ਆਇਆ। ਉਸ ਵੇਲੇ ਆ ਕੇ ਬਾਬਾ ਜੀ ਦੇ ਪਾਸ ਕਹਿਣ ਲੱਗਿਆ, ਮਹਾਰਾਜ ਅੱਜ ਤਾਂ ਬਹੁਤ ਬਚਾਓ ਹੋ ਗਿਆ। ਕਹਿੰਦੇ ਕੀ ਹੋ ਗਿਆ, ਕੋਈ ਗੱਲ ਹੋ ਗਈ ਸੀ? ਕਹਿੰਦੇ ਮਹਾਰਾਜ ਤੁਹਾਡੇ ਕੋਲ ਸ਼ੇਰ ਆ ਗਿਆ ਸੀ, ਕਹਿੰਦੇ ਉਹਨੇ ਤੁਹਾਨੂੰ ਸੁੰਘਦਾ ਸੀ ਤੁਹਾਨੂੰ। ਮਹਾਂਪੁਰਸ਼ ਮੁਸਕਰਾ ਪਏ, ਕਹਿੰਦੇ ਮਹਾਰਾਜ ਤੁਸੀਂ ਨਹੀਂ ਦੇਖਿਆ? ਕਹਿੰਦੇ ਨਾ, ਅਸੀਂ ਦੇਖਦੇ ਸੀਗੇ, ਕੋਈ ਸਮਾਂ ਸੀ ਜਦ ਗੁਰੂ ਨੇ ਗਿਆਨ ਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਦੇ ਸੰਤ ਬੇਟਿਆ ਨਾਨਕ ਮਨ ਪ੍ਰਕਾਸ਼। ਜਦੋਂ ਸਾਡੇ ਮਨ ਚ ਪ੍ਰਕਾਸ਼ ਹੋ ਗਿਆ, ਉਸ ਵੇਲੇ ਸਾਨੂੰ ਕੋਈ ਨਜ਼ਰ ਨਹੀਂ ਆਉਂਦਾ, ਸਾਰੇ ਨਜ਼ਰ ਆਉਣ ਤੇ ਹਟ ਗਏ, ਗੁਰੇ ਦਿਖਾਇਓ ਲੋਇਨਾ, ਇੱਕ ਈਤਾ ਊਤਾ ਘੱਟ 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 ਘੱਟ, ਤੂੰ ਹੀ ਮੋਇਨ, ਸਾਰੇ ਇੱਕੋ ਹੀ ਨਜ਼ਰ ਆਉਂਦੇ। ਸੋ ਐਸੀ ਅਵਸਥਾ ਪਰਮ ਗਿਆਨੀ ਦੀ, ਪਰਮਹੰਸ ਦੀ ਹੋਇਆ ਕਰਦੀ ਹੈ, ਜਿਹਨੂੰ ਪਰਮਹੰਸ ਪਦਵੀ ਪ੍ਰਾਪਤ ਹੋ ਜਾਵੇ। ਸੋ ਗੁਰੂ ਮਹਾਰਾਜ ਦੇ ਪਾਸ ਰਹਿੰਦੇ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਪਾਸ ਰਹਿ ਰਹੇ ਨੇ, ਮਹਾਰਾਜ ਨੇ ਜਾਣ ਲਿਆ ਵੀ ਇਹ ਪਰਮਹੰਸ ਦੀ ਪਦਵੀ ਤੇ ਪਹੁੰਚ ਗਿਆ। ਅੰਤਰ ਜਾਮੀ ਗੁਰ ਨੇ ਜਾਣਾ, ਪਰਮਹੰਸ ਤਿਸ ਨਾਮ ਵਿਖਾਣਾ, ਵਚਨੇ ਕਰਤਾ ਭਾਈ ਪਾਰੋ ਦੀ ਥਾਂ ਤੇ ਨੌਵੇਂ ਪਰਮਹੰਸ ਹੋ ਗਏ। ਵਚਨ ਕਰਦੀ ਸਾਰ ਪੂਰਨ ਗਿਆਨ ਹਿਰਦੇ ਹੋਏ ਆਵਾ, ਏਕ ਰੂਪ ਸਭ ਜਗ ਦ੍ਰਿਸ਼ਟ ਆਵਾ, ਇੱਕੋ ਹੀ ਰੂਪ ਦੇ ਵਿੱਚ ਸਾਰਾ ਜਗਤ ਦਿਸਣ ਲੱਗ ਗਿਆ। ਪਰਮਹੰਸ ਸਤਿਗੁਰ ਕੇ ਕਹੇ ਬਰਮ ਸਰੂਪ ਆਪਣ ਸੁਖ ਲੈ। ਉਸ ਵੇਲੇ ਮਹਾਰਾਜ ਨੇ ਕਿਹਾ, ਦੇਖੋ ਅਸੀਂ ਤਾਂ ਸਰੀਰ ਹੁਣ ਛੱਡ ਜਾਣਾ, ਅਸੀਂ ਗੁਰੂ ਅਮਰਦਾਸ ਜੀ ਦੇ ਸਰੀਰ ਵਿੱਚ ਬੈਠ ਕੇ ਜਗਤ ਦਾ ਕਾਰਜ ਕਰਨਾ, ਤੇ ਇਹ ਸਰੀਰ ਦੇ ਵਿੱਚ ਗੁਰੂ ਨਾਨਕ ਬੈਠਾ, ਗੁਰੂ ਨਾਨਕ ਨੇ ਗੁਰੂ ਅਮਰਦਾਸ ਦੇ ਸਰੀਰ 'ਚ ਜਾ ਕੇ ਬੈਠਣਾ, ਹੁਣ ਤੁਸੀਂ ਉੱਥੇ ਸੰਗਤ ਕਰਿਓ ਭਾਵਨਾ ਦੇ। ਸੋ ਉਹਨੇ ਉੱਥੇ ਭਾਵਨਾ ਦੇ ਨਾਲ ਸੰਗਤ ਕੀਤੀ। ਪਰਮਹੰਸ ਸਤਿਗੁਰ ਕੇ ਕਹੇ ਬਰਮ ਸਰੂਪ ਆਪਣੋ ਸੁਖ ਲਹੇ, ਜੋਗ ਬਰਾਗ ਭਗਤ ਵਿਗਿਆਨਾ ਚਾਰੇ ਵਸਤਾਂ ਕਰਮ ਉਪਾਸ਼ਨਾ ਗਿਆਨ ਵਿਗਿਆਨ। ਇਹ ਪ੍ਰਾਪਤ ਹੋ ਗਈਆਂ, ਪੂਰਨ ਹੋਏ ਜਿਸ ਕੇ ਅੰਨ। ਰਿੱਧ ਸਿੱਧ ਰਿੱਧ ਸਿੱਧ ਨਿੱਧ ਗੁਰਤੇ ਪਾਈ, ਨਵਨਿਧੀ 18 ਸਿੱਧੀ ਪਿੱਛੇ ਲੱਗੀ ਹੈ ਫਿਰੇ ਜੋ ਹਰ ਹਿਰਦੇ ਸਦਾ ਵਿਸਾਏ, ਸਾਰੀਆਂ ਗੁਰੂ ਨੇ ਦੇਤੀਆਂ ਆਪ ਤੇ ਹੀ ਸਤਿਗੁਰ ਸ਼ਰਨ ਆਏ। ਜਦੋਂ ਆਇਆ ਸ਼ਰਨ ਵਿੱਚ ਉਸੇ ਵੇਲੇ ਦੇਤੀਆਂ, ਜੋਗ ਭੋਗ ਦੋਨੂੰ ਕੋ ਪਾਏ ਰਹੇ ਅਲੇਪ ਕਮਲ ਜਲ ਪਾਏ, ਦੋਏ ਦਿਨ ਘਰ ਪੁਨ ਸਤਿਗੁਰ ਕੇ ਪਾਸ ਆਵਤ ਰਹੇ ਦਰਸ ਕੀ ਪਿਆਸ। ਦੋ ਦਿਨ ਘਰ ਰਹਿੰਦਾ ਫਿਰ ਗੁਰੂ ਕੋ ਮੁੜਿਆ ਆਉਂਦਾ, ਫਿਰ ਕਿੰਨੇ ਦਿਨ ਇੱਥੇ ਰਹਿੰਦੇ, ਫਿਰ ਦੋ ਦਿਨ ਘਰ ਦਾ ਹਾਲ ਚਾਲ ਦੇਖਣ ਚਲੇ ਜਾਂਦੇ, ਫਿਰ ਆ ਜਾਂਦੇ ਨੇ, ਫਿਰ ਇੱਥੇ ਹੀ ਰਹਿੰਦੇ। ਅੱਜ ਦਰਿਆ ਬਿਆਸ ਬਹੁਤ ਚੜਿਆ ਹੋਇਆ ਤੇ ਪਰਲੇ ਪਾਸੇ ਇੱਕ ਫੌਜ ਉਤਰੀ ਹੋਈ ਆ, ਉਹ ਬੇੜੀਆਂ ਪਾਉਣ ਵਾਸਤੇ ਤਿਆਰ ਨੇ ਕਿ ਫੌਜ ਨੂੰ ਨੰਘਾਉਣ ਵਾਸਤੇ। ਦਰਿਆ ਉਤਰੇ ਤਾਂ ਫਿਰ ਬੇੜੀਆਂ ਦਾ ਪ੍ਰਬੰਧ ਕਰਕੇ ਪੁਲ ਬਣਾ ਕੇ ਫੌਜ ਨੂੰ ਨੰਘਾਈ। ਉਧਰ ਕੀ ਦੇਖਦੇ ਨੇ ਕਿ ਦਰਿਆ ਦੇ ਕੰਢੇ ਇੱਕ ਸਿੱਖ ਆ ਰਿਹਾ, ਘੋੜੇ ਤੇ ਸਵਾਰ ਹੋਇਆ, ਕੋਈ ਘੋੜ ਸਵਾਰ ਹੈ। ਉਹਨੇ ਦਰਿਆ ਨੂੰ ਦੇਖ ਕੇ ਆਪਣਾ ਘੋੜਾ ਨਹੀਂ ਰੋਕਿਆ, ਉਸੇ ਤਰ੍ਹਾਂ ਆਪਣੀ ਮਸਤੀ ਦੇ ਵਿੱਚ ਘੋੜਾ ਦਰਿਆ ਦੇ ਵਿੱਚ ਠੇਲਤਾ। ਉਹ ਹੈਰਾਨ ਹੋ ਗਿਆ ਵੀ ਘੋੜੇ ਦਾ ਤਾਂ ਸਮੁੰਦਰ ਨਹੀਂ ਭਜਦਾ, ਉਹ ਤਾਂ ਐਂ ਆ ਰਿਹਾ ਪਾਣੀ ਦੇ ਉੱਤੇ ਦੀ ਜਿਵੇਂ ਪੰਛੀ ਉੜ ਕੇ ਆ ਰਿਹਾ ਹੁੰਦਾ। ਹੈਰਾਨ ਹੋ ਗਿਆ ਦੇਖਦੀ ਸਾਰ, ਗਲ ਵਿੱਚ ਪੱਲਾ ਪਾਇਆ, ਸਾਹਮਣੇ ਜਾ ਖੜਿਆ, ਘੋੜੇ ਦੀ ਬਾਗ ਫੜ ਲਈ। ਕਹਿਣ ਲੱਗੇ, ਪੀਰ ਜੀ ਮੈਂ ਤੁਹਾਡੀ ਸ਼ਕਤੀ ਪ੍ਰਤੱਖ ਦੇਖ ਲਈ, ਇਹ ਭਰੇ ਹੋਏ ਦਰਿਆ 'ਚ ਕਿਸੇ ਦਾ ਵੜਨ ਨੂੰ ਹੌਸਲਾ ਨਹੀਂ ਪੈਂਦਾ, ਤੇ ਤੁਸੀਂ ਤਾਂ ਐਂ ਆ ਗਏ ਜਿਵੇਂ ਪੰਛੀ ਉੱਪਰ ਦੀ ਉੜ ਕੇ ਆ ਜਾਂਦਾ। ਮੈਨੂੰ ਐਂ ਦੱਸੋ, ਮੈਨੂੰ ਆਪਣੇ ਚਰਨਾਂ ਨਾਲ ਲਾਓ, ਤੁਸੀਂ ਕਿਹੜੇ ਪੀਰ ਦੇ ਮਰੀਦ ਹੋ, ਮਰੀਦ ਰਹੇ? ਕਹਿਣ ਲੱਗੇ, ਤੇ ਮੈਨੂੰ ਉਸਦੇ ਪਾਸ ਲੈ ਚਲੋ। ਕਹਿੰਦੇ, ਨਵਾਬ ਸਾਹਿਬ ਤੁਸੀਂ ਇਸ ਵੇਲੇ ਜਰਨੈਲ ਹੋ, ਜਰਨੈਲਾਂ ਨੂੰ ਉੱਥੇ ਥਾਂ ਨਹੀਂ, ਉੱਥੇ ਜਿਹਨੇ ਜਾਣਾ ਹੈ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣਕਾ, ਤਾਂ ਉਹ ਹਮਾਰੇ ਪਾਸ। ਮੇਰੇ ਸਤਿਗੁਰੂ ਦਾ ਫਰਮਾਨ ਹੈ ਕਿ ਰੇਣਕਾ ਵਰਕੇ ਜਾਣਾ, ਨੀਵੇਂ ਹੋ ਕੇ ਜਾਣਾ, ਹਮੇ ਨੂੰ ਤੱਜ ਕੇ ਜਾਣਾ, ਫਿਰ ਤਾਂ ਉੱਥੇ ਰਸਤਾ ਮਿਲੇਗਾ, ਨਹੀਂ ਫਿਰ ਜਾਣ ਦਾ ਕੋਈ ਫਾਇਦਾ। ਉਸ ਵੇਲੇ ਕਹਿਣ ਲੱਗਿਆ, ਤੁਸੀਂ ਠਹਿਰੋ, ਮੈਂ ਹੁਣੇ ਚੱਲਦਾ। ਆਪਣਾ ਲੜਕਾ ਬਣਾਇਆ, ਕਹਿੰਦਾ ਦੇਖ ਤੂੰ ਬਾਦਸ਼ਾਹ ਨੂੰ ਜਾ ਕੇ ਕਹਿ ਦੀ ਬਈ ਉਹਦੇ ਤਾਂ ਲੱਗਿਆ ਬਾਣ, ਉਹ ਤਾਂ ਸਹਿ ਨਹੀਂ ਸਕਿਆ ਗੁਰਮੁਖ ਦੇ ਬੋਲ ਦਾ ਬਾਣ, ਤੇ ਹੁਣ ਤੂੰ ਚਲਿਆ ਜਾ ਫੌਜ ਲੈ ਕੇ, ਤੇ ਤੈਨੂੰ ਮੇਰਾ ਅੰਦਰੋਂ ਆਵਾਜ਼ ਆਉਂਦੀ ਹੈ ਵੀ ਤੈਨੂੰ ਮੇਰੇ ਥਾਂ ਦੇ ਉੱਤੇ ਉਹ ਜਗ੍ਹਾ ਦੇ ਦੇ, ਜਾ ਹੁਣ ਅੱਜ ਤੋਂ ਬਾਅਦ ਮੈਂ ਤੇਰਾ ਨਹੀਂ ਤੂੰ ਮੇਰਾ ਨਹੀਂ, ਮੈਂ ਪੂਰੇ ਪੀਰ ਦੀ ਸ਼ਰਨ ਵਿੱਚ ਜਾ ਰਿਹਾ। ਉਸ ਵੇਲੇ ਲੈ ਕੇ ਗੁਰੂ ਅਮਰਦਾਸ ਮਹਾਰਾਜ ਦੀ ਚਰਨ ਸ਼ਰਨ ਗਏ, ਉਸਨੇ ਸਾਰੀ ਬਾਤ ਦੱਸੀ, ਮਹਾਰਾਜ ਨੇ ਉਹਦੇ ਉੱਤੇ ਵੀ ਕਿਰਪਾ ਕਰਤੀ। ਬਹੁਤ ਦੇਰ ਨਵਾਬ ਉੱਥੇ ਰਿਹਾ ਤੇ ਫਿਰ ਕਿਹਾ ਵੀ ਭਾਈ ਪਰੋ ਦੀ ਜਾ ਕੇ ਤੁਸੀਂ ਸੇਵਾ ਕਰੋ, ਇਹਨਾਂ ਦੇ ਸੇਵਕ ਬਣ ਕੇ ਦਿਨ ਕਰੋ। ਸੋ ਇਸ ਤਰ੍ਹਾਂ ਦੇ ਨਾਲ ਗੁਰਮੁਖ ਪਰਮਹੰਸ ਆਪ ਵੀ ਤਰਦਾ ਤੇ ਸੰਸਾਰ ਨੂੰ ਵੀ ਤਾਰਦਾ ਹੈ। ਪੜ੍ਹੋ ਅੱਧੋ ਅੱਧੀ ਪੜ੍ਹੋ ਭਾਈ।
ਆਪ ਤਰਿਆ ਤੇ ਅਨੇਕ ਜਗ ਤਾਰਿਆ, ਤਨ ਤਨ ਆਉਣਾ ਜਗ ਤੇ, ਤਨ ਤਨ
ਤਰਿਆ ਅਨੇਕ ਜਗ ਤਾਰਿਆ ਐਸਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਗੁਰੂ ਮਹਾਰਾਜ ਇਹਨਾਂ ਨੂੰ ਗੁਰੂ ਪਦਵੀ ਦਾ ਗੁਰਸਿੱਖ ਸਮਝਦੇ ਸੀ ਆਪਣੇ ਵਿੱਚ ਤੇ ਇਸ ਸਿੱਖ ਵਿੱਚ ਭਾਈ ਪਾਰੋ ਇਸ ਭੋਰਾ ਜਿੰਨਾ ਵੀ ਫਰਕ ਨਹੀਂ ਸੀ ਸਮਝਦੇ ਸੋ ਸੁਖਨੀ ਸਾਹਿਬ ਦੇ ਅੰਦਰ ਫਰਮਾਨ ਹੈ ਜੋ ਜਾਣੇ ਆਹ ਗੱਲ ਜਿਹੜੇ ਬਚਨ ਕਰੇ ਨੇ ਪਰਮਹੰਸ ਦੇ ਜਿਹੜਾ ਇਹਨਾਂ ਨੂੰ ਪਹਿਲਾਂ ਸੁਣੇਗਾ ਫੇਰ ਮੰਨੇਗਾ ਫੇਰ ਨਿਧਿਆਸਨ ਕਰੇਗਾ ਫੇਰ ਇਹਨਾਂ ਦਾ ਪ੍ਰਤੱਖ ਕਰ ਲਏਗਾ ਤੇ ਜਾਣ ਜਾਏਗਾ ਜੋ ਜਾਣਨਾ ਹੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਰੱਬ ਉਹਨੂੰ ਆਪਣਾ ਰੂਪ ਬਣਾ ਲੈਂਦਾ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਆਪ ਮੁਕਤ ਮੁਕਤ ਕਰਾਇ ਸੰਸਾਰ ਨਾਨਕ ਤਿਸ ਜਨ ਕੋ ਸਾਧ ਨਮਸਕਾਰ ਸੈਂਕੜੇ ਵਾਰੀ ਨਮਸਕਾਰ ਕਰਦੇ ਹਾਂ ਇਸੇ ਗੁਰਸਿੱਖ ਨੂੰ ਜਿਹੜਾ ਆਪ ਤਰਿਆ ਤੇ ਸਾਰੇ ਸੰਸਾਰ ਨੂੰ ਤਾਰ ਸੋ ਇਸ ਤਰ੍ਹਾਂ ਪਰਮਹੰਸ ਦੇ ਜੋ ਮਹਾਰਾਜ ਤੋਂ ਲੱਛਣ ਪੁੱਛੇ ਉਹ ਸਾਰਿਆਂ ਨੇ ਆਪਾਂ ਪਿਆਰ ਨਾਲ ਵਿਚਾਰੇ ਇਹਦੇ ਵਿੱਚ ਵਿਚਾਰਨ ਵਾਲੇ ਬਚਨ ਨੇ ਦੋ ਚਾਰ ਬਹੁਤ ਸੀਰੀਅਸਲੀ ਕਿਉਂਕਿ ਬੜੀ ਦੇਰ ਹੋ ਗਈ ਸਤਸੰਗ ਨੂੰ ਸਤਸੰਗ ਕਰਦਿਆਂ ਨੂੰ ਜੇ ਅਸਲੀਅਤ ਦਾ ਪਤਾ ਨਹੀਂ ਲੱਗਿਆ ਆਪ ਡੁੱਬੇ ਚੋ ਵੇਲਵੇਂ ਚੇਲੇ ਦੀ ਇਹ ਵਿਆਹੇ ਸਤਸੰਗੀਆਂ ਨੂੰ ਹਨੇਰੇ ਚ ਪਾ ਕੇ ਜੇ ਚੱਲਿਆ ਜਾਵੇ ਉਹ ਵੀ ਗਲਤ ਗੱਲ ਹੁੰਦੀ ਹੈ ਅਸਲੀ ਗੱਲ ਦਾ ਭੇਤ ਅਚਰਜ ਕਥਾ ਮਹਾਨ ਉਹਦਾ ਆਪਾਂ ਵਿਚਾਰ ਕਰਿਆ ਪਹਿਲਾਂ ਆਦਮੀ ਕਰਮ ਦੇ ਵਿੱਚ ਹੁੰਦਾ ਬੰਦਗੀ ਕਰਦਾ ਸ਼ੁਭ ਕਰਮ ਕਰਦਾ ਸੇਵਾ ਕਰਦਾ ਨਾਮ ਜਪਦਾ ਬਾਣੀਆਂ ਪੜ੍ਹਦਾ ਬਾਣੀ ਦੀ ਵਿਚਾਰ ਕਰਦਾ ਕੀਰਤਨ ਕਰਦਾ ਇਹਦੇ ਨਾਲ ਮਨ ਦੀ ਮੈਲ ਚਲੀ ਜਾਂਦੀ ਹੈ ਫੇਰ ਉਪਾਸ਼ਨਾ ਆ ਜਾਂਦੀ ਹੈ ਉਪਾਸ਼ਨਾ ਹੁੰਦਾ ਗੁਰੂ ਸਰੂਪ ਨੂੰ ਆਪਣੇ ਅੰਦਰ ਧਾਰ ਲੈਣਾ ਤੇ ਆਪਣਾ ਭੇਦ ਮਿਟਾ ਕੇ ਤ੍ਰੁਕਟੀ ਤੋੜ ਦੇਣੀ ਗੁਰੂ ਦਾ ਹੀ ਸਰੂਪ ਰਹਿ ਜਾਣਾ ਆਪ ਖਤਮ ਹੋ ਜਾਣਾ ਇਹਨੂੰ ਉਪਾਸ਼ਨਾ ਕਹਿੰਦੇ ਨੇ ਇਹ ਚਾਰ ਕਿਸਮ ਦੀ ਹੁੰਦੀ ਹੈ ਸਾਕਾਰ ਦੀ ਉਪਾਸ਼ਨਾ ਹੈ ਸ਼ਬਦ ਦੀ ਉਪਾਸ਼ਨਾ ਹੈ ਜੋਤੀ ਦੀ ਉਪਾਸ਼ਨਾ ਹੈ ਚੌਥਾ ਸਾਰੇ ਪਰਿਪੂਰਨ ਜਾਣ ਕੇ ਗਿਆਨ ਵਿੱਚ ਬਿਰਤੀ ਰੱਖਣੀ ਇਹਨੂੰ ਗਿਆਨ ਦਾ ਦਰਜਾ ਦਿੰਦੇ ਨੇ ਉਪਾਸ਼ਨਾ ਤੋਂ ਲੰਘ ਜਾਂਦਾ ਉਹਦੇ ਬਾਅਦ ਫਿਰ ਗਿਆਨ ਆਉਂਦਾ ਹੈ ਗਿਆਨ ਦੇ ਵਿੱਚ ਜਿੰਨੇ ਆਪਾਂ ਵਚਨ ਕਰੇ ਨੇ ਇਹਨੂੰ ਸਾਰਿਆਂ ਨੂੰ ਹਿਰਦੇ ਚ ਤਾਰ ਲੈਣਾ ਫਿਰ ਇਹ ਗਿਆਨ ਤਾਂ ਹੋ ਗਿਆ ਅਜੇ ਵਿਗਿਆਨ ਦੀ ਅਵਸਥਾ ਨਹੀਂ ਆਈ ਕਮਾਇਆ ਨਹੀਂ ਗਿਆ ਇਹ ਵਚਨ ਫਿਰ ਇਹਦੀ ਕਮਾਈ ਕਰਨੀ ਸਾਧਨ ਕਰਨਾ ਨਾਮ ਜਪਣਾ ਫਿਰ ਉਹ ਜਿਹੜੀਆਂ ਨਿਸ਼ਾਨੀਆਂ ਨੇ ਅਨਹਦ ਵਾਜੇ ਧੁਨ ਵਜਦੇ ਗੁਰ ਸ਼ਬਦ ਸੁਣੀਜੇ ਤਿਤਘਟ ਅੰਤਰ ਚਾਨਣਾ ਘਰ ਭਗਤ ਮਿਲੀਜੇ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਫਿਰ ਸ਼ਬਦ ਪ੍ਰਗਟ ਹੋ ਜਾਂਦਾ ਸ਼ਬਦ ਧੁਨ ਦੇ ਨਾਲ ਦਸਵੇਂ ਦੁਆਰ ਚ ਵਾਸਾ ਹੋ ਕੇ ਸਾਮਰ ਤੱਕ ਉਸ ਜੋਤੀ ਦੇ ਦਰਸ਼ਨ ਕਰ ਲੈਂਦੇ ਉਨਮਨੀ ਜੋਤ ਕੋ ਪਟੰਤਰ ਦੀਜਾ ਕੌਣ ਜੋਤ ਕਹਿੰਦੇ ਉਹਨੂੰ ਕਿਹੜੀ ਜੋਤ ਵਰਗੇ ਕਹੀਏ ਇਹ ਤਾਂ ਗੁਰੂ ਦੀ ਦਇਆ ਹੋਵੇ ਤਾਂ ਉਹ ਦਿਸ ਜਾਂਦੀ ਦਸਮ ਦੁਆਰ ਕੇ ਦਸਮ ਸਥਾਨ ਕੇ ਸਮਾਨ ਕੌਣ ਪੌਣ ਕਹੋ ਦਇਆ ਕਹਿ ਦਿਖਾਵੇ ਸੋਈ ਬਨ ਆਵੇ ਜਿਹਨੂੰ ਦਇਆ ਕਰਕੇ ਦਿਖਾ ਦੇਵੇ ਉਹ ਸੋਈ ਬਨ ਆਵੇ ਜਿਹਨੂੰ ਦਇਆ ਕਰਕੇ ਦਿਖਾ ਦੇਵੇ ਉਹੀ ਜਾਣ ਜਾਂਦਾ ਇਹ ਕਹੀ ਨਹੀਂ ਜਾਂਦੀ ਗੱਲ ਸੋ ਇਹ ਸਤਸੰਗ ਜੀ ਸਾਡੀ ਮੰਜ਼ਲੇ ਮਕਸੂਦ ਹੈ ਸਤਸੰਗ ਕਰਦੇ ਹੋ ਆਉਂਦੇ ਹੋ ਫਲ ਹੁੰਦਾ ਪਰ ਅੱਗੇ ਤੁਰੋ ਇੱਥੇ ਨਾ ਰੁਕੋ ਦੇਹਵਾਦ ਨੂੰ ਛੱਡੋ ਦੇਹ ਨਹੀਂ ਅਸੀਂ ਹੈਗੇ ਦੇਹ ਤੇ ਉੱਪਰ ਆਤਮਾ ਇੰਨਾ ਹੀ ਮੰਨ ਲਓ ਆਤਮਾ ਦਾ ਸਰੂਪ ਅਸੀਂ ਵਿਚਾਰ ਲਿਆ ਵੀ ਇਹਨੂੰ ਦੁੱਖ ਨਹੀਂ ਹੁੰਦਾ ਸੁੱਖ ਨਹੀਂ ਹੁੰਦਾ ਇਹਦਾ ਕੋਈ ਮਾਂ ਨਹੀਂ ਪਿਓ ਨਹੀਂ ਸਰੀਰ ਦੇ ਰਿਸ਼ਤੇਦਾਰ ਨੇ ਹੁਕਮ ਦੇ ਅੰਦਰ ਇਹ ਕਿਰਿਆ ਕਰਦਾ ਸਰੀਰ ਹੁਕਮ ਦੇ ਅੰਦਰ ਮਰਿਆਦਾ ਪੁਰਸ਼ੋਤਮ ਹੋ ਕੇ ਮਰਿਆਦਾ ਨੂੰ ਕਾਇਮ ਰੱਖਦਾ ਲੇਕਿਨ ਅਲੇਪ ਤੇ ਅਸੰਗ ਹੁੰਦਾ ਕਿਸੇ ਨਾਲ ਮੋਹ ਨਹੀਂ ਹੁੰਦੀ ਕਿਸੇ ਨਾਲ ਪਕੜ ਨਹੀਂ ਹੁੰਦਾ ਆਪਣੇ ਸਰੂਪ ਦੇ ਵਿੱਚ ਸਥਿਤ ਹੁੰਦਾ ਜਦੋਂ ਆਤਮ ਸਰੂਪ ਦਾ ਸਾਨੂੰ ਗਿਆਨ ਹੋ ਗਿਆ ਫੇਰ ਸਾਡੇ ਚ ਇੱਕ ਜਜ਼ਬ ਹੈ ਜਿਹਨੂੰ ਪਿਆਰ ਕਹਿੰਦੇ ਨੇ ਪ੍ਰੇਮ ਕਹਿੰਦੇ ਉਹ ਪ੍ਰੇਮ ਨੇ ਫਿਰ ਪਰਮਾਪੇ ਦੇ ਨਾਲ ਸਾਨੂੰ ਬੈਲਡ ਕਰ ਦੇਣਾ ਫਿਰ ਅਸੀਂ ਆਪਾ ਖਤਮ ਹੋ ਜਾਣਾ ਜਬ ਆਪਾ ਵਰਗਾ ਮਿਟ ਗਿਆ ਜਤ ਦੇਖਾਂ ਤਬ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲਗਮ ਜੈਸੇ ਲਹਿਰ ਮਯੋ ਦਦ ਜਲ ਕੇਵਲ ਜਲ ਮਾਹੀ ਫਿਰ ਇਹ ਪ੍ਰਤੱਖ ਗਿਆਨ ਹੋ ਕੇ ਸਾਰੇ ਪਰਮ ਮਿਟ ਜਾਂਦੇ ਨੇ ਫਿਰ ਆਉਣਾ ਜਾਣਾ ਖਤਮ ਹੋ ਜਾਂਦਾ ਹੈ, ਫਿਰ ਕ੍ਰਿਤ ਕ੍ਰਿਤ ਹੋ ਕੇ ਜੀਵਨ ਮੁਕਤੀ ਦਾ ਆਨੰਦ ਮਾਣਦਾ ਜਦ ਤੱਕ ਰਹਿੰਦਾ ਹੈ। ਜਬ ਲਗ ਦੁਨੀਆਂ ਰਹੀਏ ਨਾਨਕ, ਕੁਛ ਸੁਣੀਏ ਕੁਛ ਕਹੀਏ। ਇਸ ਹੁਕਮ ਦੇ ਮੁਤਾਬਕ ਗੁਰੂ ਨੂੰ ਉਸੇ ਤਰ੍ਹਾਂ ਮੰਨਦਾ, ਬਰਾਬਰੀ ਨਹੀਂ ਕਰਦਾ, ਸਿੱਖ ਸਿੱਖ ਬਣ ਕੇ ਹੀ ਰਹਿੰਦਾ ਚਾਹੇ ਪਰਮ ਗਿਆਨ ਦੇ ਵਿੱਚ ਆ ਜਾਏ। ਪਰਮ ਆਨੰਦ ਨੂੰ ਮਾਣਦਾ, ਸਤਚਿਤ ਆਨੰਦ ਦੀ ਅਵਸਥਾ ਚ ਰਹਿ ਕੇ ਨਿਰਲੇਪ ਰਹਿੰਦਾ ਜਗ ਤੋਂ। ਸੋ ਇਹ ਅਵਸਥਾ ਗੁਰਸਿੱਖ ਦੀ ਅਸੀਂ ਪ੍ਰਾਪਤ ਕਰਨੀ ਹੈ, ਫਿਰ ਸਾਡਾ ਆਉਣਾ ਜਾਣਾ ਹੀ ਨਹੀਂ ਮੁੱਕਦਾ। ਉਹ ਗੁਰਸਿੱਖ ਮੁੜ ਕੇ ਗੁਰੂ ਦਾ ਹੀ ਰੂਪ ਹੋ ਜਾਂਦਾ ਹੈ। ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰਾਂਚਕ ਨਹੀਂ ਪੇਤ। ਇੰਨਾ ਵੀ ਕਹਿੰਦੇ ਭੇਤ ਨਹੀਂ ਰਹਿੰਦਾ, ਗੁਰੂ ਦਸ਼ਮੇਸ਼ ਪਿਤਾ ਦਾ ਫਰਮਾਨ ਹੈ। ਸੋ ਇਹ ਜੋ ਵਚਨ ਨੇ ਇਹਨਾਂ ਨੂੰ ਤੱਤ ਵਚਨ ਕਹਿੰਦੇ ਨੇ। ਇਹ ਅਸੀਂ ਪਰਮਹੰਸਾਂ ਵਾਂਗੂ ਮੋਤੀ ਗੁਰੂ ਗ੍ਰੰਥ ਸਾਹਿਬ ਚੋਂ ਚੁਗ ਕੇ ਮੋਤੀ ਖਾਣੇ ਨੇ। ਕਾਗ ਤੇ ਬਗਲਿਆਂ ਵਾਲੀ ਬਿਰਤੀ ਛੱਡ ਕੇ ਪਰਮਹੰਸਾਂ ਦੀ ਬਿਰਤੀ, ਪਹਿਲਾਂ ਹੰਸਾਂ ਦੀ ਧਾਰਨ ਕਰਨੀ ਹੈ ਫਿਰ ਪਰਮਹੰਸਾਂ ਦੀ, ਸੇ ਫਿਰ ਕਰਦੇ ਕਰਦੇ ਆਪਾਂ ਮਿਟ ਜਾਂਦਾ। ਇਹਦੇ ਚ ਫਿਰ ਕੁਛ ਵੀ ਨਹੀਂ ਰਹਿੰਦਾ, ਵਾਹਿਗੁਰੂ ਆਪੇ ਹੀ ਰਹਿ ਜਾਂਦਾ, ਝੂਠ ਖਤਮ ਹੋ ਜਾਂਦਾ, ਪ੍ਰਕਾਸ਼ ਹੋ ਜਾਂਦਾ। ਸੋ ਹੁਣ ਸਾਰੇ ਪ੍ਰੇਮੀ ਜਿਹੜੇ
ਅੰਕਲੀ ਮਹਲਾ ਤੀਜਾ ਆਨੰਦ ਕਿਉਂ ਕਾਰ ਸਤਗੁਰ ਪ੍ਰਸਾਦ ਆਨੰਦ ਪਿਆਰੀ ਤਨ ਹੈ।